आओ सत संगत जी गज के आखो वाहेगुरु जी का खालसा वाहेगुरु जी की फतेह। अज आपां दूसरे दीवान विच हाजरी भर रहे हां। पहरेदार वीरां नूं बेनती है पिछे तकड़े होके बैठे हो, पिछे ही जे कोई आवे उत्थे ही बही जायो। सारे आ ही गए है, कला तो कला जिहड़े रह गए बाद च अगे आके अपनी प्रेम भेटा रख लिया। आपां सारे हाजिर होके बैठे हो वीरो भाईओ भैणो, कल नालों मौसम अज थोड़ा जिहा ठीक है। जिवें जिवें मौसम ठंडा हुंदा जांदा किन्नी राहत मिलदी, वैदर चेंज हो रहा। पर नाल आपां पढ़दे आ नह सीतलंग चंद्र देव है, नह सीतलंग बावन चंद, नह नह सीतलंग सी तुरते। कहिंदे चंद्रमा की रोशनी नूं ठंडा मन्निया है, ये भी इन्नी ठंडी नहीं। चंदन लोकी मथे ते लाउंदे है, ये भी कहिंदे ठंडा हुंदा है चंदन, कई पींदे भी है, ये भी इन्ना ठंडा नहीं। सर्दी की रुत ठंडी हुंदी है, कहिंदे नह सीतलंग सी तुरते, ये भी इन्नी ठंडी नहीं। मतलब चंद्रमा भी तेरे अंदर ठंड नहीं पाऊ, चंदन भी तेरे अंदर ठंड नहीं पाऊ, सर्दी की रुत भी तेरे अंदर नूं ठंडा नहीं करू। फिर जी अंदर की ठंड लई की करिए, कहिंदे नानक सीतलंग सीतलता साध स्वजन है। कहिंदे साधु की संगत विच है, जे सीधा अर्थ करिए फिर ऐ दिमाग च आ जाऊ भी बाबे किसी के कोल जाया करिए फिर शीतलता मिलेगी। एवें ना कि 51,000 वाला कूडा करा के बहि जे अगला तेनू पाठ ही यह जहा दस दे भी ना ना करन जोगा ना हां करन जोगा, भी शीतलता लैन गया सी होर ही घर की शांति भंग करके बह जे मुड़ के न्याणे कहण भी करजा चक लिया। शीतलता कहिंदे साध की संगत विच है, ते साध गुरबाणी दे विच गुरु नूं भी किया, साध रब नूं भी किया, ते साध किसे चंगे सुभा नूं भी किया, गुणा नूं। जिहड़े गुणी बंदे है किसे गुणी दी चंगे दी संगत विच जा, ओ तेरा यार बेली भी कोई हो सकता है, तेरे पिंड दा भी हो सकता है, तेरी मां भी साध हो सकती है, तेरा पिता भी साध हो सकता है। भाई गुणा की संगत विच रहेगा शीतलता मिलू। जे गुणी बन जाएंगे गुणवान बन जाएंगे फिर ठंड पैंदी है जिंदगी च। जिन्ना चिर औगुणा नूं बेस बना के जिंदगी जिउंदे आ, जिन्ना चिर मनमुख बन के जिंदगी जिउंदे आ, उन्ना चिर शांति नहीं आ सकती। इस करके नानक सीतलंग साध स्वजन है। ते बाहर ते ठंड आ रही है किन्ना चंगा चंगा लगता है, पर जिन्हां दी जिंदगी दे विच गुणां दी संगत करदे है, जेड़े गुणां दी संगत करन दा मतलब है गुणी बन गए, जेड़े चंगियां दी संगत करके यार बेली कोई चंगा सी यार उहदे नाल रह के चंगा बन गया, वो चंगा यार बेली कहिंदा मैं दो नंबर की कमाई नहीं खांदा यार, ये माड़ी है ते तू भी हट गया खाणो, चंगा बन गया। किसे ने माड़े आदत चंगी आदत पाती, अगे लेट कहिंदे सी कम ते जी नहीं सी करदा, हुण यार वेली कहिंदा आ जा चलिया करिए चंगा सी कोई। जिवें जिवें चंगी संगत मिलती रही गुणी बनता गया ते शीतलता आ गई। क्योंकि जिहड़े बंदे गुणी हुंदे ने जी जिंदगी विच गुणा नूं जिउंदे है, गुणा नूं जिउणा हुंदा है। एक ते गुणी हुंदे आ ना, जिवें बंदे नूं वाजा वजाउणा आउंदा इह गुण है, किसी बंदे नूं गाउणा आउंदा इह गुण है। इह ते ठीक है कला है, वाजा वजाउणा कला है, गाउणा इक कला है, लिखणा इक कला है, पर एक हुंदा है उस गुण नूं जिउणा। कलाकार बथेरे है, वाजा वजाउण वाले, लिखण वाले, गाउण वाले, इह कलाकार हुंदे है। कला बहुत बंदियां च हुंदी है, एक तो एक कलाकार पए है दुनिया च, पर गुण च गुणा नूं जिउणा असल विच गुण गाउणा हुंदा है। कला कईआं च एक तो एक है, पर गुणी कोई कोई हुंदा, गुणी कलाकार बहुत है। किसी ने गाता उहदी कॉपी कर दो तुसीं, कला कला बथेरी है। ਪਰ ਗੁਣ ਗੁਣਵਾਨ ਨੇ ਜਿਹੜੇ ਉਹ ਅਸਲ 'ਚ ਜ਼ਿੰਦਗੀ ਜਿਉਂ ਰਹੇ ਹੈ ਨਾ ਉਦਾਂ ਫਿਰ ਉਹ ਸਮਝ ਲਓ ਗੁਣਾਂ ਨੂੰ ਜਿਉਣਾ ਅਸਲ 'ਚ ਗੁਣ ਗਾਉਣਾ ਤਾਂ ਕਰਕੇ ਅਸੀਂ ਗੁਣੀ ਬਣਨਾ ਹੈ ਗਿਆਨਵਾਨ ਹੋਣਾ ਹੈ ਸਮਝਦਾਰ ਹੋਣਾ ਹੈ ਜੀ ਅਕਲ ਵਾਲੇ ਹੋਣਾ ਹੈ ਇਹੀ ਸਾਡਾ ਤੀਰਥ ਹੈ ਗਿਆਨ ਲੈਣਾ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਰੱਬ ਹੈ ਜਿਹੜਾ ਪਰਮਾਤਮਾ ਜਿਹੜਾ ਉਹ ਕਿਤੇ ਦੂਰ ਨਹੀਂ ਪਰਮਾਤਮਾ ਸਾਰਿਆਂ ਵਿੱਚ ਵਸਿਆ ਹੋਇਆ ਨਿਜਮਾਂ ਦੇ ਰੂਪ ਵਿੱਚ ਸਾਰੇ ਪਾਸੇ ਫੈਲਿਆ ਹੋਇਆ ਲਾਅ ਆਫ ਨੇਚਰ ਕੁਦਰਤ ਦਾ ਕਾਨੂੰਨ ਜਿਹੜਾ ਸਾਡੇ ਸਾਰਿਆਂ ਵਿੱਚ ਕੰਮ ਕਰਦਾ ਆ ਸਰੀਰ ਹੈ ਜਿਹੜਾ ਵੇਖੋ ਹੱਥ ਹੈ ਨਾ ਹੁਣ ਇਹ ਇਹਦੇ ਵਿੱਚ ਇੱਕ ਨਿਜਮ ਹੈ ਆ ਕੁਦਰਤ ਦਾ ਘੜਿਆ ਹੋਇਆ ਆ ਨਿਜਮਾਂ ਦਾ ਬਣਾਇਆ ਹੋਇਆ ਸਰੀਰ ਹੈ ਇਸ ਵੇਲੇ 35 ਸਾਲ ਹੈ ਤੇ ਹੱਥ ਠੀਕ ਹੈ ਤੇ ਜੇ ਇਹਨੂੰ ਡਬਲ ਕਰ ਦਿਓ 35 35 70 70 ਸਾਲ ਦਾ ਹੱਥ ਇਹੋ ਜਿਹਾ ਹੋਊਗਾ ਝੁਰੜੀਆਂ ਪੈ ਜਾਣਗੀਆਂ ਹੱਥ ਤੇ ਮਾਸ ਹੱਡੀਆਂ ਮਾਸ ਛੱਡ ਦੇਣਗੀਆਂ ਇਹ ਕੌਣ ਕਰ ਰਿਹਾ ਇਹਦੇ ਵਿੱਚ ਬੈਠਾ ਕੁਦਰਤੀ ਨਿਜਮ ਮੇਰੇ ਸਰੀਰ ਵਿੱਚ ਬੈਠਾ ਨਿਜਮ ਵਿਧਾਨ ਲਾਅ ਆਫ ਨੇਚਰ ਇਹ ਕੱਲਾ ਮੇਰੇ ਸਰੀਰ ਨੂੰ ਨਹੀਂ ਕਰੂ ਤੇਰੇ ਨੂੰ ਵੀ ਕਰੂ ਅੱਜ ਆ ਦੰਦ ਦਿਸਦੇ ਆ ਕਿੰਨਾ ਚਿਰ ਦਿਸਣਗੇ 10 ਸਾਲਾਂ ਨੂੰ 15 20 ਨੂੰ ਟੁੱਟ ਜਾਣਗੇ ਵਿੱਚ ਇੱਕ ਨਿਜਮ ਹੈ ਤੇ ਜੇ ਤੇ ਮੈਂ ਮਾਰੀਆਂ ਚੀਕਾਂ ਫਿਰ ਮੈਂ ਨਿਜਮ ਨਾਲ ਇੱਕਮਿਕ ਨਹੀਂ ਹੋਇਆ ਆ ਦਾੜੀ ਚਿੱਟੀ ਹੋ ਰਹੀ ਹੈ ਹੋਊਗੀ ਤੇ ਜੇ ਤੇ ਮੈਂ ਨਿਜਮ ਮੇਰਾ ਦਾੜੀ ਚਿੱਟੀ ਕਰਦਾ ਕੁਦਰਤ ਦਾ ਨਿਜਮ ਹੈ ਸਰੀਰ ਬੁੱਢਾ ਹੋਊਗਾ ਜੇ ਤੇ ਮੈਂ ਨਿਜਮ ਨਾਲ ਇੱਕਮਿਕਾਂ ਫਿਰ ਤੇ ਮੈਂ ਰੱਬ ਨਾਲ ਇੱਕਮਿਕਾਂ ਕਿਉਂਕਿ ਰੱਬ ਸਾਰਿਆਂ 'ਚ ਰਹਿੰਦਾ ਨਿਜਮਾਂ ਦੇ ਰੂਪ 'ਚ ਹੀ ਬੈਠਾ ਸਾਡੇ 'ਚ ਫਿਰ ਤੇ ਮੈਂ ਰੱਬ ਨਾਲ ਇੱਕਮਿਕਾਂ ਵੀ ਰੱਬ ਜੋ ਚਾਹੁੰਦਾ ਉਹੀ ਮੈਂ ਚਾਹੁੰਦਾ ਮੈਂ ਹੁਕਮ 'ਚ ਆ ਗਿਆ ਮੈਂ ਭਾਣੇ 'ਚ ਆ ਗਿਆ ਵੀ ਦਾੜੀ ਚਿੱਟੀ ਹੋਣੀ ਹੋਈ ਸੀ ਨਿਜਮ ਹੈ ਯਾਰ ਤੇ ਮੈਂ ਕਹਾਂ ਹਾਏ ਓਏ ਮੈਂ ਕਿਉਂ ਬੁੜਾ ਹੋਣ ਲੱਗ ਗਿਆ ਮੈਂ ਹੁੜੇ ਹੀ ਯਾਰ ਕਈ ਐ ਨਹੀਂ ਕਰਦੇ ਕਿਉਂ ਤੇ ਜੇ ਮੈਂ ਇੱਕਮਿਕ ਹੋ ਗਿਆ ਉਸ ਨਿਜਮ ਨਾਲ ਸਮਝ ਲਓ ਮੈਂ ਰੱਬ ਨਾਲ ਇੱਕਮਿਕ ਹੋ ਗਿਆ ਰੱਬ ਵੀ ਇਹੀ ਚਾਹੁੰਦਾ ਨਿਜਮ ਵੀ ਇਹੀ ਚਾਹੁੰਦਾ ਤੇ ਮੈਂ ਵੀ ਉਹੀ ਚਾਹੁਣ ਲੱਗ ਗਿਆ ਇਹਨੂੰ ਕਹਿੰਦੇ ਆ ਸਰੈਂਡਰ ਕਰਤਾ ਇਹਨੂੰ ਕਹਿੰਦੇ ਮੱਥਾ ਟੇਕਣਾ ਰੱਬ ਦੇ ਅੱਗੇ ਵੀ ਮੈਂ ਵੀ ਜੋ ਤੂੰ ਚਾਹੁੰਦਾ ਮੈਨੂੰ ਪ੍ਰਵਾਨ ਹੈ ਨਿਜਮ ਉਸ ਨਿਜਮ ਨੂੰ ਮੈਂ ਸਮਝ ਗਿਆ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ ਪਰਮਾਤਮਾ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ ਰੁੱਖ ਵਿੱਚ ਮਨੁੱਖ ਵਿੱਚ ਹਰ ਚੀਜ਼ ਦੇ ਵਿੱਚ ਹੈ ਉਸ ਨਿਜਮ ਦੇ ਨਾਲ ਇੱਕਮਿਕਤਾ ਬਣਾ ਲਓ ਇਹ ਹੈ ਜੋਤ ਨਾਲ ਜੋਤ ਰਲਣੀ ਇਹ ਹੈ ਰੱਬ ਨਾਲ ਇੱਕਮਿਕ ਹੋਣਾ ਉਸ ਨਿਜਮ ਨੂੰ ਸਮਝੋ ਜਿੰਨਾ ਨਿਜਮਾਂ ਨੂੰ ਸਮਝਦੇ ਚੱਲਾਂਗੇ ਸੌਖੇ ਹੋ ਜਾਾਂਗੇ ਜਾਨ ਬਹੁਤ ਸੌਖੀ ਹੋ ਜੂ ਕੁਦਰਤ ਦੇ ਨਿਜਮਾਂ ਨੂੰ ਜਿੰਨਾ ਜਾਣਦੇ ਜਾਵਾਂਗੇ ਉਹਨੇ ਸੌਖੇ ਹੋ ਜਾਾਂਗੇ ਚਲੋ ਜੀ ਹੁਣ ਜਿਹੜੀ ਗੱਲ ਕਰਦੇ ਸੀ ਆਪਾਂ ਸ਼ੁਰੂ ਵਿੱਚ ਪਈ ਜਿਹੜਾ ਨਾ ਪੁਜਾਰੀ ਨੇ ਕਿਹਾ ਵੀ ਰੱਬ ਕਿਤੇ ਵੱਖਰਾ ਹੈ ਰੱਬ ਬੰਦੇ ਤੋਂ ਦੂਰ ਹੈ ਰੱਬ ਨੂੰ ਖੁਸ਼ ਕਰਨਾ ਪੈਂਦਾ ਰੱਬ ਨੂੰ ਮਨਾਉਣਾ ਪੈਂਦਾ ਨਹੀਂ ਭਾਈ ਰੱਬ ਨੂੰ ਮਨਾਉਣਾ ਨਹੀਂ ਪੈਂਦਾ ਰੱਬ ਨੂੰ ਸਮਝਣਾ ਪੈਂਦਾ ਤੇ ਜੇ ਅਸੀਂ ਸਹੀ ਚੱਲਾਂਗੇ ਫਿਰ ਕੁਛ ਵੀ ਨਹੀਂ ਕਹਿੰਦਾ ਤੇ ਜੇ ਗਲਤ ਚੱਲਾਂਗੇ ਫਿਰ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲੈ ਜਿੰਨੇ ਮਰਜ਼ੀ ਪਾਠ ਕਰ ਲੈ ਜਿੰਨੀਆਂ ਮਰਜ਼ੀ ਮਾਲਾ ਫੇਰ ਲੈ ਫਿਰ ਤੂੰ ਜੋ ਮਰਜ਼ੀ ਕਰ ਲੈ ਫਿਰ ਉਹਨੇ ਬਖਸ਼ਣਾ ਨਹੀਂ ਨਿਜਮਾਂ ਦੇ ਮੁਤਾਬਕ ਚੱਲੇਗਾ ਤੇ ਬਹੁਤ ਸੌਖਾ ਰਹੇਗਾ ਤੇ ਆਪਾਂ ਪਹਿਲਾਂ ਦੋ ਜਿਹੜੇ ਕਬੀਰ ਜੀ ਦੇ ਸਲੋਕ ਪੜ੍ਹੇ ਹੈ ਇੱਕ ਵਾਰ ਪਹਿਲਾ ਸਲੋਕ ਕਬੀਰ ਮਨ ਕਬੀਰ ਸਭ ਦਾ ਬਚਨ ਹੈ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇਂ ਨਿਰਮਲ ਨੀਰ ਕੋਈ ਬੰਦਾ ਗੰਗਾ ਦੇ ਕਿਨਾਰੇ ਤੇ ਘਰ ਬਣਾ ਲੇ ਗੰਗਾ ਹਿੰਦੂਆਂ ਦਾ ਤੀਰਥ ਸਥਲ ਹੈ ਹਿੰਦੂਆਂ ਨੂੰ ਕਿਉਂ ਵਿੱਚ ਲੈਂਦੇ ਹੋ ਭਾਵੇਂ ਕੋਈ ਮੁਸਲਮਾਨ ਮੱਕੇ ਤੇ ਜਾ ਕੇ ਘਰ ਬਣਾ ਲੇ ਮੱਕਾ ਸ਼ਹਿਰ ਹੈ ਕਾਬਾ ਜਗ੍ਹਾ ਹੈ ਕੱਲ ਵੀ ਗੱਲ ਹੋਈ ਸੀ ਤੇ ਮੱਕੇ ਜਾ ਕੇ ਆਪਣਾ ਆਸਣ ਲਾ ਲਵੇ ਉੱਥੇ ਜਗ੍ਹਾ ਖਰੀਦ ਲਵੇ ਸ਼ਹਿਰ 'ਚ ਜਾ ਕੇ ਤੇ ਸਿੱਖ ਅੰਮ੍ਰਿਤਸਰ 'ਚ ਜਗ੍ਹਾ ਖਰੀਦ ਲਵੇ ਆਨੰਦਪੁਰ ਸਾਹਿਬ ਘਰ ਲੈ ਲੈ ਤੂੰ ਪਲਾਟ ਲੈ ਲੈ ਆਨੰਦਪੁਰ ਸਾਹਿਬ ਚੱਲਿਆ ਜਾ ਅੰਮ੍ਰਿਤਸਰ ਚੱਲਿਆ ਜਾ ਤਰਨ ਤਾਰਨ ਸਾਹਿਬ ਚੱਲਿਆ ਜਾ ਜਿਹੜੇ ਮਰਜ਼ੀ ਤੀਰਥ ਸਥਾਨ ਤੇ ਘਰ ਬਣਾ ਲੈ ਜਾ ਕੇ ਪਰ ਜੇ ਵਿਚਾਰਾਂ ਵਿੱਚ ਸ਼ੁੱਧਤਾ ਨਹੀਂ ਆਈ ਤੇ ਗੱਲ ਨਹੀਂ ਬਣਦੀ ਇਹ ਇਕੱਲੇ ਹਿੰਦੂਆਂ ਤੇ ਨਹੀਂ ਗੱਲ ਲੱਗਦੀ ਹਰੇਕ ਸਿੱਖ ਤੇ ਵੀ ਲੱਗੂ ਮੁਸਲਮਾਨ ਤੇ ਵੀ ਲੱਗੂ ਜਿਹੜਾ ਮਰਜ਼ੀ ਤੀਰਥ ਤੂੰ ਮੰਨਦਾ ਤੂੰ ਪੱਕਾ ਹੀ ਰਹਿਣ ਲੱਗ ਜਾ, ਛੱਡ ਦੇ ਘਰ ਬਾਰ ਭਾਈ, ਉੱਥੇ ਪੱਕਾ ਹੀ ਚੱਲਿਆ ਜਾ, ਜਗ੍ਹਾ ਖਰੀਦ ਲੈ, ਉੱਥੇ ਰਹਿਣ ਲੱਗ ਜਾ। ਕਬੀਰ ਗੰਗਾ ਤੀਰ ਜੋ ਘਰ ਕਰ ਲਓ, ਇੱਕ ਵਾਰ ਸੁਣ ਲੈਂਦੇ। ਹਾਂਜੀ,
ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀ, ਬਿਨ ਹਰ ਭਗਤ ਨ ਮੁਕਤ ਹੋਏ, ਇਉਂ ਕਹਿ ਰਮੇ ਕਬੀਰ।
ਲਓ ਜੀ, ਕਹਿੰਦੇ ਪਰਮਾਤਮਾ ਨਾਲ ਜੁੜੇ ਬਿਨਾਂ ਭਗਤੀ, ਉਹਦੇ ਨਿਜਮਾਂ ਚ ਬੰਦ ਹੋਣਾ ਪੈਣਾ। ਇੱਧਰ ਸੁਣਿਓ ਜੀ ਪਿਆਰਿਓ, ਬੰਦਗੀ ਕਹਿੰਦੇ ਐ ਉਹਦੇ ਨਿਜਮਾਂ ਚ ਬੰਦ ਹੋਣ ਨੂੰ, ਭਗਤੀ ਕਹਿੰਦੇ ਐ ਉਹਦੇ ਮੁਤਾਬਕ ਚੱਲਣ ਨੂੰ ਭਗਤੀ। ਜਿਵੇਂ ਕਈ ਵਾਰੀ ਕਹਿੰਦੇ ਆ ਵੀ ਫਲਾਣਾ ਤੇ ਫਲਾਣੇ ਦਾ ਹੀ ਭਗਤ ਹੋਇਆ ਫਿਰਦਾ, ਜਿਵੇਂ ਕਈ ਬੰਦਾ ਆਪਾਂ ਫੈਨ ਨੀ ਕਹਿ ਦਿੰਦੇ, ਜਿਵੇਂ ਫੈਨ ਅੱਜ ਦੀ ਭਾਸ਼ਾ ਚ ਫੈਨ ਕਵਾਂਗੇ, ਤੇ ਪੁਰਾਣੇ ਪੁਰਾਣੇ ਉਸ ਵੇਲੇ ਵਿੱਚ ਭਗਤ ਸ਼ਬਦ ਸੀ ਵੀ ਫਲਾਣਾ ਤੇ ਫਲਾਣੇ ਦਾ ਹੀ ਭਗਤ ਹੈ। ਬਈ ਗਾਇਕਾਂ ਦੇ ਭਗਤ ਨਹੀਂ ਹੁੰਦੇ ਕਈ ਬੰਦੇ, ਵੀ ਫਲਾਣਾ ਤੇ ਬਾਹਲਾ ਭਗਤ ਹੈ ਉਹਦਾ, ਏਦਾਂ ਕਹਿ ਦਿੰਦੇ ਆਪਾਂ। ਤੁਸੀਂ ਜ਼ਿਆਦਾ ਕਿਸੇ ਦਾ ਬਾਰ ਬਾਰ ਉਹਨੂੰ ਪਸੰਦ ਕਰਦੇ ਹੋ ਕਿਸੇ ਨੂੰ, ਤੇ ਅਗਲਾ ਕਹਿੰਦੇ ਦਾ ਫਲਾ ਫਲਾਣੇ ਦਾ ਭਗਤ ਬਣਿਆ ਫਿਰਦਾ ਪੱਕਾ ਹੀ। ਚੇਤਾ ਰੱਖਿਓ ਜੀ, ਭਗਤੀ ਭਗਤ ਬਣਨਾ ਹੈ, ਫੈਨ ਬਣਨਾ ਹੈ ਕਾਹਦੇ? ਰੱਬ ਦੇ। ਤੇ ਰੱਬ ਕਿਸ ਰੂਪ ਚ ਹੈ? ਸਾਡੇ ਸਾਰਿਆਂ ਚ ਨਿਜਮਾਂ ਦੇ ਰੂਪ ਚ ਹੈ। ਜਿਹੜਾ ਨਿਜਮਾਂ ਨੂੰ ਮੰਨਦਾ ਹੈ, ਕੁਦਰਤ ਦੇ ਨਿਜਮਾਂ ਨੂੰ ਮੰਨਦਾ ਹੈ ਵੀ ਯਾਰ ਮੇਰਾ ਬਾਪੂ ਮਰਨਾ ਹੀ ਸੀ, ਹੁਣ ਇਹ ਨਿਜਮ ਹੈ। ਜੇ ਬੰਦਾ ਕੋਈ ਬਿਮਾਰ ਹੋ ਗਿਆ ਤੇ ਮਰ ਸਕਦਾ ਹੈ, ਇਹ ਦੁੱਖ ਸਾਡੇ ਘਰ ਚ ਵੀ ਆ ਸਕਦਾ ਹੈ, ਪਲੇਗ ਪੈ ਗਈ ਸਾਰੀ। ਪਹਿਲੇ ਸਮਿਆਂ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਬੰਦਾ ਹੀ ਮਰ ਜਾਂਦਾ ਸੀ, ਬਿਮਾਰੀਆਂ ਇਦਾਂ ਦੀਆਂ ਪੈਂਦੀਆਂ ਸੀ। ਨਿਜਮ, ਅਸੀਂ ਨਿਜਮ ਨਾਲ ਇੱਕ ਮਿਕ ਹੋਣਾ। ਭਗਤ ਬਣ ਗਿਆ ਜੀ ਰੱਬ ਦਾ, ਉਹਨੂੰ ਮੰਨਦਾ, ਉਹਦੇ ਨਿਜਮ ਨੂੰ ਸਮਝਦਾ, ਨਿਜਮਾਂ ਨੂੰ ਜਾਣਦਾ ਹੈ। ਤਾਂ ਕਰਕੇ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ, ਗੰਗਾ ਦੇ ਕਿਨਾਰੇ ਤੇ ਭਾਵੇਂ ਘਰ ਬਣਾ ਲੈ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਜੇ ਭਾਈ ਤੇਰੀ ਜ਼ਿੰਦਗੀ ਦੇ ਵਿੱਚ ਕੁਦਰਤ ਨਾਲ ਰੱਬ ਦੇ ਨਿਜਮਾਂ ਨਾਲ ਪਿਆਰ ਹੀ ਨਹੀਂ ਪਿਆ, ਭਗਤ ਤੇ ਫੈਨ ਤੇ ਬਣਿਆ ਹੀ ਨਹੀਂ ਰੱਬ ਦਾ, ਜੇ ਰੱਬ ਦੇ ਨਿਜਮਾਂ ਨਾਲ ਤੇਰਾ ਪਿਆਰ ਹੀ ਨਹੀਂ ਪਿਆ, ਸਮਝਦਾ ਹੀ ਨਹੀਂ ਤੂੰ ਰੱਬ ਨੂੰ, ਤੇ ਫਿਰ ਤੇਰੇ ਗੰਗਾ ਦੇ ਕਿਨਾਰੇ ਤੇ ਤੀਰਥ ਤੇ ਰਹਿਣ ਨੂੰ ਕੀ ਕਰੀਏ? ਤੀਰਥਾਂ ਤੇ ਘਰ ਬਣਾਉਂਦੇ ਹੋ, ਕੀ ਅਰਥ ਹੋਊਗਾ ਉਹਦਾ? ਸਾਡੇ ਜਥੇਦਾਰ ਤੀਰਥਾਂ ਤੇ ਹੀ ਰਹਿੰਦੇ ਹੈ, ਕੁਆਟਰ ਨਹੀਂ ਬਣਾਈ ਫਿਰਦੇ ਅਗਲੇ। ਆਪਾਂ ਹਿੰਦੂਆਂ ਦੀ ਗੰਗਾ ਨੂੰ ਜਦੋਂ ਕਹਾਂਗੇ ਅਗਲਾ ਉਹਦੇ ਹੀ ਮਾਰੂ ਬੋਲੀ ਵੀ ਆਹ ਚੱਕੋ ਤੁਹਾਡੇ ਵਾਲੇ। ਸਾਡੇ ਵਰਗੇ ਗੁਰਦੁਆਰਿਆਂ 'ਚ ਰਹਿੰਦੇ ਕਿ ਨਹੀਂ ਰਹਿੰਦੇ? ਬੋਲੋ ਜੀ ਪਿਆਰਿਓ, ਆਹ ਸਾਰੇ ਗੁਰਦੁਆਰਿਆਂ 'ਚ ਰਹਿਣ ਵਾਲੇ ਹੀ ਹੈ, ਬ੍ਰਹਮ ਗਿਆਨੀ ਬਣ ਗਏ ਸਾਰੇ? ਕਿੰਨੇ ਕੁ ਵੱਖ ਹੈ ਤੁਹਾਡੇ ਸਾਡੇ ਨਾਲੋਂ? ਤੁਹਾਡੇ ਸਾਡੇ 'ਚ ਫਰਕ ਕੀ ਹੈ? ਅਸੀਂ ਸਟੇਜ 'ਤੇ ਬੈਠੇ ਹਾਂ, ਤੁਸੀਂ ਥੱਲੇ ਬੈਠੇ, ਪਰ ਫਰਕ ਦੱਸੋ। ਹੋ ਸਕਦਾ ਤੁਹਾਡੇ 'ਚ ਸਾਡੇ ਨਾਲੋਂ ਵੱਧ ਇਮਾਨਦਾਰੀ ਹੋਵੇ। ਚੋਲਿਆਂ ਦਾ ਹੀ ਫਰਕ ਹੈ, ਹੋਰ ਕੀ ਫਰਕ ਹੈ? ਕੱਪੜਿਆਂ ਦਾ ਫਰਕ ਹੈ, ਵਿਚਾਰਾਂ ਦਾ ਫਰਕ ਪਵੇ, ਸਵਾਦ ਫੇਰ ਹੈ, ਵਿਚਾਰ ਉੱਚੇ ਹੋਣ। ਜੇ ਕੁਛ ਐਸਾ ਦਿਸਦਾ ਹੋਵੇ ਨਾ ਵੀ ਉੱਚੇ ਵਿਚਾਰਾਂ ਵਾਲੇ, ਤੇ ਕਈ ਸਾਡੇ ਤੋਂ ਤਾਂ ਚਲੇ ਜਾਣਗੇ। ਉੱਚੇ ਵਿਚਾਰ, ਉੱਚੀ ਸੋਚ, ਉੱਚੇ ਹੋਣਾ ਹੈ। ਪਰ ਆਪਣਿਆਂ ਵਿਚਾਰਾਂ ਕਰਕੇ, ਆਪਣੀ ਸੋਚ ਕਰਕੇ ਨਿਰਮਲ ਹੋਣਾ ਹੈ, ਸ਼ੁੱਧ ਹੋਣਾ ਹੈ, ਪਵਿੱਤਰ ਹੋਣਾ ਹੈ। ਤੇ ਕਬੀਰ ਸਾਹਿਬ ਕਹਿੰਦੇ ਐ ਬਈ ਗੰਗਾ ਦੇ ਕਿਨਾਰੇ ਤੇ ਘਰ ਬਣਾ ਲੈ, ਭਾਵੇਂ ਤੀਰਥ ਸਥਲ ਤੇ ਰਹਿਣ ਲੱਗ ਜਾ, ਜੇ ਰੱਬ ਦੇ ਨਿਜਮਾਂ ਨਾਲ ਪਿਆਰ ਹੀ ਨਹੀਂ ਕਰਦਾ ਤੇ ਕਾਹਦਾ ਭਗਤ ਹੈ ਤੂੰ? ਤੇਰਾ ਤੀਰਥਾਂ ਤੇ ਨਹਾਉਣਾ ਕੀ, ਕਿਆ ਕਰੀਏ ਫਿਰ? ਤੇ ਨਾਲ ਹੀ ਕਬੀਰ ਸਾਹਿਬ ਕਹਿੰਦੇ ਐ ਵੀ ਜਦੋਂ ਹੋ ਜੇ ਮਨ ਪਵਿੱਤਰ, ਮਨ ਹੋ ਜੇ ਸ਼ੁੱਧ, ਜਿਵੇਂ ਗੰਗਾ ਦਾ ਨੀਰ ਹੈ। ਗੰਗਾ ਦਾ ਨੀਰ ਮਤਲਬ ਪਵਿੱਤਰ ਨਹੀਂ, ਮੰਨਿਆ ਜਾਂਦਾ ਵੀ ਪਵਿੱਤਰ ਹੈ, ਮਨੌਤ ਹੈ, ਇਹ ਲੋਕਾਂ ਦੀ ਮਨੌਤ ਹੈ ਵੀ ਗੰਗਾ ਦਾ ਪਾਣੀ ਪਵਿੱਤਰ ਹੈ। ਕਹਿੰਦੇ ਜਿਵੇਂ ਲੋਕੀ ਮੰਨਦੇ ਹੈ ਵੀ ਗੰਗਾ ਦਾ ਪਾਣੀ ਪਵਿੱਤਰ ਹੈ, ਕਹਿੰਦੇ ਜਦੋਂ ਮਨ ਮੇਰਾ ਪਵਿੱਤਰ ਹੋ ਗਿਆ। ਲਓ ਹੁਣ ਅਗਲਾ ਸ਼ਬਦ ਸ਼ਲੋਕ ਵੀ ਸੁਣ ਲੈਂਦੇ ਹਾਂ, ਫਿਰ ਆਪਾਂ ਅੱਗੇ ਗੱਲ ਕਰਦੇ ਹਾਂ, ਧਿਆਨ ਹਾਜ਼ਰ ਰੱਖਿਓ। ਹਾਂਜੀ,
ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ।
ਕਹਿੰਦੇ ਤੂੰ ਘਰ ਬਣਾ ਲਿਆ ਤੀਰਥ ਤੇ ਜਾ ਕੇ, ਮਨ ਪਵਿੱਤਰ ਕੀਤਾ ਨਹੀਂ। ਮੈਂ ਘਰੇ ਰਹਿ ਕੇ ਮਨ ਪਵਿੱਤਰ ਕਰ ਲਿਆ, ਤੇਰੇ ਵਾਲਾ ਰੱਬ ਮੇਰੇ ਮਗਰ ਮਗਰ ਫਿਰਦਾ। ਜਿਹਨੂੰ ਤੂੰ ਖੁਸ਼ ਕਰਨ ਤੀਰਥ ਤੇ ਗਿਆ ਸੀ ਉਹ ਤੇਰੇ ਵਾਲਾ ਮੈਨੂੰ ਲੱਭਦਾ ਫਿਰਦਾ, ਤੂੰ ਰੱਬ ਲੱਭਦਾ ਫਿਰਦਾ, ਰੱਬ ਮੈਨੂੰ ਲੱਭਦਾ ਫਿਰਦਾ। ਇਹ ਪੁਜਾਰੀ ਵਾਲੇ ਰੱਬ ਦੇ ਉੱਤੇ ਕੈਸੀ ਚੋਟ ਕੀਤੀ ਹੈ। ਇਸ ਕਰਕੇ ਭਾਈ ਮਨ ਦੀ ਸ਼ੁੱਧਤਾ ਜਿਹੜੀ ਹੈ ਨਾ ਇਹ ਲਾਜ਼ਮੀ ਹੈ। ਤੇ ਮਨ ਪਵਿੱਤਰ ਕਦੋਂ ਹੋਊ? ਜਦੋਂ ਮੈਂ ਆਪਣਾ ਮਨ ਪਵਿੱਤਰ ਕਰਨਾ ਚਾਹੂੰ ਤੇ ਤੇਰਾ ਮਨ ਉਹਦੇ ਪਵਿੱਤਰ ਹੋਊ ਜਿੱਦੇ ਤੂੰ ਚਾਹੇਗਾ। ਹਰੇਕ ਬੰਦਾ, ਆਪਾਂ ਸ਼ੁਰੂ ਵਾਲੀ ਗੱਲ ਫੇਰ ਕਰਦੇ ਹਾਂ ਵੀ ਰੱਬ ਨੇ ਨਾ ਜੀ ਆਹ ਫਿੰਗਰ ਪ੍ਰਿੰਟ ਨਹੀਂ ਰਲਦੇ ਮੇਰੇ ਅੰਗੂਠਾ, ਆ ਪੁਰਾਣੇ ਅੰਗੂਠੇ ਹੀ ਲਾਉਂਦੇ ਸੀ, ਅੰਗੂਠਾ ਲਾ ਤਾਂ ਸਾਈਨ ਹੈ, ਤੇਰੇ ਅੰਗੂਠੇ ਵਰਗਾ ਦੁਨੀਆ ਦੇ ਵਿੱਚ ਫਿੰਗਰ ਪ੍ਰਿੰਟ ਨਹੀਂ। 750 ਕਰੋੜ ਬੰਦਾ ਹੈ, ਕਰੋੜ ਨਹੀਂ ਜੀ, 750 ਕਰੋੜ ਬੰਦਾ ਹੈ, ਪਰ ਇੱਕ ਦੂਜੇ ਦੇ ਫਿੰਗਰ ਪ੍ਰਿੰਟ ਰਲਦੇ ਨਹੀਂ। ਜੌੜੇ ਵੀ ਹੋਣ ਭਾਵੇਂ ਆ ਰਲਦੀਆਂ ਨਹੀਂ, ਇਹ ਫਿੰਗਰ ਅਲੱਗ ਅਲੱਗ ਹੈ ਸਭ ਦੇ, ਯੂਨੀਕ। ਤੇ ਰੱਬ ਸਾਰਿਆਂ ਦੇ ਵਿੱਚ ਹੈ, ਉਹਨੇ ਫੂਕ ਮਾਰੀ ਹੈ ਕੰਨ 'ਚ ਵੀ ਤੇਰੇ ਵਰਗਾ ਦੂਜਾ ਨਹੀਂ ਬਣਾਇਆ ਮੈਂ ਕੋਈ। ਤਾਂ ਕਰਕੇ ਬੰਦਾ ਮਰਜ਼ੀ ਦਾ ਮਾਲਕ ਹੈ, ਬੰਦਾ ਬਿਲਕੁਲ ਮਰਜ਼ੀ ਦਾ ਮਾਲਕ ਹੈ। ਆਉਣ ਦੇਵੇ ਚਾਹੇ ਆਪਣੇ ਅੰਦਰ ਕਿਸੇ ਨੂੰ, ਆਉਣ ਦੇਵੇ ਚਾਹੇ ਨਾ ਆਉਣ ਦੇਵੇ, ਬੰਦਾ ਮਰਜ਼ੀ ਦਾ ਮਾਲਕ ਹੈ। ਪਿਰਥੀ ਚੰਦ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਵਿਚਾਰਾਂ ਨੂੰ ਆਪਣੇ ਅੰਦਰ ਆਉਣ ਨਹੀਂ ਦਿੱਤਾ, ਗੁਰੂ ਰਾਮਦਾਸ ਸਾਹਿਬ ਦੇ ਵਿਚਾਰਾਂ ਨੂੰ। ਪਿਰਥੀ ਚੰਦ ਨੇ ਬੂਹਾ ਬੰਦ ਕਰ ਲਿਆ ਵੀ ਮੈਂ ਨਹੀਂ ਸੁਣਨੇ। ਇਹ ਦਾਤ ਰੱਬ ਵੱਲੋਂ ਮਿਲਦੀ ਹੈ ਵੀ ਤੂੰ ਮਰਜ਼ੀ ਦਾ ਮਾਲਕ ਹੈ, ਤੇ ਜੇ ਤੇਰਾ ਬੇੜਾ ਬਹਿ ਗਿਆ ਇਹਦਾ ਜ਼ਿੰਮੇਵਾਰ ਤੂੰ ਹੋਏਗਾ, ਤੇ ਜੇ ਤਾਰ ਗਿਆ ਤੂੰ ਤੇ ਇਹਦਾ ਕ੍ਰੈਡਿਟ ਵੀ ਤੈਨੂੰ ਹੀ ਦਿਆਂਗੇ। ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਬਚਨਾਂ ਨੂੰ ਅੰਦਰ ਆਉਣ ਦਿੰਦੇ ਐ, ਸੁਣਿਓ, ਗੁਰਬਾਣੀ ਨੂੰ ਅੰਦਰ ਆਉਣ ਦਿੰਦੇ ਐ। ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੂੰ ਕ੍ਰੈਡਿਟ ਮਿਲਣਾ ਇਸ ਗੱਲ ਦਾ ਵੀ ਗੁਰੂ ਰਾਮਦਾਸ ਜੀ ਦਾ ਪੁੱਤ ਅਰਜਨ ਦੇਵ ਸੀ ਛੋਟਾ, ਉਹਨੇ ਆਉਣ ਦਿੱਤਾ ਵਿਚਾਰਾਂ ਨੂੰ ਅੰਦਰ, ਇਹਦਾ ਕ੍ਰੈਡਿਟ ਕਿਹਨੂੰ ਮਿਲੂ? ਗੁਰੂ ਅਰਜਨ ਦੇਵ ਜੀ ਨੂੰ। ਐ ਨਹੀਂ ਵੀ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ ਇੱਕ ਤੇ, ਇਹਦਾ ਮਤਲਬ ਫਿਰ ਗੁਰੂ ਰਾਮਦਾਸ ਜੀ ਦਾ ਕਸੂਰ ਹੋ ਗਿਆ ਨਾ ਵੀ ਪਿਰਥੀ ਚੰਦ ਤੇ ਕੀਤੀ ਨਹੀਂ, ਅਰਜਨ ਦੇਵ ਜੀ ਤੇ ਕਰਤੀ ਹੈ, ਤੇ ਗੁਰੂ ਦਾ ਕਸੂਰ ਹੋ ਗਿਆ ਫਿਰ, ਰੱਬ ਦਾ ਕਸੂਰ ਹੋ ਗਿਆ ਫਿਰ, ਤੇ ਕਿਸੇ ਤੇ ਕਰਤੀ ਕਿਰਪਾ ਕਿਸੇ ਤੇ ਨਹੀਂ ਕਰੀ, ਐ ਕਿਵੇਂ ਬਚ ਜਾਓਗੇ? ਫਿਰ ਤੇ ਰੱਬ ਦਾ ਕਸੂਰ ਹੈ, ਮੱਸੇ ਰੰਗੜ ਵਰਗੇ ਤੇ ਕਿਰਪਾ ਨਹੀਂ ਸੀ ਕਰੀ, ਫਿਰ ਤੇ ਸਾਹਿਬਜ਼ਾਦਿਆਂ ਤੇ ਕਿਰਪਾ ਕਰਤੀ, ਤੇ ਵਜੀਦੇ ਨੂੰ ਅਕਲ ਆਈ ਨਹੀਂ, ਵਜੀਦੇ ਨੂੰ ਵਜੀਦੇ ਉਹਨੇ ਫਿਰ ਉਹਦਾ ਕੀ ਕਸੂਰ ਹੈ? ਫਿਰ ਅਕਲ ਦਿੱਤੀ ਨਹੀਂ, ਰੱਬ ਦਾ ਕਸੂਰ ਹੋ ਗਿਆ ਫਿਰ ਤੇ। ਇੱਥੇ ਪ੍ਰੋਬਲਮ ਪੈਣੀ ਹੈ, ਹਰ ਬੰਦਾ ਯੂਨੀਕ, ਤੂੰ ਆਪਣਾ ਜ਼ਿੰਮੇਵਾਰ ਹੈ, ਚਾਹੇ ਗੁਰੂ ਅਰਜਨ ਦੇਵ ਜੀ ਦੇ ਰਾਹ ਤੇ ਤੁਰ ਪਏ, ਚਾਹੇ ਪਿਰਥੀ ਚੰਦ ਦੇ ਰਾਹ ਤੇ ਤੁਰ ਪਏ, ਤੈਨੂੰ ਆਜ਼ਾਦੀ ਦਿੱਤੀ ਹੈ ਪਰਮਾਤਮਾ ਨੇ, ਖੁਦ ਮੁਖਤਿਆਰ ਤੈਨੂੰ ਰੱਬ ਨੇ ਬਣਾ ਕੇ ਭੇਜਿਆ। ਪੰਗਾ ਤੇ ਇਸੇ ਗੱਲ ਦਾ, ਸਾਰਾ ਰੌਲਾ 10 ਪਾਤਸ਼ਾਹੀਆਂ ਦਾ ਇਸ ਚੀਜ਼ ਦਾ ਸੀ ਕਿ ਭਾਈ ਖੁਦ ਮੁਖਤਿਆਰ ਜਦੋਂ ਰੱਬ ਨੇ ਬਣਾਇਆ ਹੈ ਤੂੰ ਕੌਣ ਹੁੰਦਾ ਬੰਦੇ ਨੂੰ ਡੈਡ ਕਰਨ ਵਾਲਾ? ਪਾਂਡਿਆ, ਤੁਸੀਂ ਧਾਰਮਿਕ ਸਥਾਨਾਂ ਤੇ ਲੁੱਟਣ ਵਾਲੇ, ਬੁੱਧੂ ਬਣਾਉਣ ਵਾਲੇ ਕੌਣ ਹੋ? ਬੰਦੇ ਨੂੰ ਆਜ਼ਾਦ ਤੇ ਰੱਬ ਨੇ ਛੱਡਿਆ, ਤੁਸੀਂ ਗੁਲਾਮ ਬਣਾ ਲਿਆ। ਕੋਈ ਧਾਰਮਿਕ ਬੰਦਾ ਆਪਣੇ ਪਿੱਛੇ ਲਾਈ ਫਿਰਦਾ ਹੈ? ਕੋਈ ਰਾਜਨੀਤਿਕ ਰਾਜੇ ਪਿੱਛੇ ਲਾਈ ਫਿਰਦੇ ਆ? ਕਹਿੰਦੇ ਲੁੱਟੀ ਜਾਂਦੇ ਹੋ, ਕੁੱਟੀ ਜਾਂਦੇ ਹੋ, ਮਰਜ਼ੀ ਕਰਦੇ ਹੋ, ਗੁਲਾਮ ਬਣਾ ਕੇ, ਪਸ਼ੂ ਬਣਾ ਕੇ ਰੱਖ ਲਿਆ। ਹਰ ਬਿਨ ਬੈਲ ਬਰਾਨੇ ਹੋਈ ਹੈ, ਗਿਆਨ ਤੋਂ ਬਿਨਾਂ ਬੰਦਾ ਬਗਾਨੇ ਪਸ਼ੂ ਵਾਂਗੂ ਹੋ ਜਾਂਦਾ ਜੀ, ਪਸ਼ੂਆਂ ਵਾਲਾ ਹਾਲ ਹੋ ਜਾਂਦਾ ਹੈ। ਚਾਰ ਪਾਮ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਕਹਿੰਦੇ ਅਗਲਾ ਤੈਨੂੰ ਖੱਡ ਨਾਲ ਖੁੰਡ ਨਾਲ ਬੰਨ ਲੂ, ਐ ਨੀ ਕਹਿੰਦੇ ਹੁੰਦੇ ਸਾਡੇ ਵੀ ਖੁੰਡ ਨਾਲ ਬੰਨ ਲੂ ਅਗਲਾ ਤੈਨੂੰ ਪਸ਼ੂ ਬਣਾ ਕੇ। ਗਿਆਨ ਬਿਨਾਂ ਕਹਿੰਦੇ ਚਾਰ ਪੈਰਾਂ ਵਾਲਾ ਪਸ਼ੂ ਬਣ ਜਾਏਗਾ, ਉੱਠਦਿਆਂ ਬੈਠਦਿਆਂ ਛਿੱਤਰ ਪੈਣਗੇ ਤੈਨੂੰ, ਅਗਲਾ ਬੁੱਧੂ ਬਣਾ ਕੇ ਪਸ਼ੂ ਬਣਾ ਕੇ ਖੁੰਡ ਨਾਲ ਬੰਨ ਲੂ, ਬਗਾਨੇ ਬੈਲ ਵਾਂਗੂ ਗਿਆਨ ਬਿਨਾ ਪਸ਼ੂ ਬਣ ਜਾਏਗਾ। ਅਕਲ ਲੈ, ਸਮਝ ਲੈ, ਤੇ ਦੁਨੀਆ ਨੇ ਪਸ਼ੂ ਬਣਾ ਕੇ ਰੱਖੇ ਹੋਏ ਸੀ ਜੀ ਬੰਦੇ, ਸਮਾਜ ਬੁੱਧੂਆਂ ਦਾ ਬਣ ਜਾਂਦਾ ਕਿਵੇਂ? ਹੁਣ ਵੇਖਿਓ, ਰਾਜਾ ਆਇਆ, ਉਹਨਾਂ ਵੇਲਿਆਂ ਦਾ ਰਾਜਾ ਐਂ ਕਰਦਾ ਹੁੰਦਾ ਸੀ, ਰਾਜਾ ਆਉਂਦਾ ਐ ਜਨਤਾ ਸਾਰੀ ਬੈਠੀ ਹੈ ਤੇ ਪੰਡਿਤ ਕਰਦਾ ਕਥਾ, ਪੁਜਾਰੀ ਪੁਜਾਰੀ ਕਰਦਾ ਕਥਾ, ਸਾਨੂੰ ਪੁਜਾਰੀ ਪੱਗਾਂ ਵਾਲੇ ਅੱਜ ਸਾਡੇ ਵਰਗੇ ਪੁਜਾਰੀ ਹੈ, ਪੁਜਾਰੀ ਕਰਦਾ ਕਥਾ, ਰਾਜਾ ਜੀ ਆਉਂਦੇ ਐ, ਦੋਨਾਂ ਦੀ ਆਪਸ ਵਿੱਚ ਗਿੱਟਮਿੱਟ ਹੋ ਗਈ, ਰਾਜੇ ਦੀ ਤੇ ਪੁਜਾਰੀ ਦੀ ਆਪਸ ਚ ਗੱਲਬਾਤ ਹੈ, ਰਲੇ ਹੋਏ ਆ ਦੋਨੇ। ਰਾਜਾ ਕਹਿੰਦਾ ਤੂੰ ਮੇਰੀ ਚਾਪਲੂਸੀ ਕਰਦੀ, ਤੇ ਪੁਜਾਰੀ ਕਹਿੰਦਾ ਤੂੰ ਮੇਰੇ ਗੁਣ ਗਾਦੀ, ਮੈਂ ਤੇਰੇ ਗਾਦੂ, ਦੋਨੇ ਰਲੇ ਹੋਏ ਸੀ। ਕਰਦੇ ਕੰਮ ਵੇਖਿਓ ਕਿੱਦਾਂ ਕਰਦੇ ਸੀ, ਜਦੋਂ ਐਂ ਆਉਂਦਾ ਰਾਜਾ ਤੇ ਪੁਜਾਰੀ ਐਂ ਕਥਾ ਕਰਦਾ, ਤੇ ਪੁਜਾਰੀ ਐਂ ਕਹਿ ਦਿੰਦਾ, ਪੁਜਾਰੀ ਐਂ ਕਹਿ ਦਿੰਦਾ, ਰਾਜਾ ਜੀ ਆ ਗਏ, ਇਹ ਪਿਛਲੇ ਜਨਮਾਂ ਦੀਆਂ ਇਹਨਾਂ ਨੇ ਭਗਤੀਆਂ ਕੀਤੀਆਂ ਹੁੰਦੀਆਂ, ਐਵੇਂ ਨਹੀਂ ਭਾਈ ਰਾਜ ਮਿਲ ਜਾਂਦਾ, ਸੈਂਕੜੇ ਜਨਮ ਭਗਤੀ ਕਰਨ ਨੂੰ ਲੱਗਦੇ ਐ, ਫਿਰ ਜਾ ਕੇ ਤਪੋ ਰਾਜ ਮਿਲਦਾ। ਆ ਕੀ ਸਮਝ? ਹੁਣ ਵਿੱਚ ਬੈਠੇ ਬੰਦੇ ਦਿਮਾਗ ਚ ਵਾੜ ਲੈਂਦੇ ਆ ਵੀ ਅਸੀਂ ਤੇ ਭਗਤੀ ਕਰੀ ਨਹੀਂ, ਅਸੀਂ ਕਦੇ ਰਾਜੇ ਬੋਲੋ ਜੀ ਬਣ ਨਹੀਂ ਸਕਦੇ, ਦਿਮਾਗ ਚ ਵਾੜਦੀ ਗੱਲ। ਹੁਣ ਤੁਸੀਂ ਜੇ ਇੱਥੇ ਬੈਠੇ ਹੋ ਜੇ ਐਂ ਕਹਿ ਦਿਓ ਵੀ ਇਹਦੇ ਬਾਹਲੇ ਜਨਮਾਂ ਦੀ ਭਗਤੀ ਕਰੀ ਹੈ, ਫਿਰ ਤੁਸੀਂ ਗਾਂ ਕਰਨਾ ਹੀ ਕੁਝ ਕੱਖ ਨਹੀਂ। ਪਰ ਜੇ ਦਿਮਾਗ ਚ ਆ ਗਿਆ ਵੀ ਭਗਤੀ ਦੀ ਗੱਲ ਕੀ ਹੈ ਯਾਰ, ਕਿਉਂ ਨਹੀਂ ਅੱਜ ਬੰਦਾ ਮੰਤਰੀ ਬਣ ਸਕਦਾ, ਤੁਹਾਡੇ ਚ ਕੀ ਪਤਾ ਕਿਹੜੇ ਬੰਦੇ ਨੇ ਆਉਣ ਵਾਲੇ ਸਮੇਂ ਚ ਮੰਤਰੀ ਬਣਨਾ, ਹੋ ਸਕਦਾ ਕੋਈ ਮੁੱਖ ਮੰਤਰੀ ਵੀ ਬਣ ਜੇ, ਕਿਆ ਪਤਾ ਬਈ, ਮਿਹਨਤ ਕਰ ਜੇ ਕੋਈ ਬੰਦਾ, ਦਿਮਾਗ ਕਿਆ ਪਤਾ ਕਿੱਧਰ ਨੂੰ ਚੱਲ ਪੈਣਾ। ਪਰ ਜਦੋਂ ਐਂ ਕਹਿੰਦਾ ਵੀ ਇਹਦੇ ਪਿਛਲੇ ਜਨਮਾਂ ਦੀ ਭਗਤੀ ਹੈ, ਬੰਦਾ ਠੁੱਸ ਹੀ ਹੋ ਜਾਂਦਾ ਵੀ ਲੈ ਬਈ ਸਾਡੇ ਤੇ ਹੈ ਹੀ ਨਹੀਂ ਫਿਰ ਭਗਤੀ, ਅਸੀਂ ਕਿਹਦੀ ਕਰੀਏ ਪਿਛਲੇ ਜਨਮਾਂ ਦੀ। ਆ ਜਿਹੜੇ ਪਿਛਲੇ ਜਨਮਾਂ ਦਾ ਚੱਕਰ ਪਾਇਆ ਹੈ ਬੰਦੇ ਨੂੰ, ਐਂ ਕਹਿਤਾ ਬਸ ਵੀ ਤੇਰੀ ਤੇ ਭਗਤੀ ਨਹੀਂ ਪਿਛਲੇ ਜਨਮਾਂ ਦੀ, ਤੂੰ ਤੇ ਬਣਾਇਆ ਹੀ 800 ਸੀਸੀ ਮਰੂਤੀ ਹੈ, ਤੂੰ ਫੋਰਚੂਨਰ ਵਾਂਗੂ ਕਿੱਥੇ ਭੱਜ ਲੇਗਾ, ਉਹ ਕੰਪਨੀ ਵਾਲਿਆਂ ਨੇ ਬਣਾਈ ਹੋਈ 2800 ਸੀਸੀ ਹੈ, ਤੂੰ 800 ਸੀਸੀ, ਤੂੰ ਤੇ ਭੱਜ ਹੀ ਨਹੀਂ ਸਕਦਾ। ਤੇ ਮਰੂਤੀ ਵਾਲਾ ਵਿਚਾਰਾ ਕੀ ਮਗਰ ਲਾਊ, ਉਹਦੇ ਨੂੰ ਪਤਾ ਹੈ ਵੀ ਮੇਰੇ ਵਾਲੀ ਭੱਜਣੀ ਹੋਈ ਨਹੀਂ। ਏਦਾਂ ਸਾਡੇ ਦਿਮਾਗ ਚ ਫਿੱਟ ਕਰਤਾ ਵੀ ਤੇਰਾ ਇੰਜਣ ਹੈ ਜਿਹੜਾ ਇਹ 800 ਸੀਸੀ ਹੈ, ਤੂੰ ਹੈ ਨਹੀਂ ਇੱਥੇ, ਕੀ ਰਹਿ ਬਸ ਵੀ ਤੂੰ ਤਾਂ ਹੱਥ ਜੋੜੀ ਜਾ ਕਰ, ਜਾਂ ਤੇ ਰਾਜਿਆਂ ਅੱਗੇ ਮੰਤਰੀਆਂ ਦੇ ਹਾਰ ਪਾਇਆ ਕਰ, ਜਾਂ ਫਿਰ ਬਾਬਿਆਂ ਅੱਗੇ ਹਾਰ ਪਾਇਆ ਕਰ, ਤੂੰ ਹਾਰ ਪਾਉਣ ਵਾਲਾ ਹੈ, ਤੂੰ ਖੜਾ ਹੀ ਰਿਹਾ ਕਰ, ਚਾਹੇ ਬਾਬਾ ਜੀ ਦੀ ਗੱਡੀ ਆ ਜਾਏ ਤਾਂ ਹਾਰ ਪਾ ਦਿਆ ਕਰ, ਜੇ ਮੰਤਰੀ ਦੀ ਆ ਗਏ ਤਾਂ ਹਾਰ ਪਾ ਦਿਆ ਕਰ, ਇਹ ਪਿਛਲੇ ਜਨਮਾਂ ਦੀਆਂ ਕਮਾਈਆਂ ਕਰਕੇ ਆਏ ਹੈ, ਜੀਵ ਬੱਧੇ ਕਰਮਾਂ ਦੇ ਆਉਂਦੇ, ਸਾਧੂ ਭੇਜੇ ਆਪ ਰੱਬ ਨੇ, ਇਹ ਸਪੈਸ਼ਲ ਭੇਜੇ ਹੈ, ਤੁਸੀਂ ਆਏ ਹੋ ਬੱਧੇ ਕਰਮਾਂ ਦੇ। ਹੁਣ ਇੱਕ ਗੱਲ ਹੋਰ ਹੈ ਵੀ ਇਹ ਗੱਲ ਅਗਲਾ ਤੇ ਕਹਿੰਦਾ, ਉਹਨੇ ਤੇ ਕਹਿਣਾ ਅਗਲੇ ਨੂੰ ਇਹਦਾ ਫਾਇਦਾ ਹੈ। ਪ੍ਰੋਬਲਮ ਉਦੋਂ ਪੈ ਗਈ ਜਦੋਂ ਆਪਾਂ ਇਸ ਗੱਲ ਨੂੰ ਖੁਸ਼ੀ ਖੁਸ਼ੀ ਮੰਨ ਲਿਆ ਵੀ ਹਾਂ ਪੰਗਾ ਆ ਹੈ। ਇੱਕ ਬੰਦਾ ਕਹਿੰਦਾ ਜਾ ਓਏ ਉੱਥੇ ਬਹਿ, ਤੇਰੇ ਭਾਂਡੇ ਬਾਹਰ ਪਏ ਆ, ਤੁਸੀਂ ਛੋਟੀ ਜਾਤ ਵਾਲੇ ਹੁੰਦੇ ਹੋ, ਅਗਲਾ ਤੇ ਕਹਿੰਦਾ ਹੀ ਹੈ। ਪੰਗਾ ਉਦੋਂ ਪੈਂਦਾ ਜਦੋਂ ਬੰਦਾ ਗਿੱਜ ਗਿਆ, ਆਪਣੇ ਆਪ ਹੀ ਆਪਣੇ ਭਾਂਡੇ ਲੈ ਕੇ ਜਾਂਦਾ ਵੀ ਮੈਂ ਤੇ ਬਾਹਰ ਹੀ ਬੈਠੂ ਕਿਉਂਕਿ ਮੈਂ ਤਾਂ ਮੰਨ ਗਿਆ ਵੀ ਮੈਂ ਹੈਗਾ, ਮੈਂ ਹੈਗਾ। ਅਗਲਿਆਂ ਨੇ ਸਾਨੂੰ ਕਿਹਾ ਵੀ ਤੂੰ ਕੁਛ ਨਹੀਂ ਕਰ ਸਕਦਾ, ਤੂੰ ਵੀ ਮੰਨ ਗਿਆ ਵੀ ਮੈਂ ਨਹੀਂ ਕਰ ਸਕਦਾ, ਤੂੰ ਗੁਲਾਮ ਹੈ, ਪਿਛਲੇ ਜਨਮਾਂ ਚ ਕੋਈ ਮਾੜਾ ਕੰਮ ਕਰਿਆ ਹੋਣਾ ਤਾਂ ਨੀਚਾਂ ਦੇ ਘਰੇ ਜੰਮਿਆ, ਤਾਂ ਨੀਚ ਹੈ ਤੂੰ, ਪਿਛਲੇ ਜਨਮਾਂ ਚ ਮਾੜੇ ਕੰਮ ਕਰਨ ਵਾਲੇ ਨੀਚ ਬਣ ਜਾਂਦੇ ਐ, ਛੋਟੀਆਂ ਜਾਤਾਂ ਵਾਲਿਆਂ ਘਰੇ ਜੰਮਦੇ ਆ, ਮਾੜੇ ਕਰਮ ਕਰਕੇ ਆਏ ਐ। ਪੰਗਾ ਇਹ ਹੈ ਉਸ ਬੰਦੇ ਨੇ ਤੇ ਕਹਿ ਦਿੱਤਾ, ਤੈਂ ਮੰਨ ਕਿਵੇਂ ਲਿਆ। ਅਗਲਾ ਤੇ ਇਹ ਇੱਥੇ ਆ ਗੱਲ ਸਮਝਣ ਵਾਲੀ ਹੈ। ਹੁਣ ਰਾਜਾ ਜੀ ਆਏ, ਸੁਣੋ, ਰਾਜਾ ਜਦੋਂ ਆਇਆ ਐ ਬਹਿ ਗਿਆ, ਜਿਹੜਾ ਪੁਜਾਰੀ ਕਥਾ ਕਰਦਾ ਹੈ ਉਹ ਕਹਿੰਦਾ ਹੈ ਇਹ ਭਾਈ ਰਾਜਿਆਂ ਦੇ ਪਿਛਲੇ ਜਨਮਾਂ ਦੇ ਤਪ ਕਰੇ ਹੋਏ ਹੁੰਦੇ ਐ, ਇਹ ਪਿਛਲੇ ਜਨਮਾਂ ਦੀਆਂ ਭਗਤੀਆਂ ਤਾਂ ਰਾਜਾ ਹੈ, ਆਪਣੇ ਵਰਗੇ ਕਹਿੰਦੇ ਠੀਕ ਹੈ। ਉਦੋਂ ਬਾਅਦ ਉਹ ਕਹਿੰਦਾ ਇਹ ਭਾਵੇਂ ਜਿੰਨੇ ਮਰਜ਼ੀ ਮਾੜੇ ਕੰਮ ਕਰੀ ਜਾਣ, ਰਾਜਾ ਨਿਹੇ ਕਲੰਕ ਹੁੰਦਾ ਹੈ, ਇਹਨੂੰ ਕਲੰਕ ਨਹੀਂ ਲੱਗਦਾ। ਭਾਵੇਂ 500 ਵਿਆਹ ਕਰਾ ਲੇ, ਭਾਵੇਂ 300 ਰਾਣੀਆਂ ਰੱਖ ਲੈ, ਰਾਜੇ ਨਿਹੇ ਕਲੰਕ ਹੁੰਦੇ ਐ, ਇਹਨਾਂ ਨੂੰ ਕਲੰਕ ਲੱਗਦਾ ਨਹੀਂ, ਕਲੰਕ ਨਹੀਂ ਲੱਗਦਾ ਇਹਨਾਂ ਨੂੰ। ਇਹ ਪਿਛਲੇ ਜਨਮਾਂ ਦੀਆਂ ਭਗਤੀਆਂ ਕਰਕੇ ਆਏ ਐ, ਇਹਨਾਂ ਨੂੰ ਕਲੰਕ ਨਹੀਂ ਲੱਗਦਾ। ਰਾਜੇ ਨੂੰ ਕੀ ਬਣਾਤਾ? ਨਿਹੇ ਕਲੰਕ। ਹੁਣ ਰਾਜਾ ਖੁਸ਼ ਹੈ, ਵਿਆਹ ਜਿੰਨੇ ਮਰਜ਼ੀ ਕਰਾਈ ਫਿਰੇ, ਉਹਨੂੰ ਲੋਕਾਂ ਨੇ ਕਹਿਣਾ ਵੀ ਇਹ ਤੇ ਭਾਈ ਰਾਜੇ ਮਹਾਰਾਜੇ ਤੇ ਕਰਾਉਂਦੇ ਹੀ ਹੁੰਦੇ, ਐ ਮੰਨੂ ਵੀ ਰਾਜਿਆਂ ਦਾ ਕੰਮ ਹੀ ਇਹ ਹੁੰਦਾ। ਬਾਕੀ ਭਾਈ ਇਹਨੂੰ ਕਿਹੜਾ ਪਾਪ ਲੱਗਦਾ, ਇਹ ਤੇ ਪਿਛਲੇ ਜਨਮਾਂ ਦਾ ਭਗਤ ਹੈ ਬਹੁਤ ਵੱਡਾ। ਤੇ ਜਦੋਂ ਰਾਜਾ ਜੀ ਦੀ ਵਾਰੀ ਆਈ ਬੋਲਣ ਦੀ, ਰਾਜਾ ਕਹਿੰਦਾ ਮੱਥਾ ਟੇਕ ਕੇ, ਇਹ ਜੀ ਸਾਡਾ ਬ੍ਰਾਹਮਣ ਦੇਵਤਾ ਹੈ, ਇਹ ਸਾਡਾ ਕੁਲ ਗੁਰੂ ਹੈ, ਉਹਨੇ ਉਹਨੂੰ ਮੱਥਾ ਟੇਕਤਾ। ਸਾਰੀ ਦੁਨੀਆ ਕਹਿੰਦੀ ਲੈ ਬਈ, ਆਹ ਪੁਜਾਰੀ ਨੂੰ, ਪੰਡਿਤ ਜੀ ਨੂੰ, ਬਾਬਾ ਜੀ ਨੂੰ, ਮਹਾਂਪੁਰਖਾਂ ਨੂੰ ਤੇ ਰਾਜਾ ਵੀ ਮੱਥੇ ਟੇਕਦਾ, ਉਹਨੇ ਉਹਨੂੰ ਸਰਟੀਫਿਕੇਟ ਦੇਤਾ, ਉਹਨੇ ਉਹਨੂੰ ਦੇਤਾ। ਇਹ ਗਿਟਮਿਟ ਪਹਿਲਾਂ ਹੀ ਕੀਤੀ ਹੋਈ ਹੁੰਦੀ ਹੈ ਤੇ ਬੁੱਧੂ ਕੌਣ ਬਣਿਆ? ਜਨਤਾ। ਬੁੱਧੂ ਕੌਣ ਬਣਿਆ? ਆਮ ਲੋਕ। ਇਹ ਹੈ ਪਾਲਿਸੀ, ਇਹ ਹੈ ਢਾਂਚਾ, ਬੰਦੇ ਨੂੰ ਦਬਾ ਕੇ ਰੱਖਣ ਦਾ। ਧਾਰਮਿਕ ਤੇ ਰਾਜਨੀਤਿਕ ਲੋਕਾਂ ਦੀ ਬੜਾ ਭੈੜਾ ਗੱਠਜੋੜ, ਰਾਜਨੀਤੀ ਦਾ ਤੇ ਧਰਮ ਦਾ ਬੜਾ ਭੈੜਾ, ਬੋਲੋ ਬਈ, ਗੱਠਜੋੜ ਰਾਜਨੀਤਿਕਾਂ ਦਾ ਤੇ ਧਾਰਮਿਕ ਬੰਦਿਆਂ ਦਾ ਭੈੜਾ ਗੱਠਜੋੜ ਕਰ ਲਿਆ। ਰਾਜਨੀਤੀ ਤੇ ਧਰਮ ਦਾ ਐਡਾ ਭੈੜਾ ਗੱਠਜੋੜ ਹੋਇਆ ਜਦੋਂ, ਫਿਰ ਸਮਾਜਿਕ ਸਮਾਜ ਦਾ ਵਿਕਾਸ ਕੀ ਸਵਾਹ ਹੋਣਾ ਸੀ, ਸਮਾਜ ਦੀ ਕੀ ਤਰੱਕੀ ਹੋਣੀ ਸੀ। ਇਹਨਾਂ ਦੋਨਾਂ ਜਣਿਆਂ ਨੇ ਗੱਠਜੋੜ ਕਰਕੇ ਸਮਾਜ ਦਾ ਸੱਤਿਆ ਨਾਸ਼ ਕਰਤਾ। ਇਹ ਸਿਰ ਤੇ ਬਹਿ ਗਏ ਰਾਜੇ ਵੀ ਤੇ ਧਾਰਮਿਕ ਬੰਦੇ ਵੀ, ਤੇ ਹੁਣ ਵੀ ਇਹੀ ਚੱਲਦਾ ਜੀ। ਹੁਣ ਅਕਾਲ ਤਖ਼ਤ ਦੇ ਜਥੇਦਾਰ ਕੀ ਕਹਿੰਦੇ ਆ? ਇਹ ਉਹੀ ਪੁਰਾਣੀ ਪਾਲਿਸੀ ਹੈ, ਜਿਹਨੂੰ ਜੀ ਕਰਦਾ ਅਵਾਰਡ ਦੇ ਦਿੰਦੇ ਆ। ਇਹ ਕੌਣ ਹੈ ਜੀ? ਇਹ ਸਾਡੀ ਕੌਮ ਦਾ ਫਕਰੇ ਕੌਮ, ਉਹਨੂੰ ਐਂ ਕਹਿ ਦਿੰਦੇ ਆ। ਤੇ ਉਹ ਜਦੋਂ ਅਵਾਰਡ ਲੈ ਲੈਂਦਾ ਫਕਰੇ ਕੌਮ, ਉਹ ਫਿਰ ਕਹਿੰਦਾ ਜਥੇਦਾਰ ਸਾਹਿਬ ਜਿਹੜੇ ਨੇ ਇਹਨਾਂ ਦਾ ਸਤਿਕਾਰ ਕਰਿਆ ਕਰੋ, ਇਹ ਸਾਡੇ ਸਿੰਘ ਸਾਹਿਬ ਨੇ, ਉਹਨੇ ਉਹਨੂੰ ਸਿੰਘ ਸਾਹਿਬ ਤੇ ਬਣਾਤਾ, ਵੀ ਮੈਂ ਤੈਨੂੰ ਸਿੰਘ ਸਾਹਿਬ ਬਣਾ ਦੂੰ, ਤੂੰ ਮੈਨੂੰ ਫਕਰੇ ਕੌਮ ਬਣਾ ਦੀ, ਦੁਨੀਆ ਆਪੇ ਬੁੱਧੂ ਬਣ ਜੂ, ਆਖੋ ਸਤਨਾਮ। ਹੋ ਇਦਾਂ ਹੀ ਰਿਹਾ, ਤਰੀਕਾ ਉਹੀ ਹੈ, ਪਾਲਿਸੀ ਪੁਰਾਣੀ ਹੈ, ਉਹੀ ਢੰਗ ਹੈ, ਉਹੀ ਤਰੀਕਾ ਹੈ। ਬੁੱਧੂ ਬਣਾਇਆ ਜਾਂਦਾ ਜੀ ਆਮ ਲੋਕਾਂ ਨੂੰ, ਕਮਲੇ ਬਣਦੇ ਆ ਜੀ ਆਮ ਲੋਕ। ਪਰ ਜਦੋਂ ਮੈਂ ਬੇਨਤੀ ਕਰਦਾ ਸੀ ਮਰਜ਼ੀ ਤੇਰੀ ਹੈ, ਜਦੋਂ ਦਿਮਾਗ ਚੱਲ ਪਿਆ, ਦਿਮਾਗ ਖੁੱਲ ਗਿਆ, ਫਿਰ ਵੇਖਣਾ ਸਾਰਾ ਕੁਝ ਵੀ ਕੀ ਹੋ ਰਿਹਾ ਹੈ। ਜਿੰਨਾ ਚਿਰ ਬੰਦਾ ਬੁੱਧੂ ਹੈ, ਡੈਡ ਹੈ, ਪਸ਼ੂ, ਜਿਹੜਾ ਬੰਦਾ ਅਕਲ ਵਾਲਾ ਨਹੀਂ ਉਹ ਤੇ ਪਸ਼ੂਆਂ ਦੇ ਤਲ ਤੇ ਜਿਉਂਦਾ ਭਾਈ, ਚਾਰ ਪਾਪ ਦੋਏ ਸਿੰਘ ਗੁੰਗ ਮੁਖ, ਉਹ ਤੇ ਪਸ਼ੂ ਬਣਾ ਕੇ ਅਗਲੇ ਨੇ ਉਹਨਾਂ ਨੇ ਖੁੰਡ ਨਾਲ ਬੰਨਿਆ ਹੋਇਆ। ਤੇ ਅੱਜ ਜੇ ਤੁਸੀਂ ਸੱਚ ਜਾਣੋਗੇ ਨਾ ਸੱਚ, ਤੇ ਅਸੀਂ ਦੋ ਲੱਤਾਂ ਵਾਲੇ ਪਸ਼ੂਆਂ, ਬਿਨਾਂ ਸਿੰਘਾਂ ਵਾਲੇ ਪਸ਼ੂਆਂ ਸੀ ਆਪਾਂ, ਜੇ ਬੰਦੇ ਹੁੰਦੇ, ਦਿਮਾਗ ਕੰਮ ਕਰਦੇ ਹੁੰਦੇ ਤੇ ਪਤਾ ਨਾ ਲੱਗਦਾ ਅਗਲਾ ਬੁੱਧੂ ਹਰੇਕ ਹੀ ਬਣਾ ਜਾਂਦਾ ਸਾਨੂੰ, ਅਸੀਂ ਦੋ ਲੱਤਾਂ ਵਾਲੇ ਪਸ਼ੂ ਬਣੇ ਫਿਰਦੇ। ਤੇ ਜਦੋਂ ਦਿੱਤਾ ਗੁਰੂ ਨੇ ਗਿਆਨ, ਜਦੋਂ ਦਿੱਤਾ ਅਕਲ, ਅਕਲ ਦਿੱਤੀ, ਆਪਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਜਿਉਣ ਲੱਗੇ, ਗਾਉਣ ਲੱਗੇ, ਫਿਰ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ, ਉਹਦੇ ਨਿਜਮਾਂ ਨੂੰ ਸਮਝੇ। ਆ ਦਿਮਾਗ ਖੋਲਿਆ, ਚਲਾਇਆ ਮਾੜਾ ਜਿਹਾ ਦਿਮਾਗ ਚੱਲ ਪਿਆ ਜੀ। ਕਿੰਨੀ ਵਾਰੀ ਗੱਲ ਕੀਤੀ ਹੈ, ਸਾਨੂੰ ਇਹੀ ਕਹੀ ਜਾਂਦੇ ਸੀ ਚੰਦ ਮਾਮਾ ਹੁੰਦਾ ਹੈ ਆਪਣਾ, ਆਪਾਂ ਨਿੱਕੇ ਹੁੰਦੇ ਇਹੀ ਸੁਣਦੇ ਸੀ। ਅੱਜ ਕੱਲ੍ਹ ਵਾਲੇ ਨਿਆਣਿਆਂ ਨੂੰ ਪੁੱਛ ਕੇ ਵੇਖੋ, ਜਿਹੜੇ ਪੜ੍ਹ ਗਏ ਪੜ੍ਹੇ ਲਿਖਿਆਂ ਨੂੰ ਪੁੱਛੋ ਵੀ ਚੰਦ ਮਾਮਾ ਹੁੰਦਾ, ਉਹ ਕਹਿੰਦਾ ਚੰਦ ਤੇ ਧਰਤੀ ਵਰਗਾ ਗੋਲਾ ਹੈ, ਉਹ ਮਾਮਾ ਕਿੱਥੋਂ ਬਣ ਗਿਆ? ਇਹਨਾਂ ਨੇ ਕਿਤਾਬਾਂ 'ਚ ਪੜ੍ਹ ਲਿਆ, ਸਾਨੂੰ ਮਾਮਾ ਹੀ ਦੱਸਦੇ ਸੀ। ਆਪਾਂ ਸੀ ਬੁੱਧੂ, ਅਗਲੇ ਬੁੱਧੂ ਬਣਾਉਂਦੇ ਸੀ, ਚੰਦਰਮਾ ਨੂੰ ਪਾਣੀ ਦਿਓ, ਸੂਰਜ ਨੂੰ ਪਾਣੀ ਦਿਓ, ਹੁਣ ਪਤਾ ਲੱਗ ਸੂਰਜ ਐਡਾ ਗੋਲਾ ਹੈ, ਉਹਨੂੰ ਪਾਣੀ ਕੀ ਦੇਣਾ, ਸੂਰਜ ਨੂੰ ਕਿਆ ਪਾਣੀ ਦੇਵਾਂਗੇ? ਦਿਮਾਗ ਚੱਲ ਪਿਆ ਸਾਨੂੰ ਕਹਿੰਦੇ ਸੀ ਪਵਨ ਦੇਵਤਾ ਹੈ ਭਾਈ ਹੱਥ ਜੋੜੋ ਤੇ ਸਾਇੰਸ ਨੇ ਦਿਮਾਗ ਵਰਤ ਕੇ ਟਾਇਰਾਂ 'ਚ ਪਾਤਾ ਹਵਾ 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 ਟਾਇਰਾਂ 'ਚ ਪਾਤੀ ਵੇਖੋ ਭਜਾਈ ਫਿਰਦੀ ਅਗਲਿਆਂ ਨੇ ਦੇਵਤਾ ਮੰਨਦੇ ਸੀ ਅਗਲਿਆਂ ਨੇ ਟਾਇਰਾਂ 'ਚ ਪਾਤਾ ਸਾਨੂੰ ਕਹਿੰਦੇ ਸੀ ਅੱਗ ਦੇਵਤਾ ਹੈ ਅੱਗ ਵੀ ਦੇਵਤਾ ਹੈ ਤੇ ਉਹ ਅੱਗ ਵੇਖੋ ਬੰਨ ਕੇ ਗੱਡੀਆਂ ਦੇ ਵਿੱਚ ਪਾਤੀ ਕਿਵੇਂ ਗੱਡੀਆਂ ਭੱਜਦੀਆਂ ਅੱਗ ਕਰਕੇ ਭੱਜਦੀਆਂ ਜਹਾਜ਼ ਉੱਡਦੇ ਅੱਗ ਕਰਕੇ ਉੱਡਦੇ ਆ ਜਿੰਨੀਆਂ ਜਿਹੜੀਆਂ ਚੀਜ਼ਾਂ ਦਾ ਗਿਆਨ ਨਹੀਂ ਸੀ ਅਗਲੇ ਬੁੱਧੂ ਬਣਾਈ ਜਾਂਦੇ ਸੀ ਤੇ ਮੈਂ ਮਲੌਦ ਵੀ ਕਿਹਾ ਹੀ ਸੀ ਵੀ ਬਿਜਲੀ ਡਿੱਗਦੀ ਹੈ ਮਾਮਾ ਭਾਣਜਾ ਇਕੱਠੇ ਨਾ ਹੋਏ ਹੋਏ ਜੀ ਉਹ ਕੰਸ ਸੀ ਜੀ ਉਹਨੇ ਐਂ ਕਰਿਆ ਸੀ ਜੀ ਐਂ ਸਾਖੀ ਸੁਣਾਉਂਦੇ ਤੇ ਤੇ ਬੜੀ ਦੁਨੀਆ ਮਰਦੀ ਵੀ ਸੀ ਬਿਜਲੀਆਂ ਡਿੱਗ ਜਾਂਦੀਆਂ ਕਿਤੇ ਸੱਪ ਸੀ ਉੱਥੇ ਡਿੱਗ ਜਾਣੀ ਨੈਗੇਟਿਵ ਤੇ ਪੋਜ਼ਿਟਿਵ એનર્ਜੀ ਇਕੱਠੀ ਹੁੰਦੀ ਹੈ ਅੱਜ ਕੱਲ ਦੇ ਨਿਆਣਿਆਂ ਨੇ ਸਮਝ ਲਿਆ ਸਾਇੰਸ ਸਾਇੰਸਦਾਨਾਂ ਨੇ ਇਸ ਨਿਯਮ ਨੂੰ ਸਮਝਿਆ ਸਾਰੇ ਪਾਸੇ ਅਰਥ ਕਰਤਾ ਵੱਡੀਆਂ ਤੋਂ ਵੱਡੀਆਂ ਕੋਠੀਆਂ ਬਣਾ ਲਓ ਸਾਰੀ ਦੁਨੀਆ ਦੇ ਮਾਮੇ ਭਾਣਜੇ ਇਕੱਠੇ ਕਰ ਲਓ ਭਾਵੇਂ ਅਰਥ ਕਰ ਦਿਓ ਤਾਂਬੇ ਦੀ ਤਾਰ ਪਾਤੀ ਅਰਥ ਪਾਤਾ ਲੈ ਹੁਣ ਨਹੀਂ ਡਿੱਗਦੀ ਲਾ ਲਓ ਜ਼ੋਰ ਜਿੰਨਾ ਮਰਜ਼ੀ ਇਹ ਆ ਨਿਯਮ ਨਾਲ ਇੱਕਮਿੱਕ ਹੋ ਗਏ ਅਸੀਂ ਸਮਝ ਗਏ ਦਿਮਾਗ ਚੱਲ ਪਏ ਬੁੱਧੂ ਬਣੇ ਹੋਏ ਸੀ ਤੇ ਮਰਜ਼ੀ ਤੁਹਾਡੀ ਹੈ ਭਾਈ ਚਾਹੇ ਬੁੱਧੂ ਬਣੇ ਰਹੋ ਸਾਖੀਆਂ ਹੀ ਇਦਾਂ ਦੀਆਂ ਸੁਣਾਉਂਦੇ ਐ ਲਓ ਜੀ ਰਾਜਾ ਜੀ ਬੈਠੇ ਐ ਇੱਕ ਰਾਜੇ ਦਾ ਪੈਰ ਕੜਾਏ ਦੇ ਵਿੱਚ ਐ ਤੇਲ ਵਾਲੇ 'ਚ ਤੇ ਇੱਕ ਰਾਣੀ ਦੀ ਗੋਦੀ 'ਚ ਰਾਣੀ ਦੇ ਕੱਪੜੇ ਵੀ ਨਹੀਂ ਪਾਏ ਹੋਏ ਰਾਣੀ ਦੀ ਗੋਦੀ ਦੇ ਵਿੱਚ ਇੱਕ ਪੈਰ ਰੱਖਿਆ ਹੋਇਆ ਇੱਕ ਐ ਰੱਖਿਆ ਹੋਇਆ ਫਿਰ ਸੇਵਾਦਾਰ ਗੁਰੂ ਧਾਰਨ ਕਰਨ ਗਿਆ ਉਹ ਕਹਿੰਦਾ ਇਹ ਤੇ ਐ ਐ ਇਹ ਕਾਹਦਾ ਬਾਬਾ ਇਹਨੂੰ ਮੈਂ ਗੁਰੂ ਧਾਰਨ ਕਰਾਂ ਫਿਰ ਉਹਨੂੰ ਦੱਸਿਆ ਉਹ ਭਾਈ ਸ਼ੰਕਾ ਨਹੀਂ ਕਰੀਦਾ ਕਦੇ ਇਹ ਸ਼ੰਕਾ ਨਹੀਂ ਕਰੀਦਾ ਅੱਖਾਂ ਨਾਲ ਵੀ ਵੇਖ ਲਵੇ ਤਾਂ ਵੀ ਦੇਖ ਕੇ ਅਨਡਿੱਠ ਕਰ ਦੀਦਾ ਕਹਿਣਾ ਕੁਛ ਨਹੀਂ ਐ ਸੈੱਟ ਕਰਤੇ ਦਿਮਾਗ ਤੇ ਗਧਾ ਹੁੰਦਾ ਨਾ ਜਿਹੜਾ ਉਹਨੂੰ ਤੁਸੀਂ ਮਹੀਨਾ ਕੁ ਉਹਦੇ ਪੈਰ ਨੂੰ ਸੰਗਲੀ ਪਾ ਕੇ ਪੈਰ ਨੂੰ ਰੱਸਾ ਪਾ ਕੇ ਬੰਨ ਦਿਓ ਖੜਾ ਰਹਿੰਦਾ ਪਰ ਮਹੀਨੇ ਕੁ ਬਾਅਦ ਜਦੋਂ ਤੁਸੀਂ ਉਹਨੂੰ ਬੰਨਣਾ ਹੈ ਬੰਨਿਓ ਨਾ ਉਦਾਂ ਹੀ ਬਸ ਉੱਥੇ ਖਿਲਾ ਲਓ ਉਹਦੇ ਪੈਰ ਨੂੰ ਹੱਥ ਹੀ ਲਾ ਦਿਓ ਬਸ ਗੱਲਾਂ ਉਹਦੇ ਖੁਰ ਕੋਲੇ ਹੱਥ ਲਾ ਦਿਓ ਰੱਸਾ ਪਾਇਆ ਨਹੀਂ ਪਰ ਉਹਨੂੰ ਇਹ ਲੱਗਦਾ ਵੀ ਮੈਂ ਬੰਨਿਆ ਹੋਇਆ ਉੱਥੇ ਹੀ ਖੜਾ ਰਹਿੰਦਾ ਇਹ ਲੋਕਾਂ ਨੇ ਸਾਨੂੰ ਬਿਨਾਂ ਰੱਸਿਆਂ ਤੋਂ ਬੰਨਿਆ ਤੇ ਬੰਨਿਆ ਕੀ ਹੈ ਤੇਰਾ ਸਰੀਰ ਨਹੀਂ ਬੰਨਿਆ ਦਿਮਾਗ ਬੰਨਤਾ ਤੇਰਾ ਪਿੰਗਲਾ ਕਰਕੇ ਰੱਖਤਾ ਕਹਿੰਦੇ ਗੁਰੂ ਨੇ ਪਿੰਗਲੇ ਤੁਰਨ ਲਾ ਦਿਓ ਭਾਈ ਰਹਿਣ ਦਿਆ ਕਰੋ ਇਹੋ ਜੀਆਂ ਗੱਲਾਂ ਨਾ ਕਰੋ ਵੀ ਪਿੰਗਲੇ ਤੁਰਨ ਲੱਗ ਗਏ ਡਾਕਟਰ ਬਹੁਤ ਨੇ ਇੱਥੇ ਲੱਤਾਂ ਡਿੰਗੀਆਂ ਹੋਣ ਟੇਢੀਆਂ ਹੋਣ ਪੈਰ ਟੇਢੇ ਮੇਢੇ ਹੋਣ ਸਿੱਧੇ ਤੁਰਨ ਲਾ ਦਿੰਦੇ ਨਿਆਣਿਆਂ ਨੂੰ ਅੱਜ ਕੱਲ੍ਹ ਇਲਾਜ ਕਰ ਦਿੰਦੇ ਆ ਉਹਨਾਂ ਨੇ ਕਹਿਣਾ ਮੈਂ 50 ਪਿੰਗਲੇ ਸਿੱਧੇ ਕਰੇ ਨੇ ਆ ਜਾ ਮੇਰੇ ਨਾਲ ਗੱਲ ਕਰ ਲੱਤ ਜਮਾਂ ਹੀ ਨਹੀਂ ਸੀ ਕੰਮ ਕਰਦੀ ਮੈਂ ਤੁਰਨ ਲਾਤਾ ਬੰਦਾ ਇਹਦੇ ਵਿੱਚ ਗੁਰੂ ਦੀ ਵਡਿਆਈ ਨਹੀਂ ਵੀ ਪਿੰਗਲਾ ਤੁਰਨ ਲੱਗ ਗਿਆ ਪਿੰਗਲਾ ਬੰਦਾ ਦਿਮਾਗੀ ਦਿਮਾਗ ਆ ਇੱਥੋਂ ਪਿੰਗਲਾ ਹੈ ਅੰਨੇ ਨੂੰ ਦਿਸਣ ਲੱਗ ਗਿਆ ਡਾਕਟਰ ਲਾ ਦਿੰਦੇ ਅੰਨਿਆਂ ਨੂੰ ਦਿਸਣ ਬੜੇ ਆਪਰੇਸ਼ਨ ਕਰ ਦਿੰਦੇ ਐ ਬਹੁਤ ਬੰਦੇ ਅੰਨੇ ਦਿਸਣ ਲੱਗ ਗਏ ਕਈਆਂ ਨੂੰ ਇਹ ਕੋਈ ਵਡਿਆਈ ਨਹੀਂ ਇਹਨਾਂ ਗੱਲਾਂ 'ਚ ਵਡਿਆਈ ਨਹੀਂ ਸਾਡੇ ਗੁਰੂ ਦੀ ਗਿਆਨ ਗੁਰੂ ਦੀ ਵਡਿਆਈ ਉਦੋਂ ਐ ਜਦੋਂ ਦਿਮਾਗੀ ਪਿੰਗਲੇ ਬੰਦੇ ਛਾਲਾਂ ਮਾਰਨ ਲੱਗ ਗਏ ਆਹ ਚੱਲ ਪਿਆ ਆਹ ਚੱਲ ਪਿਆ ਆਪਾਂ ਕਈ ਵਾਰੀ ਕਹਿੰਦੇ ਨਹੀਂ ਨਿਆਣਾ ਪੜ੍ਹਾਈ 'ਚ ਚੱਲਦਾ ਨਹੀਂ ਪਰ ਹੁਣ ਥੋੜਾ ਥੋੜਾ ਜਿਹਾ ਚੱਲ ਪਿਆ ਇਹਨੂੰ ਕਹਿੰਦੇ ਚੱਲਣਾ ਦਿਮਾਗ ਚੱਲ ਪਏ ਤੇਰਾ ਆਹ ਖੁੱਲ ਜੇ ਮਾੜਾ ਜਿਹਾ ਅੱਖਾਂ ਖੁੱਲ ਜਾਣ ਜਦੋਂ ਅਗਲਾ ਬੁੱਧੂ ਬਣਾਉਣ ਲੱਗੇ ਤੈਨੂੰ ਉਹਦੀ ਸਮਝ ਆ ਜੇ ਇਹ ਹੈ ਦਿਮਾਗੀ ਵਿਕਾਸ ਕਰਨਾ ਚਲਾਓ ਇਹਨੂੰ ਮਾੜਾ ਜਿਹਾ ਇਹਨੂੰ ਚਲਾਓ ਦਿਮਾਗ ਚਲਾਓ ਇਹਨੂੰ ਖੋਲਣਾ ਇਹਨੂੰ ਕਹਿੰਦੇ ਪਿੰਗਲ ਪਰਬਤ ਲਓ ਆ ਪੰਗਤੀ ਸੁਣ ਲੈਂਦੇ ਆ ਬਈ ਨਿਰਮਲ ਹੋ ਗਿਆ ਨਿਰਮਲ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ
ਚੀਤਾ
ਚੀਤਾ ਨਿਰਮਲ ਧਿਆਨ ਨਾਲ ਸੁਣਿਓ ਜੀ ਪਿੰਗਲੇ ਪਿੰਗਲੇ ਆ ਆਪਾਂ ਸਾਰੇ ਇੱਥੇ ਇੱਥੇ ਪਿੰਗਲੇ ਕਿੰਨੇ ਗਏ 5-7 ਆਏ ਹੋਣਗੇ ਪਰ ਦਿਮਾਗੀ ਪਿੰਗਲੇ ਅਸੀਂ ਬੋਲੋ ਜੀ ਆਪਾਂ ਸਾਰੇ ਹੀ ਪਿੰਗਲੇ ਆ ਇਹ ਦੋ ਨੇ ਨਾ ਦੋ ਜਿਹੜੇ ਕਾਦੀ ਕੂੜ ਮੋਲ ਮਲ ਖਾਏ ਬਾਹਮਣ ਨਾ ਆਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਉਜਾੜਾ ਪਾਣ ਵਾਲੇ ਸਮਾਜ ਦਾ ਇਹ ਹੈ ਕਹਿੰਦੇ ਇੱਕ ਤੇ ਕਾਜੀ ਕਾਜੀ ਕਿਹੜਾ ਜਿਹੜਾ ਜਿਹੜਾ ਰਿਸ਼ਵਤਾਂ ਲੈ ਕੇ ਲੋਕਾਂ ਦੇ ਫੈਸਲੇ ਕਰਦਾ ਜੱਜ ਹੈ ਉਹਨਾਂ ਵੇਲਿਆਂ ਦਾ ਕਾਜੀ ਕਹਿੰਦੇ ਕਾਜੀ ਇਹ ਵੱਢਣ ਜੋਗੇ ਹੈ ਆ ਕਾਜੀ ਕਿਸੇ ਨਹੀਂ ਕੰਮ ਦੇ ਬੇੜਾ ਰੋੜ ਤਾਂ ਸੰਸਾਰ ਦਾ ਬਾਬਾ ਨਾਨਕ ਜੀ ਕਹਿੰਦੇ ਆ ਕਾਦੀ ਕੂੜ ਬੋਲ ਝੂਠ ਬੋਲਦਾ ਮਲ ਖਾਏ ਮਲ ਕੀ ਹੈ ਵੱਡੀਆਂ ਖਾਣੀਆਂ ਪੈਸਾ ਲੈ ਲੈਂਦਾ ਕੀਤਾ ਕਿਸੇ ਨੇ ਪਾ ਕਿਸੇ ਤੇ ਦਿੰਦਾ ਇਹ ਕਾਜੀ ਇਹ ਖਤਰਨਾਕ ਬੰਦਾ ਹੈ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਕਾਏ ਕਹਿੰਦੇ ਸਾਰੇ ਲੋਕਾਂ ਨੂੰ ਕਹਿੰਦਾ ਛੂਤਰ ਹੈ ਤੂੰ ਛੋਟੀ ਜਾਤ ਦਾ ਤੂੰ ਮਾੜੀ ਜਾਤ ਦਾ ਕਹਿੰਦੇ ਲੋਕਾਂ ਦੇ ਦਿਲ ਦੁਖੀ ਕਰਦਾ ਹੈ ਤੇ ਆਪ ਨਹਾਉਂਦਾ ਫਿਰਦਾ ਅਸਥਾਨਾਂ ਤੇ ਵਿਚਾਰੇ ਕਿੰਨੇ ਲੋਕਾਂ ਨੂੰ ਅਪਾਹਜ ਬਣਾ ਕੇ ਬੁੱਧੂ ਬਣਾ ਕੇ ਰੱਖਤਾ ਆਪ ਇਹ ਨਹਾਉਂਦਾ ਫਿਰਦਾ ਕਹਿੰਦੇ ਇੱਕ ਇਹ ਇੱਕ ਕਾਜੀ ਪਹਿਲੇ ਨੰਬਰ ਤੇ ਇੱਕ ਜੋਗੀ ਇੱਕ ਬਾਹਮਣ ਇਹ ਤਿੰਨ ਜੋਗੀ ਕੌਣ ਹੈ ਘਰ ਬਾਰ ਛੱਡ ਕੇ ਕੰਦਰਾਂ ਦੇ ਵਿੱਚ ਬਹਿ ਗਿਆ ਸਵਾਸ ਚਾੜ ਕੇ ਬਹਿ ਗਿਆ ਤੇ ਲੋਕਾਂ ਨੂੰ ਕਹਿੰਦਾ ਮੈਂ ਬਹੁਤ ਮਹਾਨ ਹੋ ਗਿਆ ਕਹਿੰਦੇ ਤਿੰਨੇ ਵੱਢਣ ਜੋਗੇ ਹੈ ਇਹ ਖਤਰਨਾਕ ਹੈ ਆ ਤਿੰਨੇ ਜੇ ਦੁਨੀਆ ਚੋਂ ਖਤਮ ਹੋ ਜਾਣ ਨਾ ਦੁਨੀਆ ਦਾ ਵਿਕਾਸ ਹੋ ਜੇ ਇਹਨਾਂ ਦਾ ਦਿੱਤਾ ਹੋਇਆ ਨਕਲੀ ਧਰਮ ਹੈ ਜਿਹੜਾ ਨਕਲੀ ਧਰਮ ਇਹ ਢਾਂਚੇ 'ਚ ਫਸ ਕੇ ਬੰਦੇ ਬੁੱਧੂ ਬਣਾ ਲਏ ਅਗਲਿਆਂ ਨੇ ਤੇ ਜੇ ਕਿਤੇ ਛੌੜਾ ਲੈ ਜੇ ਵਿਕਾਸ ਹੋ ਜੇ ਤੇ ਸੁਣਿਓ ਜੀ ਗਿਆਨ ਗੁਰੂ ਸੁਰਤ ਵਿੱਚ ਬਹਿੰਦਾ ਗਿਆਨ ਗੁਰੂ ਇੱਥੇ ਬਹਿੰਦਾ ਕਿ ਸਾਡਾ ਜਿਉਣਾ ਸਾਡਾ ਮਰਨਾ ਸਾਡਾ ਹੱਸਣਾ ਸਾਡਾ ਰੋਣਾ ਸਾਡਾ ਨਹਾਉਣਾ ਸਾਰਾ ਕੁਝ ਗਿਆਨ ਹੈ ਤੁਸੀਂ ਕਮਾਲ ਦੀ ਗੱਲ ਵੇਖੋ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵੇਖੋ ਤੇਰਾ ਤੀਰਥ ਕਹਿੰਦੇ ਗਿਆਨ ਕਹਿੰਦੇ ਜਿਹੜਾ ਧਿਆਨ ਕਾਹਦੇ 'ਚ ਲਾਉਣਾ ਕਹਿੰਦੇ ਗਿਆਨ ਜਦੋਂ ਕੋਈ ਬੰਦਾ ਮਰ ਜੇ ਫਿਰ ਕੀ ਕਰੀਏ ਕਹਿੰਦੇ ਗਿਆਨ ਫੁੱਲ ਕੀ ਪਾਈਏ ਕਹਿੰਦੇ ਗਿਆਨ ਕਥਾ ਕਾਹਦੀ ਕਰੀਏ ਕਿਹੜਾ ਪ੍ਰਾਣ ਪੜੀਏ ਕਹਿੰਦੇ ਗਿਆਨ ਹਰੇਕ ਚੀਜ਼ ਗਿਆਨ ਅਕਲ ਦਿਮਾਗ ਖੋਲ ਦਿਮਾਗ ਖੋਲ ਗੁਰੂ ਗ੍ਰੰਥ ਸਾਹਿਬ ਨੇ ਉਹ ਪਿੰਗਲਿਆਂ ਨੂੰ ਠੀਕ ਕਰਨ ਵਾਸਤੇ ਜ਼ੋਰ ਲਾਇਆ ਪਿਆ ਮੇਰਿਓ ਵੀਰੋ ਇੱਕ ਵਾਰ ਸਹਿਜ ਪਾਠ ਅਰਥਾਂ ਸਮੇਤ ਕਰਕੇ ਵੇਖੋ ਤੁਹਾਨੂੰ ਐਂ ਲੱਗੂ ਵੀ ਦਿਮਾਗ ਚਲਾਉਣ ਲਈ ਇੰਨਾ ਜ਼ੋਰ ਲਾਇਆ ਗੁਰੂ ਨਾਨਕ ਤੋਂ ਲੈ ਕੇ ਸਾਰੇ ਭਗਤਾਂ ਨੇ ਬੰਦੇ ਦਾ ਦਿਮਾਗ ਚਲਾਉਣ ਤੇ ਜ਼ੋਰ ਲਾਇਆ ਪਿਆ ਵੀ ਪਿੰਗਲਿਆਂ ਨੂੰ ਸਿੱਧੇ ਕਰ ਦਈਏ ਓਏ ਤੁਰਨ ਲਾ ਦਈਏ ਇਹਨਾਂ ਨੂੰ ਆਪ ਵੀ ਤੁਰੇ ਐ ਤੇ ਉਹਨਾਂ ਦੇ ਬਚਨ ਪੜ੍ਹ ਕੇ ਕਈ ਕ੍ਰਾਂਤੀਕਾਰੀ ਹੋਏ ਭਗਤ ਅਸਲ 'ਚ ਕ੍ਰਾਂਤੀਕਾਰੀ ਕਹਿਣਾ ਚਾਹੀਦਾ ਇਹਨਾਂ ਨੂੰ ਇਹ ਕ੍ਰਾਂਤੀਕਾਰੀ ਇਨਕਲਾਬੀ ਕਹੋ ਗੁਰੂ ਨਾਨਕ ਇਨਕਲਾਬ ਲਿਆਉਣ ਵਾਲੇ ਐ ਇਹ ਗੁਰੂ ਅਰਜਨ ਸਾਹਿਬ ਇਨਕਲਾਬੀ ਪੁਰਸ਼ ਹੈ ਤੇ ਸਮਾਜ ਨੇ ਉਹਨਾਂ ਨੂੰ ਸਜਾਵਾਂ ਵੀ ਤਾਂ ਹੀ ਦਿੱਤੀਆਂ ਆਪਾਂ ਚਲੋ ਆ ਪਹਿਲਾਂ ਸ਼ਬਦ ਸੁਣ ਲਓ ਫਿਰ ਅੱਗੇ ਗੱਲ ਕਰਦੇ
ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ
ਪਿੰਗਲੇ ਪਰਬਤ ਚੜ੍ਹਨ ਲੱਗ ਗਏ ਜਿਹੜੇ ਪਿੰਗਲੇ ਸੀ ਪਿੰਗਲੇ ਭੱਜੇ ਫਿਰਦੇ ਆ ਉਹ ਪਰਬਤ ਚੜ੍ਹ ਗਏ ਪਖੰਡ ਜਿੱਥੇ ਪਖੰਡ ਕਰਕੇ ਐ ਡੈਡ ਕੀਤੇ ਪਏ ਸੀ ਦਿਮਾਗ ਜਿਹੜੇ ਤੁਰ ਪਏ ਚੱਲ ਪਏ ਉਹ ਮੰਜ਼ਲਾਂ ਲੱਗ ਪਏ ਮਾਰਨ ਮੰਜ਼ਲਾਂ ਤੈਅ ਲੱਗ ਪਏ ਕਰਨ ਪਿੰਗਲੇ ਕਿਹੜੇ ਪਿੰਗਲੇ ਆ ਲੱਤਾਂ ਵਾਲੇ ਕਿ ਦਿਮਾਗੀ ਬੋਲੋ ਜੀ ਦਿਮਾਗੀ ਪਿੰਗਲੇ ਆਹ ਪਿੰਗਲਾ ਸੀ ਜਿਹੜਾ ਚੱਲ ਪਿਆ ਹੁਣ ਅਗਲਾ ਪਿੰਗਲਾ ਕਹਿੰਦਾ ਮੈਂ ਤੁਰਨ ਲੱਗ ਗਿਆ ਜੀ ਮੈਨੂੰ ਅੱਖਾਂ ਆ ਗਈਆਂ ਭਾਈ ਮਾਫ ਕਰਿਓ ਇਦਾਂ ਦੀਆਂ ਗੱਲਾਂ ਜਦੋਂ ਕਰੋਗੇ ਤੇ ਸਿਰਸੇ ਵਾਲਿਆਂ ਦੇ ਪ੍ਰੇਮੀਆਂ ਨੇ ਵੀ ਆ ਜਾਣਾ ਕਹਿੰਦੇ ਮੇਰੇ ਵੀ ਹੋਇਆ ਸੀ ਸਾਡੇ ਵੀ ਹੋਇਆ ਸੀ ਬੜੀ ਦੁਨੀਆ ਇੱਥੇ ਆਸਾ ਰਾਮ ਦੇ ਚੇਲੇ ਕਹਿਣਗੇ ਸਾਡੇ ਲੱਖ ਬੰਦਾ ਆਜੂ ਉਹਦਾ 40 ਸਾਲਾਂ 'ਚ ਜਿਨ੍ਹਾਂ ਨੇ ਕਹਿਣਾ ਕੋਈ ਕੋਈ ਮੇਰੀਆਂ ਲੱਤਾਂ ਠੀਕ ਹੋ ਗਈਆਂ ਕੋਈ ਕੋਈ ਮੇਰੇ ਅੱਖਾਂ ਠੀਕ ਹੋ ਗਈਆਂ ਕੋਈ ਕੋਈ ਸਾਡੇ ਨਿਆਣੇ ਹੋਏ ਐ ਬੱਚੇ ਹੋਏ ਐ ਕਿਹਦੀ ਕਿਹਦੀ ਗੱਲ ਕਰਾਂਗੇ ਆਪਾਂ ਸਾਡੀ ਵਡਿਆਈ ਹੈ ਗਿਆਨ ਗੁਰੂ ਸੁਰਤ ਵਿੱਚ ਬਹਿੰਦਾ ਤੇ ਪਿੰਗਲੇ ਤੁਰ ਪੈਂਦੇ ਜਟਲ ਹੋਇਆ ਪਿਆ ਸੀ ਜਿਹੜਾ ਜੜ ਬੁੱਧੀ ਸੀ ਜੜ ਬੁੱਧੀ ਇਹਨੂੰ ਕਹਿੰਦੇ ਐਦਾਂ ਪੜ੍ਹ ਕੇ ਵੇਖੀਏ ਲਓ ਆਓ
ਪਿੰਗਲਾ ਪਹਾੜ ਚੜ ਜਾਵੇ
ਪਿੰਗਲੇ ਪਹਾੜ ਚੜ ਜਾਂਦੇ ਆ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਮੂਰਖ ਚਤਰ ਬਣ ਜਾਂਦੇ ਆ ਬੇਅਕਲਾਂ ਨੂੰ ਅਕਲ ਆ ਜਾਂਦੀ ਹੈ ਪਿੰਗਲਾ ਪਹਾੜ ਝੜ ਜਾਵੇ ਜੇ ਕਿਰਪਾ ਹੋ ਜੇ ਤੇਰੀ ਮਾਂ ਪਿੰਗਲਾ ਪਹਾੜ ਝੜ ਜਾਵੇ ਕਿਰਪਾ ਹੋ ਜੇ ਤੇਰੀ ਮਾਂ
ਪਿੰਗਲਾ ਪਹਾੜ ਝੜ ਜਾਵੇ ਕਿਰਪਾ ਹੋ ਜੇ ਮਾਂ ਓ ਫੇਰ ਤਾਂ ਪਿੰਗਲਾ ਪਹਾੜ ਝੜ ਜਾਵੇ ਕਿਰਪਾ ਹੋ ਜੇ ਤੇਰੀ ਮਾਂ
ਹਾਂਜੀ ਪਿੰਗਲਾ ਪਹਾੜ ਝੜ ਜਾਵੇ ਬੋਲੋ ਕਿਰਪਾ ਹੋ ਜੇ ਗੱਜ ਕੇ ਪੜੋ ਗੱਜ ਕੇ ਕਿਰਪਾ ਹੋ ਜੇ ਹਾਂਜੀ ਉਹ ਪਿੰਗਲੇ ਦਿਮਾਗੀ ਪਰ ਕਿਰਪਾ ਹੋਊ ਕਿਹਨਾਂ ਤੇ ਜਿਹੜੇ ਕਿਰਪਾ ਕਰਾਉਣੀ ਚਾਹੁੰਦੇ ਆ ਇਹ ਚੇਤਾ ਰੱਖਿਆ ਹੁਣ ਕਈ ਦਿਮਾਗ ਨੂੰ ਸੋਚਣਗੇ ਜਦੋਂ ਕਿਰਪਾ ਹੁੰਦੀ ਹੋਈ ਨੀ ਫਿਰ ਐ ਨੀ ਜੇ ਤੂੰ ਚਾਹੇਗਾ ਤੇ ਜ਼ਰੂਰ ਹੋ ਤੇਰੇ ਤੇ ਖੜੀ ਹੈ ਗੱਲ ਸਾਰੀ
ਪਿੰਗਲਾ ਪਹਾੜ ਚੜ ਜਾਵੇ ਬਈ ਪਹਾੜ ਕਿਰਪਾ ਹੋ ਜੇ ਤੇਰੀ ਦਾਤਿਆ ਪਿੰਗਲਾ ਪਹਾੜ ਚੜ ਜਾਵੇ ਜੇ ਕਿਰਪਾ ਹੋ ਜੇ ਹਾਂ ਕਿਰਪਾ ਹੋ ਜੇ ਤੇਰੀ ਮਾਲਕਾ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜੇ ਤੇਰੀ ਮਾਲਕਾ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜੇ ਤੇਰੀ ਮਾਲਕਾ
ਪਿੰਗਲਾ ਪਹਾੜ ਚੜ
ਕਿਰਪਾ ਹੋ ਜੇ ਤੇਰੀ ਮਾਲਕਾ
ਕਿਰਪਾ ਹੋ ਜੇ ਕਿਰਪਾ ਕਿਰਪਾ ਹੋ ਜੇ ਕਿਰਪਾ ਹੋ ਜੇ
ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ
ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਤੇਰੀ ਪਿਆਰੇ ਕਿਰਪਾ ਹੋ ਜੇ ਤੇਰੀ
ਕਿਰਪਾ ਹੋ ਜੇ ਤੇਰੀ ਬਾਬਾ ਬਾਬਾ ਕਿਰਪਾ ਹੋ ਜੇ ਤੇਰੀ ਮਾਲਕਾ ਬਾਬਾ ਬਾਬਾ ਕਿਰਪਾ ਹੋ ਜੇ ਤੇਰੀ ਮਾਲਕਾ ਪਿੰਗਲਾ ਪਹਾੜ ਚੜ ਜਾਵੇ ਪਹਾੜ ਚੜ ਜਾਵੇ ਬਈ ਪਹਾੜ ਚੜ ਜਾਵੇ ਕਿਰਪਾ ਹੋ ਜੇ ਤੇਰੀ ਦਾਤ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜੇ ਕਿਰਪਾ ਹੋ ਜੇ ਤੇਰੀ ਮਾਂ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜੇ ਤੇਰੀ ਮਾਲਕਾ ਮੇਰਾ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜੇ ਤੇਰੀ ਮਾਲਕਾ
ਬੋਲੋ ਜੀ ਬੋਲੋ
ਪਹਾੜ ਚੜ ਜਾਵੇ
ਚੜ ਜਾਵੇ ਕਿਰਪਾ ਭੈਣਾ ਬੋਲੋ ਇੱਕ ਵਾਰ
ਕਿਰਪਾ ਪਿੰਗਲਾ ਪਹਾੜ ਚੜ ਕਿਰਪਾ ਹੋ ਜੇ ਤੇਰੀ ਮਾਲਕਾ
ਪਿੰਗਲ ਪਰਬਤ ਪਾਰ ਪਰੇ ਖਲ
ਚਤਰ
ਖਲ ਕਹਿੰਦੇ ਮੂਰਖ ਚਤਰ ਬਣ ਜਾਂਦੇ ਖਲ ਚਤੁਰ ਪਕੀਤਾ ਅੰਦਲੇ ਅਕਲ ਦੇ ਅੰਨਿਆਂ ਨੂੰ ਤ੍ਰਿਭਵਨ
ਸੂਝਿਆ
ਅਕਲ ਦੇ ਅੰਨੇ ਸੀ ਅੱਖਾਂ ਦੀ ਗੱਲ ਨਹੀਂ ਅਕਲ ਦੇ ਅੰਨੇ ਵਡਿਆਈ ਗਿਆਨ ਗੁਰੂ ਦੀ ਇਹਦੇ ਚ ਵਡਿਆਈ ਹੈ ਅੱਖਾਂ ਦੀ ਅੱਖਾਂ ਆ ਗਈਆਂ ਜੀ ਅੱਖਾਂ ਆ ਗਈਆਂ ਭਾਈ ਇਹ ਗੱਲਾਂ ਜਿਹੜੀਆਂ ਨੇ ਇਹ ਬਹੁਤ ਥੱਲੇ ਲੈਵਲ ਦੀਆਂ ਥੱਲੜੇ ਲੈਵਲ ਦੀਆਂ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਜੇ ਅੱਖਾਂ ਦਾ ਰੌਲਾ ਪਾਏਗਾ ਸਰਸੇ ਵਾਲੇ ਬਥੇਰੇ ਬੰਦੇ ਲੈ ਆਉਣਗੇ ਸਾਡੇ ਵੀ ਆਈਆਂ ਸੀ ਅੱਖਾਂ ਜੀ ਇਹਨੂੰ ਵੀ ਦਿਸਣ ਲੱਗ ਗਿਆ ਸੀ ਜੀ ਇਹਨੂੰ ਵੀ ਦਿਸਣ ਲੱਗ ਗਿਆ ਸੀ ਬਹੁਤ ਦੁਨੀਆਂ 'ਚ ਬੰਦੇ ਆ ਨੂਰ ਮਹਿਲੀਏ ਦੇ ਚੇਲੇ ਆ ਜਾਣਗੇ ਕਹਿਣਗੇ ਸਾਡੇ ਵੀ ਆਈਆਂ ਸੀ ਇਹ ਗੱਲਾਂ ਤੇ ਦੁਨੀਆ ਹੀ ਕਰਦੀ ਫਿਰਦੀ ਹੈ ਅਕਲ ਦਾ ਅੰਨਾ ਸੀ ਜੀ ਅਕਲ ਦੇ ਅੰਨੇ ਚੱਲ ਪਏ ਲਓ ਇੱਕ ਵਾਰ ਸਾਰਾ ਸੁਣ ਲਓ
ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ ਮਹਿਲ ਖੋਈ ਕੋਟ ਵਗੁਹਰੇ ਨਿਰਮਲ ਭੇ ਚੀਤਾ
ਮਹਿਲ ਖੋਈ ਕੋਟ ਅਗਹਰੇ ਨਿਰਮਲ ਭੇ ਚੀਤਾ। ਗੱਲ ਸਾਰੀ ਹੈ ਵੀ ਜਦੋਂ ਗਿਆਨ ਹੋਇਆ ਚੰਗੀ ਸੰਗਤ ਮਿਲੀ ਤੇ ਚੰਗੀ ਸੰਗਤ ਮਿਲਣ ਕਰਕੇ ਗਿਆਨ ਹੋਇਆ, ਗਿਆਨ ਹੋਣ ਕਰਕੇ ਵਿਚਾਰ ਨਿਰਮਲ ਹੋ ਗਏ, ਸੋਚ ਚੰਗੀ ਬਣ ਗਈ ਬੰਦੇ ਦੀ। ਸ਼ੁਕਰ ਹੈ ਭਾਈ ਸਾਡੇ ਧਰਮ ਦਾ ਜੂਲਾ ਹੈ ਨਾ ਜਿਹੜਾ, ਧਰਮ ਦਾ ਅੱਜ ਜਿਹੜਾ ਸਾਡਾ ਢਾਂਚਾ ਹੈ ਇਹ ਕਿਤੇ ਨਾ ਕਿਤੇ ਵੱਡਿਆਂ 'ਚ ਰਹਿ ਗਿਆ। ਅੱਜ ਜਿਹੜਾ ਧਰਮ ਹੈ ਅਸਲੀ ਧਰਮ, ਇਹ ਨਹੀਂ ਵੀ ਧਰਮੀ ਨਹੀਂ ਬਣਨਾ, ਧਰਮੀ ਬਣੋ ਪਰ ਪਖੰਡ ਨਹੀਂ, ਪਖੰਡ ਨੂੰ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਧਰਮ ਦੇ ਨਾਂ ਤੇ ਜਿਹੜਾ ਪਖੰਡ ਹੋ ਰਿਹਾ, ਧਰਮ ਦੇ ਨਾਂ ਤੇ ਜਿਹੜੀ ਲੁੱਟ ਖਸੁੱਟ ਹੋ ਰਹੀ ਹੈ, ਧਰਮ ਦੇ ਨਾਂ ਤੇ ਜਿਹੜਾ ਬੁੱਧੂ ਬਣਾਇਆ ਜਾ ਰਿਹਾ, ਉਸ ਧਰਮ ਦੀ ਗੱਲ ਕਰਦਾ ਮੈਂ। ਅਸਲੀ ਧਰਮ ਹੈ ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਕਹਿੰਦੇ ਇੱਕੋ ਹੀ ਧਰਮ ਹੈ, ਇੱਕੋ ਹੀ ਸ੍ਰੇਸ਼ਟ, ਕਿਹੜਾ? ਹਰਿ ਕੋ ਨਾਮ ਜਪ, ਪਰਮਾਤਮਾ ਦੇ ਨਿਜਮਾਂ ਨੂੰ ਜਾਣ, ਹਰਿ ਕੋ ਨਾਮ ਜਪ, ਲਾਅ ਆਫ ਨੇਚਰ ਨੂੰ ਸਮਝ, ਹਰਿ ਕੋ ਨਾਮ ਜਪ, ਪਰਮਾਤਮਾ ਦੇ ਵਿਧਾਨ ਨੂੰ ਕਾਨੂੰਨ ਨੂੰ ਸਮਝੋ। ਹਰਿ ਕੋ ਨਾਮ ਜਪ ਤੇ ਫਿਰ ਕਰ ਕੀ? ਨਿਰਮਲ ਕਰਮ, ਨਿਰਮਲ ਕਰਮ, ਤੇਰੇ ਕੰਮ ਸਹੀ ਹੋਣ, ਉਹਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉ। ਆ ਨਿਯਮਾਂ ਨੂੰ ਸਮਝਾ ਰਹੀ ਹੈ ਸਾਇੰਸ, ਅੱਜ ਕੁਦਰਤ ਦੇ ਨਿਯਮਾਂ ਨੂੰ ਖੋਲ ਖੋਲ ਕੇ ਰੱਖਦੀ ਹੈ ਸਾਡੇ ਸਾਹਮਣੇ, ਕੱਲੇ ਕੱਲੇ ਨਿਯਮ ਨੂੰ। ਹਵਾ ਐਂ ਕੰਮ ਕਰਦੀ ਹੈ, ਗ੍ਰੈਵਿਟੀ ਏਦਾਂ ਕੰਮ ਕਰਦੀ ਹੈ, ਕਦੋਂ ਤੋਂ ਕਿਵੇਂ ਕਿਵੇਂ ਬਣਿਆ ਸਾਰਾ ਕੁਛ, ਬੰਦਾ ਕਿਵੇਂ ਹੋਂਦ 'ਚ ਆਇਆ। ਆ ਜਿਹੜੇ ਪੜ੍ਹੇ ਬੱਚੇ, ਪੜ੍ਹੇ ਲਿਖੇ ਬੱਚੇ ਹੈ, ਬਿਗ ਬੈਂਗ ਥਿਊਰੀ ਕੀ ਹੈ? ਤੁਸੀਂ ਬਿਗ ਬੈਂਗ ਥਿਊਰੀ ਨੂੰ ਜਦੋਂ ਪੜ੍ਹਦੇ ਹੈ, ਸਮਝਦੇ ਹੈ, ਇੰਟਰਨੈਟ ਤੇ ਵੇਖੋ ਤੁਸੀਂ, ਜਦੋਂ ਤੁਸੀਂ ਬਿਗ ਬੈਂਗ ਥਿਊਰੀ ਭਰਦੇ ਹੈ ਵੀ ਕਿਵੇਂ ਬੰਦੇ ਦਾ ਵਿਕਾਸ ਹੋਇਆ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੇ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ, ਕਹਿੰਦੇ ਉਹਦੇ ਨਿਯਮ ਸੀ, ਨਿਯਮਾਂ ਦੇ ਵਿੱਚ ਹੀ ਸਾਰਾ ਕੁਝ ਬਣਦਾ ਜਾਂਦਾ ਹੈ। 16,500 ਕਰੋੜ ਸਾਲ ਲੱਗੇ ਹੈ ਬੰਦਾ ਬਣਨ ਤੇ, ਆ ਵਿਕਾਸ ਹੈ ਜਿਹੜਾ 5-6 ਕਰੋੜ ਸਾਲ, 5.5 ਕਰੋੜ ਸਾਲ ਧਰਤੀ ਬਣੀ ਨੂੰ ਹੋਏ ਹੈ। ਉਹ ਕਹਿੰਦੇ ਇਦਾਂ ਬਣ ਰਿਹਾ, ਅੱਗੇ 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 ਬਣ ਰਿਹਾ ਹੈ, ਤੇ ਬਣਦੇ ਕਿਵੇਂ ਹੈ ਜੀਵ? ਨਿਯਮਾਂ ਦੇ ਵਿੱਚ ਬਣਦੇ ਹੈ। ਪਾਣੀ ਪਾ ਕੇ ਰੱਖ ਦਿਓ, ਤੂੰ ਰੱਖ ਦੇ ਪਾਣੀ ਪਾ ਕੇ, ਇੱਕ ਕੁਦਰਤੀ ਨਿਯਮ ਹੈ, ਪਾਣੀ ਪਿਆ ਰਹਿਣ ਦੇ, 15-20 ਦਿਨਾਂ ਦੇ ਵਿੱਚ ਹੀ ਬੈਕਟੀਰੀਆ ਪੈਦਾ ਹੋ ਜੂ ਆਪਣੇ ਆਪ। ਬੰਦ ਕਰਕੇ ਰੱਖ ਦੇ ਜਿੱਥੇ ਕੋਈ ਜੀਵ ਵੜ ਨਾ ਸਕੇ, ਪਾਣੀ ਦੇ ਵਿੱਚ ਆਪਣੇ ਆਪ ਬੈਕਟੀਰੀਆ ਬਣ ਜੂ, ਆਪੇ ਆਪ ਹੀ ਨਿੱਕੇ ਨਿੱਕੇ ਸੁੰਡ ਜੇ ਬਣਨ ਲੱਗ ਜਾਣਗੇ, ਸੁੰਡੀਆਂ ਜੀਆਂ ਬਣ ਜਾਂਦੀਆਂ ਪਾਣੀ ਦੇ ਨਾਲ 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 ਨਾਲ, ਜਿਲਬ ਜੀ ਜੰਮ ਜੂ, ਆਪੇ ਹੀ ਜੀਵ ਬਣ ਪੈਦਾ ਹੋ ਜਾਂਦਾ। ਇੱਕ ਵਾਰੀ ਆਪਣੇ ਆਪ ਪੈਦਾ ਹੋਣਗੇ, ਨਿਜਮਾਂ ਨੇ ਪੈਦਾ ਕਰਤੇ, ਉਦੋਂ ਬਾਅਦ ਤੁਸੀਂ ਵੇਖਿਓ ਆਪਣੇ ਆਪ ਹੀ ਉਹਨਾਂ ਨੇ ਬੱਚੇ ਪੈਦਾ ਕਰ ਲੈਣੇ ਆ। ਇੱਕ ਵਾਰੀ ਪੈਦਾ ਹੋ ਜਾਣੇ ਆ, 1-2-4 ਮਹੀਨਿਆਂ ਬਾਅਦ ਉਹਨਾਂ ਦੇ ਸੰਬੰਧ ਹੋਣਗੇ ਤੇ ਆਪੇ ਬੱਚੇ ਪੈਦਾ ਹੋਈ ਜਾਣਗੇ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜੀਵ ਬਣਦੇ ਜਾਣਗੇ, ਮਲਟੀਪਲਾਈ ਹੋਣਗੇ। ਇਦਾਂ ਹੀ ਬਣਿਆ, ਨਿਜਮਾਂ ਨੇ ਸਾਰਾ ਕੁਝ ਬਣਾਇਆ, ਕੁਦਰਤੀ ਨਿਯਮ ਨੇ ਜਿਹੜੇ, ਪਰਮਾਤਮਾ ਕਹਿ ਲਓ, ਨਿਯਮ ਕਹਿ ਲਓ, ਇੱਕ ਐਨਰਜੀ ਕਹਿ ਲਓ, ਆਪਣੇ ਆਪ ਚੱਲ ਰਹੀ ਹੈ। ਐਟਮਸ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਆ, ਆਪਣੇ ਆਪ ਸਾਰਾ ਕੁਝ ਚੱਲ ਰਿਹਾ। ਉਹਨਾਂ ਨੂੰ ਸਮਝ ਕੇ ਜ਼ਿੰਦਗੀ ਜਿਉ, ਮਨਾ ਆਪਣੇ ਆਪ ਨੂੰ ਪਵਿੱਤਰ ਕਰ, ਆਪਣਾ ਦਿਮਾਗ ਖੋਲ, ਵਿਕਸਿਤ ਹੋ, ਦਿਮਾਗ ਦਾ ਵਿਕਾਸ ਕਰ, ਤਾਂ ਕਰਕੇ ਪਿੰਗਲੇ ਨਾ ਰਹੀਏ, ਆਪਣੇ ਆਪ ਦਾ ਵਿਕਾਸ ਕਰੀਏ, ਦਿਮਾਗ ਖੋਲੀਏ ਆਪਣਾ, ਆਪਣੇ ਐਕਸਪੀਰੀਅੰਸ ਕਰਕੇ ਵੇਖੀਏ, ਤਜਰਬੇ ਕਰਕੇ ਵੇਖੀਏ। ਤੇ ਜਿਹੜੀ ਮੈਂ ਗੱਲ ਕਰਦਾ ਸੀ ਵੀ ਅੱਜ ਅਖੌਤੀ ਜਿਹੜਾ ਢਾਂਚਾ ਸਾਡਾ ਬਣਾਇਆ ਹੋਇਆ, ਇਹ ਨਹੀਂ ਵਿਕਾਸ ਹੋਣ ਦਿੰਦਾ। ਆ ਸਾਡੇ ਨਿਆਣੇ ਤੇ ਠੀਕ ਹੈ ਆਈਲੈਟਸ ਕਰਕੇ ਬਾਹਰ ਚਲੇ ਗਏ ਵਿਦੇਸ਼ਾਂ ਵਿੱਚ ਪੜ੍ਹਨ ਗਏ ਆ ਦਿਮਾਗ ਖੋਲੇ ਆ ਮਾੜੇ ਜਿਹੇ ਇਹਨਾਂ ਨੇ ਆਪਣੇ ਜੇ ਧਾਰਮਿਕ ਢਾਂਚੇ ਦੇ ਵਿੱਚ ਇਹਨਾਂ ਨੂੰ ਫਿੱਟ ਰੱਖਿਆ ਜਾਂਦਾ ਕੱਖ ਵੀ ਨਹੀਂ ਸੀ ਹੋਣਾ ਸਾਡੇ ਵਰਗੇ ਜੇ ਕਿਤੇ ਪ੍ਰਧਾਨ ਬਣ ਜਾਂਦੇ ਨਾ ਕਿਤੇ ਜ਼ਿਆਦਾ ਸਾਡੇ ਵਰਗਿਆਂ ਦੀ ਚੱਲਦੀ ਹੁੰਦੀ ਤੇ ਸਾਰਿਆਂ ਦੇ ਚੋਲੇ ਪਵਾ ਦਿੰਦੇ ਸਾਰਿਆਂ ਨੂੰ ਆਪਣੇ ਕਹਿਣਾ ਸੀ ਵੀ ਸਾਡੇ ਡੇਰਿਆਂ 'ਚ ਆ ਜਾਓ ਚੇਲੇ ਬਣ ਜਾਓ ਸਾਡੇ ਆ ਵੀ ਵਿਕਾਸ ਕੁਛ ਨਹੀਂ ਸੀ ਹੋਣਾ ਇਹ ਤੇ ਠੀਕ ਹੈ ਵੀ ਦਿਮਾਗ ਜਿਹੜਾ ਹੈ ਥੋੜਾ ਥੋੜਾ ਖੁੱਲਣ ਲੱਗ ਪਿਆ ਚੱਲ ਪਿਆ ਵਿਕਾਸ ਹੋ ਗਿਆ ਤਾਂ ਕਰਕੇ ਗਿਆਨ ਲੈਣਾ ਸਮਝ ਲੈਣੀ ਹੈ ਆਪਣੇ ਆਪ ਨੂੰ ਖੋਲਣਾ ਹੈ ਵਿਕਸਿਤ ਕਰਨਾ ਹੈ ਪਿੰਗਲੇ ਜਿਹੜੇ ਹੈ ਉਹ ਤੁਰਨ ਲੱਗ ਜਾਂਦੇ ਹੈ ਵਿਕਾਸ ਹੋਣਾ ਚਾਹੀਦਾ ਹੈ ਤੇ ਜਿਹੜਾ ਆਪਾਂ ਪੰਚਮ ਪਾਤਸ਼ਾਹ ਦਾ ਸ਼ਬਦ ਸ਼ੁਰੂ ਵਿੱਚ ਪੜ੍ਹਿਆ ਹੈ ਤੀਰਥ ਹਮਰਾ ਹਰ ਕੋ ਨਾਮ ਸਾਡਾ ਤੀਰਥ ਹੈ ਜੀ ਹਰੀ ਦਾ ਗਿਆਨ ਹਰੀ ਕਿੱਥੇ ਹੈ ਸਾਰੇ ਪਾਸੇ ਹੀ ਹੈ ਨਿਜਮਾਂ ਦੇ ਰੂਪ ਵਿੱਚ ਉਹਦਾ ਗਿਆਨ ਲੈਣਾ ਇਹੀ ਸਾਡਾ ਤੀਰਥ ਹੈ ਸਮਝਣਾ ਸਮਝਾਉਣਾ ਇਹੀ ਸਾਡਾ ਤੀਰਥ ਹੈ ਅਕਲ ਲੈਣੀ ਇਹੀ ਤੀਰਥ ਹੈ ਅਕਲ ਵਾਲੇ ਵਿੱਚ ਚਮਕ ਹੁੰਦੀ ਹੈ ਦਿਮਾਗੀ ਬੰਦੇ ਵਿੱਚ ਚਮਕ ਹੁੰਦੀ ਹੈ ਨੂਰ ਹੁੰਦਾ ਹੈ ਨੂਰ ਗਿਆਨ ਦਾ ਹੈ ਇੱਕ ਤੇ ਗਿਆਨ ਹੈ ਨਾ ਜਾਣਕਾਰੀ ਇੱਥੇ ਇੱਕ ਗੱਲ ਹੋਰ ਸੁਣ ਲਓ ਧਿਆਨ ਨਾਲ ਸੁਣੋ ਇੱਕ ਹੁੰਦੀ ਹੈ ਜੀ ਜਾਣਕਾਰੀ ਇੱਕ ਹੁੰਦਾ ਗਿਆਨ ਅਸੀਂ ਉਹਨੂੰ ਵੀ ਗਿਆਨ ਹੀ ਕਹਿੰਦੇ ਆ ਜਿਹੜੀ ਹੁਣ ਮੈਂ ਤੁਹਾਨੂੰ ਸਟੇਜ ਤੇ ਦੇ ਰਿਹਾ ਇਹ ਜਾਣਕਾਰੀ ਹੈ ਸ਼ਬਦ ਬਹੁਤੇ ਹੈ ਨਹੀਂ ਪੰਜਾਬੀ ਦੇ ਵਿੱਚ ਸਾਡੇ ਕੋਲੇ ਸ਼ਬਦ ਥੋੜੇ ਹੈ ਇਹ ਹੈ ਗਿਆਨ ਜਾਣਕਾਰੀ ਇਹ ਇੱਕ ਜਾਣਕਾਰੀ ਮਿਲ ਰਹੀ ਹੈ ਇਹਨੂੰ ਵੀ ਆਪਾਂ ਗਿਆਨ ਹੀ ਕਹਿੰਦੇ ਆ ਪਰ ਅਸਲ ਵਿੱਚ ਇਹ ਗਿਆਨ ਤੇਰਾ ਗਿਆਨ ਉਦੋਂ ਬਣੂ ਜਦੋਂ ਤੇਰੇ ਤਜਰਬੇ 'ਚ ਆਊ ਐਕਸਪੀਰੀਅੰਸ ਵਿੱਚ ਆਊ ਤੇਰੇ ਤਜਰਬੇ 'ਚ ਆਊ ਕਿਵੇਂ ਭਲਾ ਇਹਨੂੰ ਸਮਝੋ ਵੇਖੋ ਕਿਸੇ ਬੰਦੇ ਨੇ ਤੈਰਨ ਬਾਰੇ ਤੁਹਾਨੂੰ ਜਾਣਕਾਰੀ ਦੇਤੀ ਸਟੇਜ ਤੇ ਖੜ ਕੇ ਇੱਥੇ ਹੁਣ ਮੈਂ ਸਟੇਜ ਤੇ ਖੜ ਕੇ ਜਾਣਕਾਰੀ ਦਵਾਂ ਵੀ ਹੱਥ ਐ ਮਾਰਨੇ ਆ ਲੱਤਾਂ ਐ ਰੱਖਣੀਆਂ ਜਦੋਂ ਛਾਲ ਮਾਰਨੀ ਹੈ ਤੇ ਐ ਮਾਰਨੀ ਹੈ ਜਦੋਂ ਤੈਰਨਾ ਫਿਰ ਹੱਥ ਐ ਨੂੰ ਕਰਿਓ ਲੱਤਾਂ ਤੁਹਾਡੀਆਂ ਐ ਰਹਿਣੀਆਂ ਚਾਹੀਦੀਆਂ ਇਹ ਜਾਣਕਾਰੀ ਮੈਂ ਤੁਹਾਨੂੰ ਰੱਟਾ ਲਾਤਾ ਮੈਂ ਤੁਹਾਡੇ ਦਿਮਾਗ 'ਚ ਵਾੜਤੀ ਤਿੰਨ ਘੰਟੇ ਤੈਰਨ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਤੀ ਕੀ ਮੰਨਦੇ ਹੋ ਤੁਸੀਂ ਵੀ ਤੁਹਾਨੂੰ ਗਿਆਨ ਹੋ ਗਿਆ ਤੈਰਨ ਦਾ ਮੰਨਦੇ ਹੋ ਵੀ ਤੈਰ ਸਕਦੇ ਹੋ ਹੁਣ ਭੁੱਲ ਕੇ ਵੀ ਧੱਕਾ ਨਾ ਦਿਓ ਉਸ ਬੰਦੇ ਨੂੰ ਭਾਵੇਂ 3 ਸਾਲ ਲਈ ਰੱਖੋ 3 ਘੰਟਿਆਂ ਦੀ ਕਿਹੜੀ ਗੱਲ ਹੈ ਹੱਥ ਐ ਕਰਨੇ ਆ ਲੱਤਾਂ ਐ ਮਾਰਨੀਆਂ ਨਾ ਉਹ ਭਾਈ ਜਾਣਕਾਰੀ ਮਿਲੀ ਹੈ ਉਹਨੂੰ ਕਹਿੰਦੇ ਇਨਫੋਰਮੇਸ਼ਨ ਸਿਰਫ ਇਹ ਇਨਫੋਰਮੇਸ਼ਨ ਵੱਧ ਤੋਂ ਵੱਧ ਕਲੈਕਟ ਕਰੋ ਜਾਣਕਾਰੀ ਵੱਧ ਤੋਂ ਵੱਧ ਲਵੋ ਪਰ ਉਹਨੂੰ ਆਪਣੇ ਤਜਰਬੇ 'ਚ ਲਿਆ ਕੇ ਫਿਰ ਆਪਣਾ ਗਿਆਨ ਬਣਾਓ ਉਹ ਹੈ ਤੇਰਾ ਗੁਰੂ ਉਹ ਹੈ ਤੇਰਾ ਗਿਆਨ ਜਿਹਨੇ ਤੈਨੂੰ ਡਰਾਈਵ ਕਰਨਾ ਹੈ ਤੇਰੇ ਤਜਰਬੇ 'ਚ ਹੋ ਕੇ ਆਵੇ ਤੇਰੇ ਖੁਦ ਦੇ ਐਕਸਪੀਰੀਅੰਸ ਵਿੱਚ ਆਵੇ ਸਾਡੇ ਤਜਰਬੇ 'ਚ ਆਵੇ ਤੇ ਸਾਡੇ ਤਜਰਬੇ 'ਚ ਕਿੱਥੇ ਹੈ ਅਸੀਂ ਤਾਂ ਸੁਣੀਆਂ ਗੱਲਾਂ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੇ ਤਜਰਬਿਆਂ ਨੂੰ ਆਪਣੇ ਤਜਰਬੇ ਕਹੀ ਜਾਂਦੇ ਆ ਗੁਰੂ ਅਰਜਨ ਸਾਹਿਬ ਦੀ ਜਾਣਕਾਰੀ ਨੂੰ ਆਪਣੀ ਜਾਣਕਾਰੀ ਦੱਸਦੇ ਆ ਅਸੀਂ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਦੁਬਾਰਾ ਜੇ ਤੈਰਨ ਦੇ ਸੰਬੰਧ ਵਿੱਚ ਮੈਂ ਨਹੀਂ ਸਮਝਾ ਸਕਦਾ ਸਟੇਜ ਤੇ ਬੈਠ ਕੇ ਤੇ ਮੈਂ ਇਦਾਂ ਵੀ ਕੁਝ ਵੀ ਸਮਝ ਨਹੀਂ ਪੈਂਦਾ ਜਿੰਨਾ ਚਿਰ ਤੁਹਾਡਾ ਆਪਣੇ ਤਜਰਬੇ 'ਚ ਨਾ ਆਵੇ ਤੁਹਾਡੇ ਆਪਣੇ ਐਕਸਪੀਰੀਅੰਸ ਵਿੱਚ ਨਾ ਆਵੇ ਜੋ ਸਟੇਜਾਂ ਤੇ ਸੁਣਦੇ ਹੋ ਉਹਨੂੰ ਆਪਣੇ ਤਜਰਬੇ 'ਚ ਲੈ ਕੇ ਆਓ ਕਰਕੇ ਵੇਖੋ ਉਹ ਸਾਡਾ ਆਪਣਾ ਗਿਆਨ ਹੋਏਗਾ ਫਿਰ ਉਹਦੇ ਨਾਲ ਡਿਵੈਲਪ ਹੋਣਾ ਹੈ ਫਿਰ ਅੱਗੇ ਵਿਕਾਸ ਹੋਣਾ ਸਾਡਾ ਗੁਰੂ ਨਾਨਕ ਸਾਹਿਬ ਦਾ ਤਜਰਬਾ ਤੇਰਾ ਤਜਰਬਾ ਨਹੀਂ ਬਣ ਗਿਆ ਜਿਹੜਾ ਤੈਰਨ ਜਾਣਦਾ ਹੈ ਇਹ ਉਹਦਾ ਤਜਰਬਾ ਹੈ ਉਹ ਤੇਰਾ ਤਜਰਬਾ ਨਹੀਂ ਬਣ ਗਿਆ ਜਿੱਦਣ ਸਾਡੀ ਜ਼ਿੰਦਗੀ ਵਿੱਚ ਆਏਗਾ ਫਿਰ ਪਤਾ ਲੱਗਦਾ ਮੇਰੀਆਂ ਭੈਣਾਂ ਹੁਣ ਜੇ ਸਬਜ਼ੀ ਬਣਾਉਣ ਵਾਸਤੇ ਜੇ ਕੋਈ ਉਹਨੂੰ ਭੈਣ ਦੱਸੇ ਵੀ ਆਹ ਐਂ ਬਣਦੀ ਹੈ ਇੱਕ ਸਬਜ਼ੀ ਆਹ ਦੂਜੀ ਐਂ ਬਣਦੀ ਹੈ ਤੀਜੀ ਐਂ ਬਣਦੀ ਹੈ ਲਿਖ ਲਵੇ ਵੀ ਕਵੇ ਵੀ ਮੈਂ ਤੇ ਪੜ੍ਹਦੀ ਰਹੀ ਹਾਂ ਮੇਰਾ ਹੁਣ ਵਿਆਹ ਕਰ ਦਿਓ ਮੈਨੂੰ ਸਾਰੀਆਂ ਸਬਜ਼ੀਆਂ ਆਉਂਦੀਆਂ ਨੇ ਆਪਾਂ ਕਹਾਂਗੇ ਐਂ ਕਿਵੇਂ ਆਉਂਦੀਆਂ ਨੇ ਉਹ ਕਵੇ ਮੈਂ ਤੇ ਕਾਪੀ ਭਰੀ ਫਿਰਦੀ ਹਾਂ ਲਿਖ ਕੇ ਵੀ ਆਹ ਐਂ ਬਣਦੀ ਹੈ ਆਹ ਐਂ ਬਣਦੀ ਹੈ ਆਪਾਂ ਕਹਾਂਗੇ ਐਂ ਨਹੀਂ ਪਹਿਲਾਂ ਕਰਕੇ ਵੇਖ ਇਹ ਤੇਰਾ ਗਿਆਨ ਨਹੀਂ ਇਹ ਲੋਕਾਂ ਦਾ ਗਿਆਨ ਹੈ ਜੇ ਮੈਨੂੰ ਤੇ ਆਟਾ ਗੁੰਨਣਾ ਆਉਂਦਾ ਪਾਣੀ ਇੰਨਾ ਪਾ ਲੈਣਾ ਆਟਾ ਇੰਨਾ ਪਾ ਲੈਣਾ ਗੁੰਨ ਲੂ ਮੈਂ ਆਪਾਂ ਕਹਾਂਗੇ ਨਾ ਜਿੰਨਾ ਚਿਰ ਤੇਰਾ ਤਜਰਬਾ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਪਤਾ ਲੱਗਦਾ ਤਾਂ ਕਰਕੇ ਜਿਹੜਾ ਸਾਡੇ ਤਜਰਬੇ ਚ ਆਏਗਾ ਉਹੀ ਗਿਆਨ ਬਣਨਾ ਹੈ। ਤਾਂ ਕਰਕੇ ਸਮਝ ਉਹਨਾਂ ਨੂੰ ਆਉਣੀ ਹੈ ਜਿਹੜੇ ਸਮਝਣਾ ਚਾਹੁੰਦੇ ਆ। ਪਿੰਗਲੇ ਉਹੀ ਤੁਰਨਗੇ ਜਿਹੜੇ ਤੁਰਨਾ ਚਾਹੁੰਦੇ ਆ। ਕਿਰਪਾ ਕਹਿੰਦੇ ਹੋ ਜਾਂਦੀ ਹੈ, ਪਰ ਕਿਰਪਾ ਜੇ ਕਰਾਉਣਾ ਹੀ ਨਾ ਚਾਹਵੇ ਤੇ ਫਿਰ ਕੀ ਹੋ ਸਕਦਾ? ਤੈਨੂੰ ਮੰਗਣਾ ਨਾ ਆਵੇ ਤੇ ਮੈਂ ਕੀ ਕਰਾਂ? ਜੇ ਸਾਨੂੰ ਉਹ ਮੰਗਣਾ ਹੀ ਨਾ ਆਵੇ, ਜੇ ਅਸੀਂ ਉਹਦੇ ਲਈ ਤਿਆਰ ਹੀ ਨਹੀਂ ਤੇ ਫਿਰ ਤੇ ਨਹੀਂ ਨਾ ਗੱਲ ਬਣਨੀ। ਪਰ ਮਨ ਕਰਕੇ ਜੇ ਮੰਨੀਏ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਮੈਂ ਜੇ ਪਾਪ ਖੰਡਨ ਕਰਾਉਣ ਆਇਆ ਤਾਂ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਣਾ, ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਤੁਮ ਕਰੋ ਹੋ ਭਲਾ ਹਮ ਭਲੋ ਨਾ ਜਾਣੈ, ਤੂੰ ਤੇ ਸਾਰਿਆਂ ਦਾ ਭਲਾ ਕਰਨਾ ਚਾਹੁੰਦਾ ਹੈ। ਉਹਦੇ ਨਿਯਮ ਤੇ ਸਾਰਿਆਂ ਤੇ ਇੱਕੋ ਜਿਹੇ ਲੱਗਦੇ ਐ। ਪਰਮਾਤਮਾ ਨਹੀਂ ਚਾਹੁੰਦਾ ਵੀ ਇੰਡੀਆ ਅਮਰੀਕਾ ਨਾ ਬਣੇ, ਇਹ ਇੰਡੀਆ ਵਾਲੇ ਨਹੀਂ ਚਾਹੁੰਦੇ ਕਦੇ ਵੀ ਇੰਡੀਆ ਅਮਰੀਕਾ ਬਣੇ। ਜੇ ਇੰਡੀਆ ਵਾਲੇ ਚਾਹੁਣ ਵੀ ਆਪਾਂ ਵੀ ਬਣਾਉਣਾ ਤੇ ਆਪਾਂ ਵੀ ਬਣਾ ਦਾਂਗੇ। ਪਰਮਾਤਮਾ ਤੇ ਸਾਰਿਆਂ ਦਾ ਹੀ ਭਲਾ ਕਰਦਾ ਹੀ ਹੈ। ਪਰਮਾਤਮਾ ਨੇ ਦਿਮਾਗ ਸਾਰਿਆਂ ਨੂੰ ਦਿੱਤਾ, ਆਪਾਂ ਨਹੀਂ ਵਰਤਿਆ, ਅਗਲਿਆਂ ਨੇ ਵਰਤ ਲਿਆ। ਤੁਮ ਕਰੋ ਹੋ ਭਲਾ ਹਮ ਭਲੋ ਨਾ ਜਾਣੈ, ਤੂੰ ਸਦਾ ਸਦਾ ਦਿਆਲਾ, ਤੁਮ ਸੁਖਦਾਈ ਪੁਰਖ ਵਧਾਤੇ, ਤੁਮ ਰੱਖੋ ਹੋ ਆਪਣੇ ਬਲ, ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਦ ਸਭ ਜਾਜੈ, ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਪਰ ਮਨ ਮੰਨੇ ਕਿ ਮੈਂ ਮੈਲਾ ਹਾਂ, ਮੈਂ ਮੂਰਖ ਹਾਂ, ਮੈਂ ਮੈਲ ਲਾਉਣੀ ਹੈ, ਮੈਂ ਸਿਆਣਾ ਬਣਨਾ ਹੈ, ਮੈਂ ਦਿਮਾਗੀ ਪਿੰਗਲਾ ਹਾਂ, ਮੈਂ ਆਪਣੇ ਆਪ ਨੂੰ ਬਦਲਣਾ ਹੈ, ਜੇ ਮੈਂ ਇਹਦੀ ਤਿਆਰੀ ਕਰੂੰ ਫਿਰ ਮੇਰੀ ਜ਼ਿੰਦਗੀ 'ਚ ਬਦਲਾਵ ਆਊ, ਇਹਦਾ ਕ੍ਰੈਡਿਟ ਮੈਨੂੰ ਫਿਰ ਮਿਲਣਾ ਹੈ, ਤੇ ਜੇ ਮੈਂ ਗਿਆਨ ਨਹੀਂ ਲੈਣਾ ਚਾਹੁੰਦਾ ਇਹਦੀ ਜ਼ਿੰਮੇਵਾਰੀ ਮੇਰੀ, ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਆਪਣੀ, ਤੇ ਜ਼ਿੰਮੇਵਾਰੀ ਫਿਰ ਮੇਰੀ ਹੈ। ਪਰਮਾਤਮਾ ਨੇ ਤੁਹਾਨੂੰ ਸਾਰਿਆਂ ਨੂੰ ਅਲੱਗ ਅਲੱਗ ਬਣਾਇਆ ਹੈ, ਬਸ ਮਰਜ਼ੀ ਹੈ, ਜੇ ਗਿਆਨ ਨਹੀਂ ਲੈਣਾ ਤੇ ਜ਼ਿੰਦਗੀ ਬਰਬਾਦ ਕਰਨੀ ਹੈ ਇਹਦੀ ਜ਼ਿੰਮੇਵਾਰੀ ਤੇਰੀ, ਤੇ ਜੇ ਅਕਲ ਲੈ ਕੇ ਸੋਹਣੀ ਜ਼ਿੰਦਗੀ ਜਿਉਣੀ ਹੈ ਇਹਦਾ ਕ੍ਰੈਡਿਟ ਵੀ ਤੈਨੂੰ ਮਿਲੂ। ਬਸ ਗੁਰੂ ਅਰਜਨ ਦੇਵ ਸਾਹਿਬ ਦੇ ਰਾਹ ਤੇ ਤੁਰ ਪਏ ਤੇ ਚਾਹੇ ਪ੍ਰਿਥੀ ਚੰਦ ਬਣ ਜਾ, ਮਰਜ਼ੀ ਤੇਰੀ ਹੈ। ਤਾਂ ਕਰਕੇ ਸਾਡਾ ਤੀਰਥ ਵੀ ਗਿਆਨ, ਬਾਕੀ ਦੁਨੀਆ ਤੀਰਥਾਂ ਤੇ ਨਹਾਉਂਦੀ ਆ, ਆਪਾਂ ਪੜ੍ਹਦੇ ਹੀ ਆ, ਨਹਾਵਣ ਚੱਲੇ ਤੀਰਥੀ ਮਨ ਖੋਟੇ, ਧਨ ਚੋਰ ਮਨ ਵਿੱਚ ਖੋਟ ਹੈ, ਅੰਦਰ ਕਪਟ ਲਈ ਫਿਰਦੇ ਆ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਨੱਥੀ ਨਹਾਤਿਆਂ ਦੋਏ ਪਾ ਚੜੀ ਅਸ ਹੋ। ਮਨ ਦੀ ਮੈਲ ਨਹੀਂ ਜਾਂਦੀ, ਜਿੱਥੇ ਜਿੱਥੇ ਮਰਜ਼ੀ ਨਹਾਉਂਦੇ ਫਿਰੋ, ਜਿਹੜੇ ਜਿਹੜੇ ਮਰਜ਼ੀ ਤੀਰਥ ਤੇ ਫਿਰਦਾ ਰਹਿ। ਨਹਾਵਣ ਕਹੋ ਤੀਰਥ ਘਣੇ ਮਨ ਬੌਰਾ ਰੇ, ਘਣੇ ਕਹਿੰਦੇ ਬਹੁਤ ਤੀਰਥ ਹੈ ਇੱਥੇ, ਕਮਲਿਆ ਮਨਾ ਨਹਾਉਣ ਨੂੰ ਤੀਰਥ ਬਹੁਤ ਹੈ। ਨਹਾਵਣ ਕਹੋ ਤੀਰਥ ਘਣੇ ਮਨ ਬੌਰਾ ਰੇ, ਪੂਜਣ ਕਹੋ ਬਹੁਦੇਵ, ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ। ਗਿਆਨ ਸੀ ਤੀਰਥ, ਬਹੁਤ ਤੀਰਥ ਨੇ ਕਹਿੰਦੇ ਨਹਾਉਣ ਨੂੰ, ਸਾਡੇ ਵਾਲੇ ਹੋਰ ਬਣਾ ਰਹੇ ਆ, ਗੋਲਕਾਂ ਵੱਧ ਤੋਂ ਵੱਧ ਰੱਖੋ, ਤੀਰਥ ਇੱਕ ਹੈ ਗੋਲਕਾਂ 50 ਰੱਖੀ ਬੈਠੇ ਆ, ਇੱਥੇ ਵੀ ਟੇਕ ਲੈ ਮੱਥਾ, ਇੱਥੇ ਵੀ ਟੇਕ ਲੈ। ਗਿਆਨ ਤੀਰਥ ਹੈ ਕਿੰਨੇ ਦੱਸਿਆ ਦੱਸੋ, ਗਿਆਨ ਤੀਰਥ ਹੈ ਕੌਣ ਦੱਸਦਾ ਅੱਜ ਵੀ ਗਿਆਨ ਲੈਣਾ ਹੀ ਤੀਰਥ ਹੈ? ਏਦਾਂ ਜਦੋਂ ਅਕਲ ਲੈਂਦੇ ਹਾਂ ਸਮਝ ਲੈਂਦੇ ਹਾਂ ਤੀਰਥ ਲਾਉਂਦੇ ਹਾਂ ਅਸੀਂ, ਕੌਣ ਕਹਿੰਦਾ ਤੀਰਥ? ਇੱਥੇ ਨਹੀਂ ਆਓਗੇ ਪਾਪ ਨਹੀਂ ਲੈਣੇ, ਇੱਥੇ ਨਹੀਂ ਆਏਗਾ ਏਦਾਂ ਨਹੀਂ ਹੋਣਾ, ਏਦਾਂ ਨਹੀਂ ਹੋਣਾ। ਫਿਰ ਸਾਡੇ ਪੜ੍ਹੇ ਲਿਖੇ ਬੰਦੇ ਵੀ ਇੱਦਾਂ ਹੀ ਕਰਦੇ ਆ, ਵਾਈਬ੍ਰੇਸ਼ਨ ਬਹੁਤ ਚੰਗੀ ਆਉਂਦੀ ਹੈ, ਤਰੰਗਾਂ ਬਹੁਤ ਚੰਗੀਆਂ ਆਉਂਦੀਆਂ, ਪੜ੍ਹੇ ਲਿਖੇ ਇੱਦਾਂ ਕਹਿੰਦੇ। ਅਨਪੜ੍ਹ ਸਾਡੇ ਵਾਲਾ ਤੇ ਨਹੀਂ ਇੱਦਾਂ ਲਾਣਾ ਬੋਲਦਾ, ਪਰ ਜਿਹੜੇ ਪੜ੍ਹੇ ਲਿਖੇ ਆ ਉਹ ਆਮ ਇੱਦਾਂ ਗੱਲਾਂ ਕਰਦੇ, ਮੈਂ ਫਲਾਣੇ ਥਾਂ ਤੇ ਜਾਣਾ ਉੱਥੇ ਦੀਆਂ ਵਾਈਬ੍ਰੇਸ਼ਨਸ ਇੱਦਾਂ ਦੀਆਂ, ਉੱਥੇ ਦੀਆਂ ਤਰੰਗਾਂ ਇੱਦਾਂ ਦੀਆਂ, ਇਹ ਤਰੰਗਾਂ ਤੇਰੇ ਆਪਣੇ ਅੰਦਰ ਪੈਦਾ ਹੋ ਰਹੀਆਂ। ਤੂੰ ਕਹਿੰਦਾ ਮੈਨੂੰ ਇਸ ਥਾਂ ਤੇ ਜਾ ਕੇ ਬੜੀਆਂ ਤਰੰਗਾਂ ਵਧੀਆ ਮਿਲਦੀਆਂ, ਉੱਥੇ ਰਹਿਣ ਵਾਲਿਆਂ ਨੂੰ ਕਿਉਂ ਨਹੀਂ ਮਿਲਦੀਆਂ? ਜੇ ਕੋਈ ਬੰਦਾ ਪਰਮੇਸ਼ਰ ਦੁਆਰ ਸਾਡੇ ਉੱਥੇ ਆਵੇ ਤੇ ਕਵੇ ਇੱਥੇ ਆ ਕੇ ਮੈਨੂੰ ਬਹੁਤ ਸ਼ਾਂਤੀ ਮਿਲਦੀ ਤੇ ਉਹਨੂੰ ਤੈਨੂੰ ਪੁੱਛੀਏ ਵੀ ਇੱਥੇ ਰਹਿਣ ਵਾਲੇ ਸ਼ਾਂਤ ਨੇ ਜੇ ਸ਼ਾਂਤੀ ਹੈ ਫਿਰ ਉਹਨਾਂ ਨੂੰ ਕਿਉਂ ਨਹੀਂ ਮਿਲਦੀ ਕਈ ਵਾਰੀ ਹੁਣ ਕੀਰਤਨ ਮੈਂ ਕਰਦਾ ਸਟੇਜ ਤੇ ਤੁਸੀਂ ਕਈ ਵਾਰੀ ਕਹਿੰਦੇ ਨੇ ਬੜਾ ਆਨੰਦ ਆਉਂਦਾ ਤੇ ਇੱਥੇ ਲਿਆਓ ਮੇਰੇ ਵਿਰੋਧੀ ਨੂੰ ਭਾਓ ਉਹਨੂੰ ਨਹੀਂ ਆਉਂਦਾ ਕੀਰਤਨ ਤੇ ਉਹੀ ਹੈ ਇਹ ਆਨੰਦ ਤੈਨੂੰ ਤੇਰੇ ਆਪਣੇ ਆਪ ਚੋਂ ਹੀ ਆਉਂਦਾ ਹੈ ਮੇਰੇ ਚ ਕੋਈ ਆਨੰਦ ਆਨੁੰਦ ਨਹੀਂ ਜੇ ਤੈਨੂੰ ਲੱਗਦਾ ਮੇਰੇ ਚੋਂ ਤਰੰਗਾਂ ਨਿਕਲਦੀਆਂ ਮੇਰੇ ਚੋਂ ਨਿਕਲਦੀਆਂ ਦੂਜੇ ਨੂੰ ਕਿਉਂ ਨਹੀਂ ਮਿਲਦੀਆਂ ਤਰੰਗਾਂ ਬਾਕੀਆਂ ਨੂੰ ਕਿਉਂ ਨਹੀਂ ਮਿਲਦੀਆਂ ਇਹ ਤੇਰੇ ਚ ਹੈ ਜਿਵੇਂ ਕਹਿੰਦਾ ਕਹਿੰਦਾ ਮਾਂ ਦੇ ਹੱਥਾਂ ਦੀ ਰੋਟੀ ਬੜੀ ਸਵਾਦ ਲੱਗਦੀ ਹੈ ਸੱਚ ਤੇਰੀ ਮਾਂ ਨਾਲ ਤੇਰਾ ਪਿਆਰ ਹੈ ਤੈਨੂੰ ਤਾਂ ਸਵਾਦ ਲੱਗਦਾ ਜੇ ਸਵਾਦ ਹੈ ਸਾਰਿਆਂ ਨੂੰ ਸਵਾਦ ਕਿਉਂ ਨਹੀਂ ਲੱਗਦੀ ਮੈਨੂੰ ਮੇਰੀ ਮਾਂ ਦੀ ਲੱਗਦੀ ਹੈ ਤੈਨੂੰ ਤੇਰੀ ਮਾਂ ਦੀ ਰੋਟੀ ਸਵਾਦ ਲੱਗਦੀ ਹੈ ਏਦਾਂ ਹੀ ਹੈ ਨਾ ਇਹ ਤੇਰਾ ਆਪਣਾ ਪਿਆਰ ਹੈ ਤੇਰਾ ਇਹ ਸਵਾਦ ਤੇਰਾ ਆਪਣਾ ਹੈ ਜਿਵੇਂ ਤੂੰ ਆਪਣੀ ਮਾਂ ਦੇ ਆਪਣਾ ਮਾਈਂਡ ਸੈੱਟ ਕੀਤਾ ਹੋਇਆ ਹਿਪਨੋਟਾਈਜ ਹੋਇਆ ਪਿਆ ਇਦਾਂ ਹੀ ਤੁਸੀਂ ਤੀਰਥ ਸਥਾਨਾਂ ਤੇ ਹਿਪਨੋਟਾਈਜ ਹੋਏ ਹੋ ਮੈਨੂੰ ਇੱਥੇ ਸ਼ਾਂਤੀ ਮਿਲਦੀ ਹੈ ਮੈਨੂੰ ਇੱਥੇ ਮਿਲਦੀ ਹੁਣ ਜਿਵੇਂ ਕਈ ਨਿਆਣੇ ਕਹਿੰਦੇ ਆ ਵੀ ਸ਼ਿਮਲੇ ਚੱਲਾਂਗੇ ਉੱਥੇ ਬਹੁਤ ਸ਼ਾਂ ਪਹਾੜਾਂ ਦੇ ਵਿੱਚ ਸ਼ਿਮਲੇ ਰਹਿਣ ਵਾਲਿਆਂ ਨੂੰ ਪੁੱਛ ਲਓ ਵੀ ਸ਼ਾਂਤ ਹੋ ਅਗਲਾ ਕਹਿੰਦਾ ਗੋਆ ਚੱਲੀਏ ਸਮੁੰਦਰਾਂ ਤੇ ਘੁੰਮਾਂਗੇ ਉੱਥੇ ਬਹੁਤ ਸ਼ਾਂਤੀ ਆਉਂਦੀ ਹੈ ਗੋਆ ਰਹਿਣ ਵਾਲਿਆਂ ਨੂੰ ਪੁੱਛ ਲਓ ਜੇ ਉੱਥੇ ਸ਼ਾਂਤੀ ਹੈ ਫਿਰ ਗੋਆ ਵਾਲੇ ਸ਼ਾਂਤ ਕਿਉਂ ਨਹੀਂ ਫਿਰ ਸ਼ਿਮਲੇ ਰਹਿਣ ਵਾਲੇ ਸ਼ਾਂਤ ਕਿਉਂ ਨਹੀਂ ਇਹ ਜਿਹੜੀਆਂ ਵਾਈਬ੍ਰੇਸ਼ਨ ਦੀ ਗੱਲ ਕਰਦੇ ਹੋ ਤਰੰਗਾਂ ਦੀ ਗੱਲ ਕਰਦੇ ਹੋ ਇਹ ਤਰੰਗਾਂ ਤੁਹਾਡੇ ਆਪਣੇ ਅੰਦਰ ਹੈ ਇਹ ਤੇਰੀ ਮਨੌਤ ਤੇ ਡਿਪੈਂਡ ਕਰਦਾ ਵੀ ਤੂੰ ਮੰਨਦਾ ਕੀ ਹੈ ਜੇ ਤੂੰ ਪੀਰਾਂ ਨੂੰ ਮੰਨਦਾ ਤੈਨੂੰ ਪੀਰਾਂ ਦੀ ਜਗ੍ਹਾ ਤੇ ਜਾ ਕੇ ਸ਼ਾਂਤੀ ਮਿਲਦੀ ਹੈ ਕੋਈ ਦੇਵੀ ਨੂੰ ਮੰਨਦਾ ਉਹ ਦੇਵੀ ਦੀ ਜਗ੍ਹਾ ਤੇ ਜਾ ਕੇ ਸ਼ਾਂਤ ਹੁੰਦਾ ਹੈ ਜਿਹੜਾ ਗੁਰਦੁਆਰੇ ਨੂੰ ਮੰਨਦਾ ਗੁਰਦੁਆਰੇ ਜਾ ਕੇ ਸ਼ਾਂਤ ਹੁੰਦਾ ਹੈ ਬਸ ਗੱਲ ਇੱਥੇ ਨਿਬੜੂ ਵੀ ਤੇਰੀ ਮਨੌਤ ਕੀ ਹੈ ਤੂੰ ਮੰਨਦਾ ਕੀ ਹੈ ਤੇਰੀ ਮਨੌਤ ਨੂੰ ਨੰਬਰ ਮਿਲਣੇ ਆ ਕਿਹੋ ਜੀ ਮਨੌਤ ਰੱਖ ਕੇ ਬੈਠਾ ਹੈ ਹੁਣ ਮੰਨ ਲਓ ਜੇ ਕੋਈ ਬੰਦਾ ਦੀਵਾਨ ਸੁਣਨ ਆਇਆ ਇੱਥੇ ਵੀ ਬੰਦੇ ਵੱਖਰੀ ਵੱਖਰੀ ਮਨੌਤ ਵਾਲੇ ਆ ਸਕਦੇ ਹਨ ਹੁਣ ਇੱਕ ਮਨੌਤ ਇਹ ਲੈ ਕੇ ਆਇਆ ਹੈ ਬਈ ਸਾਜ ਬਹੁਤ ਵਧੀਆ ਵੱਜਦੇ ਉਹ ਸਾਜ ਹੀ ਸੁਣਨਾ ਚਾਹੁੰਦਾ ਮਨੌਤ ਹੀ ਇੱਥੇ ਲੈ ਕੇ ਆਇਆ ਇੱਦਾਂ ਹੀ ਇੱਕ ਮਨੌਤ ਕੀ ਲੈ ਕੇ ਆਇਆ ਵੀ ਇਤਿਹਾਸ ਜੇ ਸਾਹਿਬਜ਼ਾਦਿਆਂ ਦਾ ਹੁੰਦਾ ਨਾ ਜਦੋਂ ਸਾਖੀ ਸੁਣਾਉਂਦੇ ਆ ਫਿਰ ਐਂ ਲੱਗਦਾ ਵੀ ਸਾਹਮਣੇ ਹੀ ਪਿਕਚਰ ਬਣੀ ਉਹ ਆਪਣੀ ਮਨੌਤ ਲੈ ਕੇ ਆਇਆ ਇੱਕ ਮਨੌਤ ਕੀ ਲੈ ਕੇ ਆਇਆ ਵੀ ਅੰਗਰੇਜ਼ ਸਿੰਘ ਜੇ ਕਵਿਤਾ ਗਾ ਦੇਵੇ ਨਾ ਫਿਰ ਬਾਹਲੀ ਵਧੀਆ ਗੱਲ ਬਣੇ ਉਹ ਆਪਣੀ ਮਨੌਤ ਲੈ ਕੇ ਆਇਆ ਸੁਣੋ ਉਹ ਆਪਣੀ ਮਨੌਤ ਲੈ ਕੇ ਆਇਆ ਇੱਕ ਬੰਦਾ ਇਹ ਮਨੌਤ ਲੈ ਕੇ ਆਇਆ ਵੀ ਗੁਰਬਾਣੀ ਦੇ 5-7 ਸ਼ਬਦਾਂ ਦੇ ਅਰਥ ਸਮਝ ਆ ਜਾਣ ਨਾ ਜੇ ਅੱਜ ਉਹ ਆਪਣੀ ਮਨੌਤ ਲੈ ਕੇ ਆਇਆ ਵੇਖੋ ਆਪਣੀ ਆਪਣੀ ਮਨੌਤ ਹੈ ਤੇ ਹੁਣ ਤੁਹਾਡੀ ਮਨੌਤ ਨੂੰ ਨੰਬਰ ਮਿਲਦੇ ਆ ਵੀ ਸੋਚ ਕੇ ਕੀ ਆ ਪਰ ਇੱਕ ਬੰਦਾ ਉਹ ਸੋਚ ਕੇ ਆਇਆ ਹੈ ਐ ਪੂਰਾ ਵੀ ਦੀਵਾਨ ਵੇਖਦੇ ਆ ਵਿਕਾਸ ਕੀ ਹੈ ਮੇਰੇ ਆਲੇ ਦੁਆਲੇ ਦਾ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਕੀ ਨਿਕਲਿਆ ਵੀ ਕੀ ਮੇਰੇ ਬੱਚਿਆਂ ਦਾ ਵਿਕਾਸ ਹੋ ਕੀ ਮੇਰੀ ਪੀੜ੍ਹੀ ਅੱਗੇ ਜਾਊ ਤੂੰ ਆਵਾਜ਼ ਸੁਣਨੀ ਸੀ ਬਸ ਕਵਿਤਾ ਸੁਣਨੀ ਸੀ ਘਰ ਨੂੰ ਚੱਲ ਜਾ 50 ਵਾਰੀ ਸੁਣ ਲਈ ਮੈਂ ਵੇਖਿਆ 50 ਵਾਰੀ ਸੁਣ ਲਿਆ ਸਾਹਿਬਜ਼ਾਦਿਆਂ ਦੀ ਘੋੜੀ ਸੁਣਾ ਦਿਓ ਮੈਂ ਕਿਹਾ ਸੁਣੀ ਹੈ ਕਦੇ ਮੈਂ ਤੇ ਦਿਨ ਰਾਤ ਹੀ ਸੁਣਦਾ ਮੇਰੇ ਕੋਲ ਤੇ ਫੋਨ 'ਚੋਂ ਹੀ ਲਾਈ ਹੋਈ ਹੁੰਦੀ ਮੈਂ ਰੋਜ਼ ਸੁਣਦਾ ਅੱਜ ਫੇਰ ਸੁਣਾ ਦਿਓ ਹਿਪਨੋਟਾਈਜ਼ ਹੋ ਗਿਆ ਨਾ ਤੂੰ ਇੱਥੇ ਫਿਰ ਖੜ ਗਿਆ ਨਾ ਇਸ ਆਵਾਜ਼ ਤੇ ਕਿਉਂ ਖੜਦਾ ਹੈ ਇਸ ਘੋੜੀ ਤੇ ਹੀ ਕਿਉਂ ਖੜ ਗਿਆ ਤੂੰ ਇਸ ਸਾਖੀ ਤੇ ਕਿਉਂ ਖੜ ਗਿਆ ਤੈਨੂੰ ਤੇਰਾ ਦਿਮਾਗ ਚਲਾਉਣਾ ਪੈਣਾ ਵੀ ਅੱਜ ਮੈਂ ਗਿਆ ਘੰਟਾ ਲਾਇਆ ਹੁਣ ਜਿਹਨੂੰ ਇਤਿਹਾਸ ਸੁਣਨ ਆਇਆ ਜੇ ਇਤਿਹਾਸ ਨਾ ਮੈਂ ਸੁਣਾਇਆ ਉਹਨੂੰ ਐਂ ਲੱਗੂ ਵੀ ਉਹ ਅੱਜ ਤੇ ਸੁਣਾਇਆ ਹੀ ਕੱਖ ਨਹੀਂ ਜਿਹੜਾ ਜਿਹੜਾ ਕਵਿਤਾ ਸੁਣਨ ਆਇਆ ਉਹਨੇ ਕਹਿਣਾ ਅੱਜ ਤੇ ਸੁਣਾਇਆ ਹੀ ਕੱਖ ਨਹੀਂ ਜਿਹੜਾ ਸਾਜ ਹੀ ਸੁਣਦਾ ਧਾਰਨਾ ਹੀ ਸੁਣਦਾ ਉਹ ਕਹੂਗਾ ਅੱਜ ਤੇ ਸੁਣਾਇਆ ਹੀ ਕੱਖ ਨਹੀਂ ਜੇ ਬਾਣੀ ਦਾ ਸ਼ਬਦ ਇੱਕ ਪੜਿਆ ਉਹ 5-7 ਸੁਣਨ ਆਇਆ ਸੀ ਉਹਨੇ ਕਹਿਣਾ ਸੁਣਾਇਆ ਹੀ ਕੱਖ ਨਹੀਂ ਉਹ ਭਾਈ ਆਪਣੀ ਮਨੌਤ ਸਹੀ ਕਰ ਠੀਕ ਕਰ ਤੇਰੀ ਮਨੌਤ ਕਿੱਦਾਂ ਦੀ ਹੈ ਕੀ ਸੋਚ ਕੇ ਆਇਆ ਤੂੰ ਇੱਥੇ ਤੇ ਪੱਕੀ ਗੱਲ ਨੋਟ ਕਰ ਲਓ ਸਕੂਲ ਵਿੱਚ ਬੱਚਾ ਤੁਹਾਡਾ ਪੜ੍ਹੇ ਇਹ ਤੇਰੀ ਮਨੌਤ ਹੋਣੀ ਚਾਹੀਦੀ ਹੈ ਮੈਂ ਨਿਆਣਾ ਸਕੂਲ ਵਿੱਚ ਪੜ੍ਹਨ ਪਾਇਆ ਇਹ ਪੜ੍ਹੇ ਵਿਕਾਸ ਕਰੇ ਇਹ ਮਨੌਤ ਬਣਾਓ ਤੂੰ ਜਾ ਯਾਰ ਮੈਨੂੰ ਲੈ ਜਾਓ ਜਿਹੜੇ ਮਰਜ਼ੀ ਤੀਰਥ ਤੇ ਜਿਹੜੇ ਸਰੋਵਰ 'ਚ ਵਾੜਨਾ ਮੇਰਾ ਇਸ਼ਨਾਨ ਕਰਾ ਦਿਓ ਚੱਲੋ ਮੈਂ ਚੱਲਦਾ ਪਰ ਵਿਕਾਸ ਮੈਨੂੰ ਦੱਸੋ ਵੀ ਕੋਈ ਅੱਗੇ ਜਾਣ ਦੀ ਗੱਲ ਹੋਏਗੀ ਨਾ ਲੈਨੇ ਆ ਵਿਕਾਸ ਕਿਵੇਂ ਹੋਏਗਾ ਇਹ ਗੱਲ ਕਰੋ ਇਹ ਸਮਾਜ ਦਾ ਵਿਕਾਸ ਕਿੰਨਾ ਹੋਏਗਾ ਵਰਲਡ ਦੀ ਹਿਸਟਰੀ ਪੜ੍ਹ ਕੇ ਵੇਖੋ ਦੁਨੀਆ ਅੱਗੇ ਗਈ ਵੇਖੋ ਅਮਰੀਕਾ ਕੈਨੇਡਾ ਦੇ ਲੋਕਾਂ ਨੂੰ ਵੇਖੋ ਕਦੇ ਟਰਾਲੀਆਂ ਤੇ ਜਦੋਂ ਆ ਚੜ੍ਹਦੇ ਆ ਨਾ ਜਦੋਂ ਤੇ ਉੱਥੇ ਵੇਖੀਦਾ ਯਾਰ ਇੱਕ ਬੰਦਾ ਇੱਕ ਗੱਡੀ 500 ਬੰਦਾ 500 ਗੱਡੀ 1000 ਬੰਦਾ ਦੁਆਨ ਸੁਣਨਾ ਆ 1000 ਗੱਡੀ ਇੱਕ ਇੱਕ ਬੰਦਾ ਇੱਕ ਇੱਕ ਗੱਡੀ ਲੈ ਕੇ ਆਉਂਦਾ ਹੈ ਉੱਥੇ ਅਨਪੜ ਪੜਿਆ ਹਰੇਕ ਗੱਡੀ 'ਚ ਹੈ ਹਰ ਬੰਦਾ ਸੈੱਟ ਹੈ ਇੰਨੇ ਪੈਸੇ ਉਹਦੇ ਕੋਲ ਹੈ ਐ ਕਿ ਰੋਟੀ ਮਰਜ਼ੀ ਨਾਲ ਖਾ ਸਕਦਾ ਇੱਥੇ ਆਪਾਂ ਉਡੀਕਦੇ ਫਿਰਦੇ ਆ ਕਿੱਦਾਂ ਟਰਾਲੀ ਲੱਭੀਏ ਕਿੱਦਾਂ ਚੜੀਏ ਇਹ ਕਾਹਦਾ ਵਿਕਾਸ ਹੈ ਸਾਡਾ ਉਧਰਲੇ ਪਾਸੇ ਸੋਚੋ 2000 ਸਾਂਭ ਲੈ ਤੂੰ ਸਾਂਭੀ ਚੱਲ ਮੈਂ 5000 ਬੰਦਾ ਸਾਂਭ ਲਿਆ ਮੈਂ ਸੇਵਾ ਕਰ ਲਈ ਮੈਂ ਅਪਾਹਜਾਂ ਨੂੰ ਸਾਂਭ ਲੈ ਤੂੰ ਲੂਲੇ ਲੰਗੜਿਆਂ ਨੂੰ ਸਾਂਭ ਲੈ ਤੂੰ ਕੋੜੀਆਂ ਨੂੰ ਸਾਂਭ ਲੈ ਅਗਲੇ ਆਉਣਗੇ ਤੂੰ 5000 ਨੂੰ ਸਾਂਭਦਾ ਲੈ ਰਹਿ 20 ਸਾਲ ਲਾ ਦੇ ਤੇ ਅਗਲੇ ਆਉਣਗੇ ਦੋਵਾਂ ਸਾਲਾਂ ਦੇ ਵਿੱਚ 5 ਲੱਖ ਮਾਰ ਕੇ ਚਲੇ ਜਾਣਗੇ ਕੀ ਕਰੋਗੇ ਸਾਂਭ ਲਓ 5000 ਐਸਾ ਕਰ ਵੀ ਜਿਹੜਾ 5 ਲੱਖ ਬਚਾਇਆ ਜਾ ਸਕੇ ਉਹਦੇ ਲਈ ਕੀ ਕਰਦਾ ਹੈ ਤੇਰੇ ਕੋਲ ਪਲਾਨ ਕੀ ਹੈ ਕਿਹੜਾ ਤਰੀਕਾ ਹੈ ਅਸੀਂ ਜੇ ਕਹਾਂਗੇ ਨਾ ਵੀ ਅਸੀਂ ਇੰਨੇ ਬੰਦਿਆਂ ਦੀ ਸੇਵਾ ਕਰੀਏ ਇੰਨੀ ਸਾਂਭੇ ਅਗਲਾ ਕਹਿੰਦਾ 2 ਲੱਖ ਮਾਰ ਗਏ ਅਗਲੇ ਇੱਕ ਸੋਚ ਦੇ ਨਾਲ ਮਾਰ ਗਏ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਇਹਦੇ ਬਾਰੇ ਕਿੱਦਣ ਸੋਚੇਗਾ ਦਿਮਾਗ ਕਿੱਦਣ ਚੱਲਣ ਲੱਗੇਗਾ ਤੂੰ 5000 ਨਾ ਸਾਂਭ ਤੂੰ 5 ਲੱਖ ਨੂੰ ਬਚਾਉਣ ਲਈ ਸੋਚ ਕਿਹੜੇ ਭੋਰੇ ਚ ਵੜਨਾ ਵੜ ਜਾ ਯਾਰ 40 ਸਾਲ ਵੜਿਆ ਰਹਿ ਨਿਕਲੀ ਫਿਰ ਦੱਸੀ ਵੀ ਕੀ ਕਰੀਏ ਕਿੱਥੇ ਬਹਿ ਕੇ ਸੋਚਣਾ ਚਾਹੁੰਦਾ ਸੋਚ ਲੈ ਪਰ ਸਾਨੂੰ ਰਾਹ ਦੱਸ ਵੀ ਬੁੱਧੂ ਨਾ ਬਣੀਏ ਪਾਗਲ ਨਾ ਬਣੀਏ ਕਮਲੇ ਨਾ ਬਣੀਏ ਹਾਈਪਰ ਨਾ ਹੋਈਏ ਅਗਲਾ ਸਾਡਾ ਸ਼ਿਕਾਰ ਨਾ ਕਰ ਜੇ ਹਥਿਆਰਾਂ ਨਾਲ ਵੀ ਕਰ ਜਾਂਦੇ ਆ ਵਿਚਾਰਾਂ ਨਾਲ ਵੀ ਕਰ ਜਾਂਦੇ ਆ ਇਹਨਾਂ ਹਥਿਆਰਾਂ ਤੋਂ ਬਚੀਏ ਕਿੱਦਾਂ ਇਹ ਦੱਸ ਉਹਦੇ ਤੋਂ ਕੀ ਕਰੀਏ ਤਾਂ ਕਰਕੇ ਸਾਨੂੰ ਇਹਨਾਂ ਨੁਕਤਿਆਂ ਨੂੰ ਸਮਝਣਾ ਪੈਣਾ ਹੈ ਇਹ ਵਿਕਾਸ ਕਰਨਾ ਪੈਣਾ ਹੈ ਇਹਦਾ ਦਿਮਾਗ ਖੁੱਲਣਾ ਪੈਣਾ ਸਾਨੂੰ ਤੇ ਨਾਵਣ ਕੋ ਤੀਰਥ ਘਣੇ ਬੜੇ ਤੀਰਥ ਹੈ ਜੀ ਪੂਜਣ ਕੋ ਬਹੁ ਦੇਵ ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ ਛੂਟਣ ਹਰ ਕੀ ਮੇਰਿਆ ਕਮਲਿਆ ਮਨਾ ਬਹੁਤ ਤੀਰਥ ਹੈ ਇੱਥੇ ਪਰ ਵਿਕਾਸ ਤੇ ਅੱਜ ਚੇਤਾ ਰੱਖਿਓ ਜੀ ਜਦੋਂ ਦੀਵਾਨ ਚਾਹੁੰਦੇ ਹੋ ਚਾਹੇ ਇੱਥੇ ਆਓ ਚਾਹੇ ਕਿਤੇ ਮਰਜ਼ੀ ਜਾਇਓ ਤੁਸੀਂ ਜੱਜ ਬਣ ਕੇ ਸੋਚਣਾ ਸ਼ੁਰੂ ਕਰੋ ਵੀ ਵਿਕਾਸ ਕੀ ਹੋਏਗਾ ਧਾਰਨਾ ਦੀ ਗੱਲ ਛੱਡ ਦੇ ਕਵਿਤਾ ਦੀ ਗੱਲ ਛੱਡ ਦੇ ਕਥਾ ਛੱਡ ਤੂੰ ਇਹ ਵੇਖ ਵੀ ਇਹ ਇਹਨਾਂ ਨੁਕਤਿਆਂ ਵਿੱਚ ਵਿਕਾਸ ਹੈ ਕੀ ਤੈਨੂੰ ਡਿਪੈਂਡ ਤੇ ਨਹੀਂ ਕਰ ਰਹੇ ਕਿਸੇ ਉੱਤੇ ਚਾਹੇ ਰੱਬ ਹੀ ਕਿਉਂ ਨਾ ਹੋਵੇ ਕਿਸੇ ਤੇ ਡਿਪੈਂਡ ਤਾਂ ਨਹੀਂ ਕਰਦਾ ਰੱਬ ਤੇਰੇ ਵਿੱਚ ਹੈ ਆਪਣੇ ਆਪ ਤੇ ਡਿਪੈਂਡ ਹੋ ਤੁਸੀਂ ਡਿਪੈਂਡ ਹੋਵੋ ਪਰ ਆਪਣੇ ਆਪ ਤੇ ਮੈਂ ਕਰਨਾ ਦੁਨੀਆ ਮੇਰੀ ਜ਼ਿੰਦਗੀ ਤੇ ਦੂਜਾ ਕੋਈ ਨਹੀਂ ਕਰਨ ਵਾਲਾ ਮੈਂ ਕਰਨਾ ਤੇ ਰੱਬ ਮੇਰੇ ਬੋਲੋ ਵਿੱਚ ਹੈ ਰੱਬ ਸਾਡੇ ਪਰਮਾਤਮਾ ਦੀ ਤਾਕਤ ਸਾਡੇ ਵਿੱਚ ਹੈ ਗੁਰੂ ਗੋਬਿੰਦ ਸਿੰਘ ਨਹੀਂ ਕਿਸੇ ਤੇ ਡਿਪੈਂਡ ਹੋਏ ਉਹਨਾਂ ਨੇ ਆਪ ਕੀਤਾ ਸਾਰਾ ਕੁਝ ਗੁਰੂ ਤੇਗ ਬਹਾਦਰ ਕਿਸੇ ਤੇ ਡਿਪੈਂਡ ਨਹੀਂ ਹੋਏ ਆਪ ਕੀਤਾ ਸਾਰਾ ਕੁਝ ਬਸ ਡਿਪੈਂਡ ਨਾ ਹੋਵੋ ਆਪ ਕਰੋ ਡਿਪੈਂਡ ਨਾ ਹੋਵੋ ਚਾਹੇ ਉਹ ਰੱਬ ਵੀ ਕਿਉਂ ਨਾ ਹੋਵੇ ਸਾਡੇ ਤੇ ਸਾਧਾਂ ਤੇ ਡਿਪੈਂਡ ਹੈ ਇਹਦੇ ਤੇ ਡਿਪੈਂਡ ਹੋ ਇਹਦੇ ਤੇ ਡਿਪੈਂਡ ਹੋ ਸਾਰੀ ਜ਼ਿੰਦਗੀ ਤੂੰ ਤੇ ਪਰ ਰੱਬ ਸਾਡੇ ਵਿੱਚ ਹੈ ਆਪਣੇ ਆਪ ਨਾਲ ਗੱਲ ਕਰ ਆਪਣੇ ਆਪ ਦੀ ਤਿਆਰੀ ਕਰ ਪਰਮਾਤਮਾ ਤੇਰੇ ਵਿੱਚ ਹੈ ਬਾਹਰ ਬੈਠਾ ਜਿਹੜਾ ਪਰਮਾਤਮਾ ਹੈ ਜਿਹਨੂੰ ਕਹਿੰਦੇ ਬਾਹਰ ਪਰਮਾਤਮਾ ਹੈ ਇਹ ਡਿਪੈਂਡ ਕਰਨਾ ਚਾਹੁੰਦੇ ਆ ਸਾਡੇ ਬਾਹਰ ਨਾਲ ਜੋੜਦੇ ਆ ਪਰ ਤੂੰ ਆਪਣੇ ਆਪ ਨਾਲ ਜੁੜ ਮਨ ਤੂੰ ਜੋਤ ਸਰੂਪ ਹੈ ਤੈਨੂੰ ਤੇਰੀ ਤਾਕਤ ਦਾ ਨਹੀਂ ਪਤਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਮੂਲ ਕੀ ਹੁੰਦਾ ਜੜ ਤੂੰ ਆਪਣੇ ਆਪ ਨੂੰ ਪਛਾਣ ਆਪਣੇ ਆਪ ਤੇ ਡਿਪੈਂਡ ਹੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਬਾਹਰ ਦੀ ਹਰਜੀ ਬਾਹਰ ਨਹੀਂ ਜਿਹਦੇ ਅੱਗੇ ਕਹਿੰਦੇ ਨੇ ਉਹਨੂੰ ਮਨਾ ਉਹਨੂੰ ਖੁਸ਼ ਕਰ ਉਹ ਤੇਰੇ ਨਾਲ ਹੈ ਤੂੰ ਜਿਹੜੇ ਕੰਮ ਕਰਨ ਨੂੰ ਖੁਸ਼ ਹੈ ਉਹ ਖੁਸ਼ ਹੈ ਤੂੰ ਜੇ ਨਾਰਾਜ਼ ਹੈ ਮੈਂ ਨਹੀਂ ਕਰਨਾ ਤੇ ਬਸ ਉਹ ਕਹਿੰਦਾ ਨਹੀਂ ਕਰਨਾ ਤੂੰ ਕਹਿੰਦਾ ਕਰਨਾ ਤੇ ਕਰਨਾ ਹੈ ਤੇਰਾ ਫੈਸਲਾ ਹੈ, ਉਹਦਾ ਫੈਸਲਾ ਤੇਰੇ ਫੈਸਲੇ ਦੇ ਨਾਲ ਹੀ ਹੈ। ਕਿੰਨੀ ਵਾਰੀ ਗੱਲ ਹੋ ਗਈ ਅੱਗੇ ਦੱਸੋ, 12-12 ਨਿਆਣੇ ਜੰਮਣ ਦਾ ਫੈਸਲਾ ਬੰਦੇ ਦਾ ਸੀ ਕਿ ਰੱਬ ਦਾ? ਪਹਿਲਾਂ ਹੁੰਦੇ ਸੀ ਨਾ 8-10-12 ਹੁੰਦੇ ਸੀ ਨਾ, ਹਮ ਦੋ ਹਮਾਰੇ 12 ਹੁੰਦੇ ਹੀ ਸੀ। ਅੱਜ 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 ਕੱਲ ਅੱਜ ਕਿਹੜਾ ਨਾਰਾ ਹੈ? ਹਮ ਦੋ, ਦੱਸੋ ਬਈ, ਹਮਾਰੇ ਦੋ, ਹਮ ਦੋ ਹਮਾਰੇ ਦੋ, ਇਹ ਨਾਰਾ ਕਿਹਦਾ ਹੈ? ਇਹ ਵੀ ਸਾਡਾ ਹੀ ਹੈ। ਤੇ 10-12 ਕਿਹਦਾ ਨਾਰਾ ਸੀ? ਇਹ ਵੀ ਸਾਡਾ ਹੀ ਸੀ। ਉਹਦਾ ਫੈਸਲਾ ਤੇ ਤੇਰੇ ਫੈਸਲੇ ਦੇ ਨਾਲ ਹੀ ਹੈ। ਕਦੇ 10-10 ਨਿਆਣੇ ਹੁੰਦੇ ਸੀ, ਹੁਣ ਦੋ। ਐਵੇਂ ਚੌੜਾ ਹੋ ਕੇ ਐਵੇਂ ਨਾ ਗੱਲਾਂ ਮਾਰਿਆ ਕਰ, ਬਸ ਜੀ ਦੋ ਦੀ ਕਿਰਪਾ ਕੀਤੀ ਰੱਬ ਨੇ, ਬਸ ਦੋ ਹੀ। ਐ ਨੀ, ਅੱਜ ਕਿਹੜਾ 10 ਹੋ ਨਹੀਂ ਸਕਦੇ। ਇਹ ਪਖੰਡ ਨਾ ਕਰ, 12 ਦਾ ਫੈਸਲਾ ਵੀ ਮਨੁੱਖ ਦਾ ਹੈ ਤੇ 2 ਦਾ ਫੈਸਲਾ ਵੀ ਮਨੁੱਖ ਦਾ ਹੈ, ਬੰਦੇ ਦਾ ਹੈ। ਇਹ ਤੇਰੇ ਫੈਸਲੇ, ਰੱਬ ਤੇ ਤੇਰੀ ਹਾਂ ਚ ਹਾਂ ਮਿਲਾਉਂਦਾ ਹੈ। ਰੱਬ ਨਿਜਮਾਂ ਦੇ ਰੂਪ ਵਿੱਚ ਹੈ, ਉਹਨੇ ਤੇਰੀ ਹਾਂ ਚ ਹਾਂ ਮਿਲਾਉਣੀ ਹੈ। 12 ਦਾ ਫੈਸਲਾ ਸੀ, ਉਦੋਂ ਵੀ ਟਿੱਕ ਮਾਰ ਕਰਤੀ ਉਹਨੇ ਵੀ, ਠੀਕ ਹੈ। ਤੇ ਹੁਣ ਫੈਸਲਾ 2 ਦਾ, ਹੁਣ ਵੀ ਟਿੱਕ ਮਾਰ ਕਰ ਦਿੰਦਾ ਵੀ ਠੀਕ ਹੈ। ਉਹ ਤੇ ਨਿਜਮਾਂ ਦੇ ਰੂਪ ਵਿੱਚ ਵਸਿਆ। 30 ਸਾਲ ਦੀ ਐਵਰੇਜ ਏਜ ਦੱਸਿਆ ਸਾਡੇ ਭਾਰਤ ਦੀ, ਐਵਰੇਜ ਏਜ ਸੀ ਜਿਹੜੀ 30 ਸਾਲ ਦੀ ਸੀ 1920-25 ਦੇ ਲਾਗੇ। 1920-25 ਵਿੱਚ ਐਵਰੇਜ ਏਜ 30 ਸਾਲ। ਇਹਦਾ ਮਤਲਬ ਇਹ ਨਹੀਂ ਵੀ ਉਦੋਂ 100 ਸਾਲ ਦੇ ਬੰਦੇ ਹੁੰਦੇ ਨਹੀਂ ਸੀ, 100-50 ਤੱਕ ਜਾਂਦੇ ਸੀ, ਪਰ ਐਵਰੇਜ ਰੇਸ਼ੋ ਜਿਹੜੀ ਸੀ ਨਾ 30 ਸਾਲ ਦੀ ਉਮਰ ਸੀ। ਤੇ ਹੁਣ ਪਤਾ ਕਿੰਨੀ ਹੈ? ਹੁਣ 60 ਦੀ ਹੋ ਗਈ। ਉਦੋਂ 30 ਸਾਲ ਦੀ ਉਮਰ ਤੁਸੀਂ ਕਹੋਗੇ ਵੀ ਏਦਾਂ ਤੇ ਹੈ ਨਹੀਂ, ਵੱਡੀਆਂ ਉਮਰਾਂ ਦੇ ਬੰਦੇ ਨਹੀਂ। ਪਲੇਗ ਪੈ ਗਈ, ਲੱਖਾਂ ਬੰਦਾ ਇਕੱਠਾ ਹੀ ਮਰ ਗਿਆ। ਕੋਈ ਹੋਰ ਬਿਮਾਰੀ ਪੈ ਗਈ, ਫਿਰ ਇਕੱਠੇ ਹੀ ਹਜ਼ਾਰਾਂ ਬੰਦੇ, ਲੱਖਾਂ ਬੰਦੇ ਇਕੱਠੇ ਹੀ ਮਰ ਜਾਂਦੇ ਸੀ। ਐਵਰੇਜ ਉਮਰ ਸੀ 30 ਭਾਰਤ ਦੀ, ਅੱਜ ਤੋਂ 100 ਸਾਲ ਪਹਿਲਾਂ। ਪਰ ਹੁਣ ਐਵਰੇਜ ਉਮਰ ਕਿੰਨੀ ਹੋ ਗਈ? 60। ਇੱਕ ਗੱਲ ਹੋਰ, ਆ ਜਿੰਨੇ ਬ੍ਰਹਮ ਗਿਆਨੀ ਬਾਬੇ ਸਾਡੇ ਪੁਰਾਣੇ, ਇਹ ਉਦੋਂ ਹੈ ਸੀ ਸਾਰੇ, ਸਾਰੇ ਬ੍ਰਹਮ ਗਿਆਨੀ, ਸਾਰੇ ਜਿੰਨੀਆਂ ਸੰਪਰਦਾਵਾਂ ਦੇ ਵੱਡੇ ਬਾਬੇ ਸੀ ਸਾਰੇ ਜਿਉਂਦੇ ਸੀ। ਪਰ ਪਲੇਗ ਪੈ ਜਾਣੀ, ਲੱਖਾਂ ਬੰਦਾ ਮਰ ਜਾਣਾ, ਹੋਰ ਕੋਈ ਬਿਮਾਰੀ ਪੈ ਜਾਣੀ, ਫਿਰ ਲੱਖਾਂ ਬੰਦਾ ਮਰ ਜਾਣਾ। ਤੇ 30 ਸਾਲ ਤੱਕ ਐਵਰੇਜ ਉਮਰ ਸੀ ਭਾਰਤ ਦੀ, ਤੇ ਉਦੋਂ ਇੰਗਲੈਂਡ ਦੀ ਉਮਰ ਸੀ 45 ਸਾਲ। ਉਹਨਾਂ ਨੇ ਬਿਮਾਰੀਆਂ ਤੇ ਕੰਟਰੋਲ ਕੀਤਾ ਸੀ, ਉਹਨਾਂ ਦੀ ਅੱਜ ਤੋਂ 100 ਸਾਲ ਐਵਰੇਜ ਏਜ ਸੀ 45 ਸਾਲ, ਪਰ ਹੁਣ ਹੋ ਗਈ 60। ਇਲਾਜ ਕੱਢ ਲਏ, ਦਿਮਾਗ ਚਲਾ ਲਿਆ, ਨਵੀਂ ਨਵੀਂ ਟੈਕਨੋਲੋਜੀ ਆ ਗਈ, ਹਰੇਕ ਤਰ੍ਹਾਂ ਦੀ ਕਾਬੂ ਪਾ ਲੈਂਦੇ ਆ। ਫਲੂ ਹੋ ਜਾਂਦਾ ਹੈ, ਫਟਾਫਟ ਉਹਦਾ ਇਲਾਜ ਲੱਭ ਜਾਂਦਾ ਹੈ। ਬੰਦੇ ਜਿਹੜੇ ਨੇ, ਐ ਨਹੀਂ ਵੀ ਅੱਜ ਬਿਮਾਰੀ ਆਈ ਸਾਰਾ ਪਿੰਡ ਹੀ ਮਰ ਗਿਆ, ਸਿਵੇ ਦੇ ਸਿਵੇ ਮੱਚ ਰਹੇ ਨੇ, ਐਦਾਂ ਨਹੀਂ। ਪਰ ਅੱਜ ਤੋਂ 100 ਸਾਲ ਪਹਿਲਾਂ ਕਈ ਵਾਰੀ 50-50 ਬੰਦੇ, 100-100 ਬੰਦੇ ਇੱਕ ਪਿੰਡ 'ਚ ਹੀ ਮਰ ਜਾਂਦੇ ਸੀ। 100 ਸਾਲ ਪਹਿਲਾਂ ਇਹੋ ਜਿਹੀ ਬਿਮਾਰੀ ਪੈਣੀ, ਸਾਰੇ ਹੀ ਮਰ ਜਾਂਦੇ। ਹੁਣ ਇਲਾਜ ਲੱਭ ਲਏ, ਮਰਜ਼ੀ ਤੇਰੀ ਸੀ, ਐਵਰੇਜ ਏਜ ਭਾਵੇਂ 30 ਤੇ ਰੱਖ ਲੈਂਦਾ ਤੇ ਭਾਵੇਂ ਹੁਣ 60 ਤੇ ਲਿਆ। ਤੇ ਜੇ ਅੱਜ ਅੱਜ ਇਲਾਜ ਨਵੇਂ ਤੋਂ ਨਵੇਂ ਲੱਭ ਜਾਣ, ਅੱਗੇ ਤੋਂ ਅੱਗੇ ਟੈਕਨੋਲੋਜੀਆਂ ਆ ਜਾਣ, ਹੋ ਸਕਦਾ ਐਵਰੇਜ ਏਜ ਸਾਡੀ 100 ਤੇ ਚਲੇ ਜਾਵੇ। ਘੱਟ ਵੀ ਸਕਦੀ ਹੈ, ਵੱਧ ਵੀ ਸਕਦੀ ਹੈ, ਇਹ ਮਰਜ਼ੀ ਤੇਰੀ ਹੈ। ਤਾਂ ਕਰਕੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੀਏ। ਉਹਨੇ ਤੇ ਹਾਂ ਚ ਹਾਂ ਮਿਲਾਉਣੀ ਹੈ, ਪਰਮਾਤਮਾ ਦਾ ਤੇ ਇੱਕ ਢਾਂਚਾ ਬਣਾਇਆ ਹੋਇਆ ਹੈ, ਬਸ ਆਪਣੇ ਆਪ ਤੇ ਡਿਪੈਂਡ ਹੋਣਾ ਸਿੱਖ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੇਰੇ 'ਚ ਬਹੁਤ ਵੱਡੀ ਤਾਕਤ ਹੈ, ਤੇਰੀ ਤਾਕਤ ਨੂੰ ਸਮਝ। ਤੂੰ ਕਿੱਥੇ ਤੱਕ ਜਾ ਸਕਦਾ? ਬੰਦੇ ਦੀ ਤਾਕਤ ਹੈ ਇਹ ਢਾਂਚਾ ਬਣਾਉਣ ਵਿੱਚ, ਇਹ ਤੇਰੀ ਤਾਕਤ, ਆਪਣੀ ਆਪਣੀ ਸ਼ਮਤਾ ਕੀ ਹੈ ਤੇਰੀ ਉਹਨੂੰ ਸਮਝ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤਿ ਰੰਗਮਾਨ। ਤਾਂ ਕਰਕੇ ਕੱਲਾ ਇੱਥੇ ਨਾਲੋ ਇੱਥੇ ਨਾਲੋ ਏਦਾਂ ਨਹੀਂ ਕੁਛ ਹੋ ਜਾਣਾ। ਮਨ ਦੀ ਸ਼ੁੱਧਤਾ ਚਾਹੀਦੀ ਹੈ, ਮਨ ਦੀ ਪਵਿੱਤਰਤਾ ਹੋਏਗੀ ਤਾਂ ਗੱਲ ਬਣੂਗੀ। ਪੜ੍ਹਦੇ ਹੀ ਅੱਗੇ ਵੀ, ਤੇਰੇ ਅੰਦਰੋਂ ਮੈਲ ਨਾ ਜਾਵੇ ਉਹ ਮਨਾ, ਨਹਾਉਂਦਾ ਫਿਰੇ ਤੀਰਥਾਂ
ਤੇਰੇ ਅੰਦਰੋਂ ਪੈਰ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇਰੇ ਅੰਦਰੋਂ ਪੈਰ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇਰੇ ਅੰਦਰੋਂ ਪੈਰ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇਰੇ ਅੰਦਰੋਂ ਪੈਰ ਨਾ ਜਾਵੇ
ਨਹਾਉਂਦਾ ਫਿਰੇ ਗੱਜ ਕੇ ਸੁਸਤੀ ਲਾਈਏ ਥੋੜੀ
ਨਹਾਉਂਦਾ ਫਿਰੇ ਤੀਰਥਾਂ ਤੇ
ਸਤਿਗੁਰ ਕਹਿੰਦੇ
ਨਹਾਉਂਦਾ ਫਿਰੇ ਤੀਰਥਾਂ
ਬਾਣੀ ਕਹਿੰਦੀ
ਨਹਾਉਂਦਾ ਫਿਰੇ ਤੀਰਥਾਂ ਤੇ ਸਤਿਗੁਰ ਕਹਿੰਦੇ ਨਹਾਉਂਦਾ ਫਿਰੇ ਤੀਰਥਾਂ ਤੇ
ਬਾਣੀ ਕਹਿੰਦੀ
ਨਹਾਉਂਦਾ ਫਿਰੇ ਤੀਰਥਾਂ ਤੇ
ਸਤਿਗੁਰ ਕਹਿੰਦੇ
ਨਹਾਉਂਦਾ ਫਿਰੇ ਤੀਰਥਾਂ ਤੇ ਬਾਣੀ ਕਹਿੰਦੀ ਨਹਾਉਂਦਾ ਫਿਰੇ ਤੀਰਥਾਂ ਤੇ
ਨਹਾਉਂਦਾ ਫਿਰੇ ਤੀਰਥਾਂ ਨਹਾਉਂਦਾ ਫਿਰੇ ਤੀਰਥਾਂ
ਨਹਾਉਂਦਾ ਫਿਰੇ ਤੀਰਥਾਂ ਤੇ ਬਾਬਾ ਬਾਬਾ ਨਹਾਉਂਦਾ ਫਿਰੇ ਬਾਬਾ ਬਾਬਾ
ਨਹਾਉਂਦਾ ਫਿਰੇ ਤੀਰਥਾਂ ਤੇ
ਬਾਬਾ ਬਾਬਾ ਨਹਾਉਂਦਾ ਫਿਰੇ ਤੀਰਥਾਂ ਤੇ
ਤੇਰੇ ਅੰਦਰੋਂ ਮੈਲ ਨਾ ਜਾਵੇ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੀਰਥਾਂ ਤੇ ਨਹਾਉਂਦਾ ਫਿਰਦਾ ਨਾਵਣ ਚੱਲੇ ਤੀਰਥੀ ਮਨ ਖੋਟੇ ਇਹ ਤੇ ਖੋਟ ਤੇ ਉਦਾਂ ਹੀ ਲਈ ਫਿਰਦੇ ਅੰਦਰ ਹੁਣ ਮੈਲ ਨਿਕਲੇਗੀ ਜੇ ਮੈਲ ਕੱਢਣੀ ਚਾਹੁੰਦੇ ਆ ਮੈਲ ਸਾਡੇ ਮਨ ਵਿੱਚ ਹੈ ਖੋਟ ਸਾਡੇ ਮਨ ਵਿੱਚ ਹੈ ਤੇ ਜਿੰਨਾ ਚਿਰ ਅਕਲ ਲੈਂਦੇ ਨਹੀਂ ਗਿਆਨ ਨਹੀਂ ਲੈਂਦੇ ਮੈਲ ਕਾਹਦੀ ਹੈ ਭੈੜੇ ਵਿਚਾਰ ਨੇ ਮੈਲੇ ਵਿਚਾਰ ਨੇ ਹੋਰ ਮੈਲ ਨਹੀਂ ਮਤਲਬ ਮੈਲੇ ਵਿਚਾਰ ਭੈੜੇ ਵਿਚਾਰ ਤੇ ਭੈੜੇ ਵਿਚਾਰਾਂ ਨੂੰ ਖਤਮ ਕਰਨ ਲਈ ਕੀ ਕਰਨਾ ਪੈਂਦਾ ਹੈ ਚੰਗੇ ਵਿਚਾਰ ਸੁਣੋ ਤੇ ਆਪਣੇ ਮਾੜੇ ਵਿਚਾਰ ਬਾਹਰ ਕੱਢ ਦਿਓ ਮਾੜਾ ਮਨ ਮਾੜੇ ਵਿਚਾਰ ਤੇ ਗੁਰੂ ਦਾ ਮਨ ਗਿਆਨ ਜਦੋਂ ਲੈ ਗਏ ਗੁਰੂ ਦੇ ਵਿਚਾਰ ਆ ਗਏ ਜ਼ਿੰਦਗੀ ਵਿੱਚ ਚੰਗੇ ਵਿਚਾਰ ਹਾਵੀ ਹੋ ਗਏ ਮਾੜੇ ਵਿਚਾਰ ਦੱਬ ਗਏ ਜਿਵੇਂ ਰਾਤ ਆਪਾਂ ਗੱਲ ਕਰਦੇ ਸੀ ਨਿਰਗੁਣ ਰਾਖ ਲਈਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਈਆ ਮੋਹ ਪਾਪੀ ਪੜਦਾ ਸੱਚਾ ਗਿਆਨ ਜਦੋਂ ਸਾਡੀ ਜ਼ਿੰਦਗੀ ਚ ਆਇਆ ਤੇ ਜਿਹੜੇ ਭੈੜੇ ਜਿਹੇ ਵਿਚਾਰ ਸੀ ਆਪੇ ਹੀ ਦੱਬ ਗਏ ਗਿਆਨ ਹਾਵੀ ਹੋ ਗਿਆ ਚੰਗੀਆਂ ਗੱਲਾਂ ਸੁਣ ਸੁਣ ਕੇ ਦਿਮਾਗ 'ਚ ਬਹਿ ਗਈਆਂ ਚੰਗੇ ਵਿਚਾਰ ਹਾਵੀ ਹੋਣ ਨਾਲ ਮਾੜੇ ਵਿਚਾਰ ਆਪਣੇ ਆਪ ਦੱਬ ਗਏ ਆਪਣੇ ਆਪ ਹੀ ਦੱਬ ਗਈ ਤੇ ਮਨ ਚੰਗੇ ਵਿਚਾਰਾਂ ਦੇ ਨਾਲ ਆ ਮਾੜੀ ਮਨ ਦੀ ਮੈਲ ਲੈਂਦੀ ਹੈ ਮਨ ਦੀ ਮੈਲ ਮਾੜੇ ਵਿਚਾਰ ਮੈਲ ਮਾੜੀ ਸੋਚ ਤੇ ਚੰਗੇ ਵਿਚਾਰ ਲਿਆਓ ਗਿਆਨ ਲਿਆਓ ਜਿੱਦਾਂ ਆਪਾਂ ਰੋਜ਼ ਪੜ੍ਹਦੇ ਆ ਭਰੀਏ ਹੱਥ ਪੈਰ ਸਰੀਰ ਮੈਲਾ ਹੋ ਜਾਂਦਾ ਤਨ ਦੇ ਕਾਹਦੇ ਨਾਲ ਸਾਫ ਕਰੀਏ ਭਰੀਏ ਹੱਥ ਪੈਰ ਤਨ ਦੇ ਅੱਗੇ ਪਾਣੀ ਧੋਤੈ
ਉਤਰ ਸਿੱਖੇ
ਤੇ ਜੇ ਕੱਪੜਾ ਮੈਲਾ ਹੋ ਜੇ ਫਿਰ ਉਦੋਂ ਕੀ ਕਰੀਏ ਮੂਤ ਪਲੀਤੀ ਕੱਪੜ ਹੋਏ ਉਹਨੂੰ ਕਾਹਦੇ ਨਾਲ ਧੋਈਏ ਦੇ ਸਾਬੂਨ ਲਈਏ ਉਹ ਧੋਏ ਤੇ ਜੇ ਮਤ ਮੈਲੀ ਹੋ ਜੇ ਫਿਰ ਕੀ ਕਰੀਏ ਭਰੀਏ ਮਤ ਪਾਪਾਂ ਕੈ
ਸੰਗ
ਵੀ ਜੇ ਸੋਚ ਮੈੜੀ ਹੋ ਜੇ ਉਹਦੇ ਵਾਸਤੇ ਕੀ ਕਰੀਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ
ਨਾਵੇ
ਕਹਿੰਦੇ ਗਿਆਨ ਨਾਲ ਜੇ ਪਿਆਰ ਕਰੀਏ ਨਾਵੇ ਮਤਲਬ ਗਿਆਨ ਨਾਮ ਗਿਆਨ ਜੇ ਅਕਲ ਆਏਗੀ ਤੇ ਭੈੜੀ ਸੋਚ ਆਪੇ ਮਰ ਜਾਣੀ ਹੈ ਕਿੰਨੇ ਬੰਦੇ ਇਦਾਂ ਦੇ ਮਨ ਚ ਮੈਲ ਲਈ ਫਿਰਦੇ ਸੀ ਜਦੋਂ ਸਮਝ ਆ ਗਈ ਤੇ ਛੱਡਤਾ ਸਾਰਾ ਕੁਝ ਵੀ ਛੱਡ ਪਰੇ ਯਾਰ ਬੰਦੇ ਬਣ ਗਏ ਬਥੇਰੇ ਧੱਕੇ ਖਾ ਲੈ ਮਾੜੇ ਕੰਮ ਬਥੇਰੇ ਕਰ ਲੈ ਚੱਲ ਹੋ ਮਨਾ ਸਿੱਧਾ ਛੱਡ ਪਰੇ ਇਹ ਹੈ ਮਨ ਦੀ ਮੈਲ ਕੱਢਣੀ ਚੰਗੀ ਸੋਚ ਨੂੰ ਧਾਰਨ ਕਰ ਲੈ ਸੁਣਦੇ ਤੇ ਸਾਰੇ ਹੀ ਹੈ ਪਰ ਇੱਕ ਬੰਦਾ ਜਿਹਨੇ ਲੈ ਲੈਣੀ ਹੈ ਮਤ ਇੱਕ ਨੇ ਨਹੀਂ ਲੈਣੀ ਦਰਵਾਜ਼ਾ ਬੰਦ ਹੈ ਪਿਰਥੀ ਚੰਦ ਬਣ ਗਿਆ ਉਹ ਕਹਿੰਦਾ ਮੈਂ ਨਹੀਂ ਬੂਹਾ ਖੋਲਣਾ ਬਸ ਮੇਰੇ ਮੇਰਾ ਦਰਵਾਜ਼ਾ ਤੇ ਬੰਦ ਹੈ ਮੈਂ ਚੰਗੇ ਵਿਚਾਰ ਨਹੀਂ ਆਉਣ ਦੇਣੇ ਅੰਦਰ ਇੱਕ ਕਹਿੰਦਾ ਹਾਂ ਖੁੱਲਾ ਹੈ ਜੀ ਖੁੱਲ ਕੇ ਸੋਚਦਾ ਹੈ ਜੈਨੂਅਨ ਹੈ ਉਹ ਕਹਿੰਦਾ ਨਹੀਂ ਮੈਂ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਥਾਂ ਦੇਣਾ ਆਹ ਚੰਗੀ ਸੋਚ ਹੈ ਆਹ ਗਿਆਨ ਹੈ ਮੈਂ ਆਪਣੀ ਜ਼ਿੰਦਗੀ 'ਚ ਥਾਂ ਦੇਣਾ ਤੇ ਬਦਲ ਜਾਂਦੇ ਤਾਂ ਕਰਕੇ ਬਦਲੋਗੇ ਤਾਂ ਜੇ ਬਦਲਣਾ ਚਾਹੋਗੇ ਸਮਝੋਗੇ ਤਾਂ ਜੇ ਸਮਝਣਾ ਚਾਹੋਗੇ ਤੇਰੀ ਜ਼ਿੰਮੇਵਾਰੀ ਹੋਊ ਜੇ ਬਰਬਾਦ ਕਰ ਗਿਆ ਜ਼ਿੰਦਗੀ ਜ਼ਿੰਮੇਵਾਰੀ ਚੱਕ ਫਿਰ ਬੇੜਾ ਭਾ ਲਿਆ ਨਾ ਆਪਦਾ ਹੁਣ ਬੰਦਾ ਏਡਾ ਏਡਾ ਢਿੱਡ ਕੱਢੀ ਫਿਰੇ ਨਹੀਂ ਖਾਣ ਦਾ ਕੰਟਰੋਲ ਰੱਖਦਾ ਤੇ ਹੋ ਗਏ ਕਿੰਨੇ ਰੋਗ ਲੱਗਦੇ ਲੀਵਰ ਖਰਾਬ ਹੋ ਗਿਆ ਭਾਈ ਠੀਕ ਹੈ ਪੀਵੀ ਚੱਲ ਫਿਰ ਤੇ ਇਹਦਾ ਜ਼ਿੰਮੇਵਾਰ ਤੂੰ ਆਪ ਹੈ ਤੇ ਜੇ ਬੰਦੇ ਦੀ ਸਿਹਤ ਕਾਇਮ ਹੈ ਕਈ ਚਲਾਉਂਦਾ ਭੱਜ ਨੱਠ ਕਰਦਾ ਜਿਮ ਜਾਂਦਾ ਦੌੜਦਾ ਭੱਜਦਾ ਖਾਣ ਤੇ ਕੰਟਰੋਲ ਰੱਖਦਾ ਪਾਣੀ ਵੱਧ ਪੀਂਦਾ ਹਿੰਮਤ ਕਰਦਾ ਇਹਦਾ ਕ੍ਰੈਡਿਟ ਦਿਓ ਬਈ ਗਿਆਨਵਾਨ ਹੋ ਕੇ ਸਰੀਰ ਦੇ ਤਲ ਦੇ ਉੱਤੇ ਕਿੰਨੀ ਸੋਹਣੀ ਜ਼ਿੰਦਗੀ ਸਿਹਤ ਦਾ ਕਿੰਨਾ ਧਿਆਨ ਰੱਖਿਆ ਇਹਨੇ ਬੰਦੇ ਨੇ ਇਹ ਜ਼ਿੰਮੇਵਾਰ ਹੈ ਇਹਨੂੰ ਕ੍ਰੈਡਿਟ ਦਈਏ ਤੇ ਜੇ ਬੇੜਾ ਭਾ ਲਿਆ ਆਪਣਾ ਸਰੀਰ ਗਵਾ ਲਿਆ ਇਹਦਾ ਜ਼ਿੰਮੇਵਾਰ ਹੈ ਘਰ ਉਜਾੜ ਲਿਆ ਇਹਨੇ ਆਹ ਵੇਖੋ ਕਿਵੇਂ ਸਾਰਾ ਕੁਝ ਮੇਨਟੇਨ ਕਰਕੇ ਬੈਠਾ ਹੈ ਬੈਲੈਂਸ ਸਾਰੀ ਲਾਈਫ ਇਹਦੀ ਇਹਦਾ ਕ੍ਰੈਡਿਟ ਦਈਏ ਇਸ ਬੰਦੇ ਨੂੰ ਕੋਈ ਕੰਮ ਲੇਟ ਨਹੀਂ ਕਰਦਾ ਐ ਸਹੀ ਟਾਈਮ ਤੇ ਪਹੁੰਚਦਾ ਹਰ ਕੰਮ ਵਿੱਚ ਪਰਫੈਕਟ ਹਰ ਕੰਮ ਵਿੱਚ ਜ਼ਿੰਮੇਵਾਰ ਐਕਟਿਵ ਰਹਿਣਾ ਹਰ ਵੇਲੇ ਆਲਸਪੁਣਾ ਇਹਦੇ ਨੇੜੇ ਤੇੜੇ ਵੀ ਨਹੀਂ ਇਹਦਾ ਕ੍ਰੈਡਿਟ ਦਿਓ ਇਸ ਬੰਦੇ ਨੂੰ ਤੇ ਮੂਰਖਾਂ ਵਾਂਗੂ ਜ਼ਿੰਦਗੀ ਜਿਉਣੀ ਹੈ ਜ਼ਿੰਮੇਵਾਰ ਹੈ ਬੇੜਾ ਭਾ ਲਿਆ ਬਰਬਾਦ ਕਰ ਲਈ ਜ਼ਿੰਦਗੀ ਆਪਣੀ ਇਹਦਾ ਜ਼ਿੰਮੇਵਾਰ ਇਹ ਆਪ ਹੈ ਤਾਂ ਕਰਕੇ ਤੀਰਥ ਹਮਰਾ ਹਰ ਕੋ ਨਾਮ ਗੁਰੂ ਦਾ ਗਿਆਨ ਹੀ ਸਾਡਾ ਤੀਰਥ ਹੈ ਲਓ ਹੁਣ ਇੱਕ ਵਾਰ ਇਹ ਸ਼ਬਦ ਆਪਾਂ ਸ਼ੁਰੂ ਤੋਂ ਸੁਣਦੇ ਹਾਂ ਧਿਆਨ ਨਾਲ ਸੁਣਿਓ ਹਾਂਜੀ
ਨਾਮ ਲੈ ਤੂੰ ਮਨ ਪ੍ਰਗਟ ਪਾਇਆ ਨਾਮ ਲੈ ਤੂੰ ਪਾਪ ਤਨ ਤੇ ਗਿਆ
ਜਿਸ ਬੰਦੇ ਨੇ ਗਿਆਨ ਲਿਆ ਉਹਦੇ ਚੰਗੇ ਵਿਚਾਰ ਪ੍ਰਗਟ ਹੋ ਗਏ ਗਿਆਨ ਲੈਣ ਨਾਲ ਮਨ ਪ੍ਰਗਟ ਹੋ ਗਿਆ ਕੈਸੇ ਕੈਸੇ ਵਿਚਾਰ ਅੰਦਰੋਂ ਫੁੱਟਣ ਲੱਗ ਪਏ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਅੰਦਰ ਕੈਸਾ ਖਜ਼ਾਨਾ ਸੀ ਕਿੱਦਾਂ ਕਿੱਦਾਂ ਦੇ ਆਈਡੀਏ ਆਉਣ ਲੱਗ ਗਏ ਕਿੱਦਾਂ ਕਿੱਦਾਂ ਦੇ ਥੌਟਸ ਕ੍ਰੀਏਟ ਹੋਣ ਲੱਗ ਗਏ ਹੁਣ ਅਕਲ ਬਾਹਰੋਂ ਲਈ ਤੇ ਕਿੰਨਾ ਦਿਮਾਗ ਚੱਲ ਪਿਆ ਜਿਵੇਂ ਮੇਰਿਓ ਵੀਰੋ ਬਾਹਰੋਂ ਪਾਣੀ ਪਾਈਏ ਧਰਤੀ ਵਾਲਾ ਪਾਣੀ ਬਾਹਰ ਆ ਜਾਂਦਾ ਪ੍ਰਗਟ ਹੋ ਜਾਂਦਾ ਹੈ ਇਦਾਂ ਹੀ ਆ ਪ੍ਰਗਟ ਹੋ ਗਿਆ ਗਿਆਨ ਲੈਣ ਕਰਕੇ ਦਿਮਾਗ ਖੁੱਲ ਗਿਆ ਦੁਬਾਰਾ ਪੜਿਓ ਪੰਕਤੀ ਦੋ
ਨਾਮ ਲੈ ਤੂੰ ਮਨ ਪ੍ਰਗਟ ਪਾਇਆ ਨਾਮ ਲੈ ਤੂੰ ਪਾਪ ਤਨ ਤੇ ਗਿਆ
ਅਕਲ ਆਉਣ ਕਰਕੇ ਸਰੀਰ ਨੇ ਵੀ ਸਹੀ ਕੰਮ ਕਰਨੇ ਸ਼ੁਰੂ ਕਰ ਲਏ। ਸਰੀਰ ਵੀ ਮਾੜੇ ਕੰਮਾਂ ਤੋਂ ਹਟ ਗਿਆ। ਸਮਝ ਆ ਗਈ ਹੁਣ? ਹਾਂਜੀ।
ਨਾਮ ਲੈ ਤੂੰ ਸਗਲ ਪੁਰਬਾਇਆ, ਨਾਮ ਲੈ ਤੇ ਅੱਠ ਸੱਠ ਮਜਨਾਇਆ।
ਜਦੋਂ ਗਿਆਨ ਲਿਆ ਸਾਰੇ ਪੁਰਬ ਹੀ ਹੋ ਗਏ। ਕੋਈ ਕਿਸੇ ਪੁਰਬ ਤੇ ਜਾਂਦਾ, ਕੋਈ ਕਿਸੇ ਪੁਰਬ ਤੇ ਨਹਾਉਂਦਾ ਫਿਰਦਾ, ਕੋਈ ਕਿਤੇ ਕਹਿੰਦੇ ਸਭ ਕੁਛ ਹੀ ਹੋ ਗਿਆ ਸਾਡਾ ਤੇ। ਗਿਆਨ ਲੈਣਾ ਹੀ ਸਾਰਾ ਕੁਛ ਹੀ ਹੋ ਗਿਆ। ਇਸੇ ਤਰ੍ਹਾਂ 68 ਤੀਰਥਾਂ ਤੇ ਲੋਕ ਨਹਾਉਣ ਜਾਂਦੇ ਐ। ਮੇਰਾ 68 ਤੀਰਥਾਂ ਦਾ ਨਹਾਉਣ ਹੋ ਗਿਆ ਜਦੋਂ ਮੈਂ ਸਮਝ ਲੈਣ ਲੱਗਾ, ਅਕਲ ਲੈਣ ਲੱਗਾ, ਗਿਆਨ ਲੈਣ ਲੱਗਾ। 68 ਤੀਰਥਾਂ ਤੇ ਹੁਣ ਜਾਣ ਦੀ ਲੋੜ ਨਹੀਂ, ਗਿਆਨ ਆਉਣਾ ਹੀ 68 ਤੀਰਥਾਂ ਦਾ ਨਹਾਉਣ ਹੋ ਗਿਆ। ਅੱਗੇ
ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸਿਆ ਤਤ ਗਿਆਨ।
ਹਰੀ ਦਾ ਨਾਮ ਉਹਦਾ ਗਿਆਨ ਹੀ ਮੇਰੇ ਵਾਸਤੇ ਤੀਰਥ ਹੈ, ਤੇ ਜੋ ਗੁਰੂ ਨੇ ਉਪਦੇਸ਼ ਦਿੱਤਾ, ਤਤ ਗਿਆਨ ਦਿੱਤਾ, ਜ਼ਿੰਦਗੀ ਦੇ ਨਿਚੋੜ ਦਿੱਤੇ, ਤਜਰਬੇ ਦਿੱਤੇ, ਉੱਥੋਂ ਫਿਰ ਮੈਨੂੰ ਅਕਲ ਆਈ, ਗਿਆਨ ਆਇਆ ਜ਼ਿੰਦਗੀ ਦੇ ਵਿੱਚ, ਸਮਝ ਆਈ। ਇਹੀ ਸਾਡਾ 68 ਤੀਰਥਾਂ ਦਾ ਨਹਾਉਣ ਹੋ ਗਿਆ, ਇਹਦੇ ਵਿੱਚ ਹੀ ਸਾਰਾ ਕੁਝ ਆ ਗਿਆ। ਹੁਣ ਸਾਨੂੰ ਥਾਂ ਥਾਂ ਤੇ ਭਟਕਣ ਦੀ, ਫਿਰਨ ਦੀ ਲੋੜ ਨਹੀਂ। ਆ ਦਿਮਾਗ ਖੁੱਲ ਗਿਆ। ਹਾਂਜੀ। ਅੱਗੇ
ਨਾਮ ਲੈ ਤੇ ਦੁੱਖ ਦੂਰ ਪਰਾਨਾ, ਨਾਮ ਲੈ ਤੇ ਅਤ ਮੂੜ ਸੋ ਗਿਆ ਨਾ।
ਦੁੱਖ ਸਾਰੇ ਦੂਰ ਹੋ ਗਏ। ਅਤ ਮੂੜ ਸੀ ਜਿਹੜੇ ਮੂਰਖ ਬੰਦੇ, ਉਹ ਵੀ ਕਹਿੰਦੇ ਗਿਆਨੀ ਬਣ ਗਏ। ਦਿਮਾਗ ਖੁੱਲ ਗਿਆ। ਗਿਆਨ ਲੈ ਕੇ ਅਤ ਦੇ ਮੂਰਖ ਬੰਦੇ ਵੀ ਸਿਆਣੇ ਹੋ ਗਏ। ਸਿਆਣੇ ਕਿਉਂ ਹੋਏ? ਕਿਉਂਕਿ ਨਾਮ ਲੈਣਾ ਚਾਹੁੰਦੇ ਸੀ ਨਾ, ਗਿਆਨ ਲੈਣਾ ਚਾਹੁੰਦੇ ਸੀ। ਅਗਲੇ ਸਿਆਣੇ ਹੋਣਾ ਚਾਹੁੰਦੇ ਸੀ, ਉਹ ਸਿਆਣੇ ਹੋਏ। ਅਕਲ ਲੈਣੀ ਚਾਹੁੰਦੇ ਸੀ, ਅਕਲ ਆ ਗਈ। ਹਾਂਜੀ।
ਨਾਮ ਲੈ ਤੂੰ ਪ੍ਰਗਟ ਉਜਿਆਰਾ, ਨਾਮ ਲੈ ਤੂੰ ਛੁੱਟੇ ਜੰਜਾਰਾ।
ਚਾਨਣ ਹੋ ਗਿਆ ਜ਼ਿੰਦਗੀ ਵਿੱਚ, ਉਜਿਆਰਾ ਹੋ ਗਿਆ, ਤੇ ਜੰਜਾਲਾਂ ਤੋਂ ਜਾਨ ਛੁੱਟ ਗਈ। ਜ਼ਿੰਮੇਵਾਰੀਆਂ ਸਾਰੀਆਂ ਨਿਭਾਉਂਦਾ, ਪਹਿਲਾਂ ਜੰਜਾਲ ਪਾਏ ਹੋਏ ਸੀ, ਐਵੇਂ ਬਹੁਤ ਚੀਜ਼ਾਂ ਨੂੰ ਆਪਣੇ ਸਮਝਦਾ ਸੀ, ਜੰਜਾਲ ਪਾ ਕੇ ਬੈਠਾ ਸੀ, ਸਾਰੇ ਜੰਜਾਲਾਂ ਤੋਂ ਛੁਟਕਾਰਾ ਹੋ ਗਿਆ। ਜ਼ਿੰਦਗੀ ਵਿੱਚ ਚਾਨਣ ਆ ਗਿਆ। ਗੁਰਬਾਣੀ ਇਸ ਜੱਗ ਮੈਂ ਹੈ ਚਾਨਣ, ਚਾਨਣ ਹੋ ਗਿਆ। ਅੱਗੇ ਹਨੇਰੇ ਵਿੱਚ ਠੋਕਰਾਂ ਖਾਂਦੇ ਸੀ, ਧੱਕੇ ਖਾਂਦੇ ਸੀ, ਪਰ ਹੁਣ ਜ਼ਿੰਦਗੀ ਜਿਉਣ ਦੀ ਜਾਚ ਆ ਗਈ, ਅਕਲ ਆ ਗਈ। ਅੱਗੇ ਤੇ ਕਦੀ ਕਦੀ ਸਵਾਦ ਜਿਉਂਦਾ ਜ਼ਿੰਦਗੀ ਜਿਉਣ ਦਾ, ਅਪ ਡਾਊਨ ਚੱਲਦਾ ਸੀ ਨਾ, ਕਦੇ ਸਵਾਦ ਜਿਉਂਦਾ ਜ਼ਿੰਦਗੀ ਜਿਉਣ ਦਾ, ਕਦੇ ਜ਼ਿੰਦਗੀ ਬੋਝ ਲੱਗਦੀ ਸੀ, ਕਦੇ ਜ਼ਿੰਦਗੀ ਨਰਕ ਲੱਗਦੀ ਸੀ, ਪਰ ਹੁਣ ਸਦਾ ਜ਼ਿੰਦਗੀ ਜਿਉਂਦੇ ਹਾਂ। ਸਦਾ ਦਿਨ ਹੋਵੇ, ਰਾਤ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਛੱਪਰੀ ਹੋਵੇ, ਮਹਿਲ ਹੋਵੇ, ਇੰਡੀਆ ਹੋਵੇ, ਅਮਰੀਕਾ ਹੋਵੇ, ਹੁਣ ਨਹੀਂ ਫਰਕ ਪੈਂਦਾ। ਹੁਣ ਸੁਰਤ ਸਮਝ ਇੰਨੀ ਹੈ, ਫਲੈਕਸੀਬਿਲਟੀ ਹੈ, ਦਿਮਾਗ ਚੱਲ ਪਿਆ, ਖੁੱਲ ਗਿਆ, ਕਿੱਦਾਂ ਜ਼ਿੰਦਗੀ ਜਿਉਣੀ ਹੈ, ਚੱਜ ਆ ਗਿਆ। ਤੇ ਗੁਰਬਾਣੀ ਦੇ ਗਿਆਨ ਨਾਲ, ਸਮਝ ਨਾਲ ਦਿਮਾਗ ਡਿਵੈਲਪ ਹੋ ਜਾਂਦਾ ਹੈ।
ਸਿੱਖ ਲੈ ਪਿਆਰਿਆ
ਭਟਕਦਾ ਨਾ ਫਿਰ ਮੇਰਿਆ ਮਨਾ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ। ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, 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 ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ। ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ
ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਜ਼ਿੰਦਗੀ ਜਿਉਣ ਦਾ ਸਵਾਦ ਆਵੇ ਆ ਸਕਦਾ ਜੀ ਜਿੰਨਾ ਚਿਰ ਮਾਂ ਸੁਖੀ ਨਾ ਹੋਵੇ ਆ ਸਕਦਾ ਜੇ ਪਿਓ ਸੁਖੀ ਨਹੀਂ ਘਰ ਦਾ ਮਾਹੌਲ ਠੀਕ ਨਹੀਂ ਚੱਲ ਘਰ ਦਾ ਮਾਹੌਲ ਠੀਕ ਕਰ ਲਿਆ ਪਿੰਡ ਦਾ ਮਾਹੌਲ ਠੀਕ ਨਹੀਂ ਪਿੰਡ ਦਾ ਮਾਹੌਲ ਠੀਕ ਕਰ ਲਿਆ ਦੇਸ਼ ਦਾ ਮਾਹੌਲ ਠੀਕ ਨਹੀਂ ਆਲਾ ਦੁਆਲਾ ਸਾਰਾ ਦੁਖੀ ਹੈ ਤੂੰ ਕੱਲਾ ਵਿੱਚ ਕਿਵੇਂ ਸੁਖੀ ਰਹਿ ਸਕਦਾ ਸਮਾਜਿਕ ਪ੍ਰਾਣੀ ਆ ਸਮਾਜ 'ਚ ਰਹਿੰਦੇ ਹਾਂ ਸਮਾਜ ਸਹੀ ਹੋਏਗਾ ਸੁਖੀ ਹੋਵਾਂਗੇ ਤਾਂ ਹੀ ਸੁਖੀ ਹੋਵਾਂਗੇ ਮੈਂ ਵੀ ਸਮਾਜ ਦਾ ਹਿੱਸਾ ਮੈਂ ਠੀਕ ਹੋਵਾਂ ਮੈਂ ਫਰਜ਼ ਨਿਭਾਵਾਂ ਆਪਣਾ ਸਹੀ ਜ਼ਿੰਮੇਵਾਰ ਬਣਾਂ ਆਲਾ ਦੁਆਲਾ ਜ਼ਿੰਮੇਵਾਰ ਬਣੇ ਸਮਾਜ ਦਾ ਢਾਂਚਾ ਆਪਣੇ ਆਪ ਸੋਹਣਾ ਬਣੇ ਕੋਸ਼ਿਸ਼ ਕਰੀਏ ਮੇਰੇ ਤੋਂ ਸ਼ੁਰੂ ਕਰੀਏ ਆਪਣੇ ਆਪ ਤੋਂ ਅਸੀਂ ਸਹੀ ਹੋਈਏ ਜਿੰਨਾ ਚਿਰ ਜੇ ਕਹੀਏ ਨਾ ਵੀ ਇੱਦਾਂ ਅਸੀਂ ਸ਼ਾਂਤ ਹੋ ਸਕਦੇ ਹਾਂ ਨਾ ਨਾ ਆਲਾ ਦੁਆਲਾ ਦੇਖੋ ਕਿੱਦਾਂ ਦਾ ਹੈ ਸਮਾਜ ਦਾ ਢਾਂਚਾ ਕਿੱਦਾਂ ਦਾ ਹੈ ਤੇ ਕਿਤੇ ਨਾ ਕਿਤੇ ਸਾਨੂੰ ਆਪਣੇ ਤੋਂ ਸ਼ੁਰੂਆਤ ਕਰਨੀ ਪਏਗੀ ਇੰਨਾ ਵਧੀਆ ਬਣ ਕੇ ਰਹਿ ਆਪਾਂ ਜ਼ਿੰਮੇਵਾਰ ਬਣੀਏ ਫਰਜ਼ ਪਛਾਣੀਏ ਸਾਡੇ ਆਉਣ ਵਾਲੇ 30 ਸਾਲਾਂ 'ਚ ਜਿੰਨੇ ਨਿਆਣੇ ਜੰਮਣ ਆਉਣ ਵਾਲੇ ਹੋਣ ਉਹ ਵੇਖਣ ਵੀ ਜਿਹੜੇ ਘਰ 'ਚ ਮੈਂ ਆਇਆ ਮੇਰੀ ਮਾਂ ਵੀ ਫਰਜ਼ ਨਿਭਾਉਂਦੀ ਹੈ ਜ਼ਿੰਮੇਵਾਰ ਹੈ ਪਿਓ ਵੀ ਚੰਗਾ ਹੈ ਇਮਾਨਦਾਰ ਹੈ ਇਹ ਨਹੀਂ ਵੀ ਮੂੰਹ ਤੇ ਕੁਝ ਹੋਰ ਕਹਿੰਦਾ ਜਦੋਂ ਬੰਦਾ ਉੱਠ ਕੇ ਚਲੇ ਜਾਂਦਾ ਫਿਰ ਹੋਰ ਤਰ੍ਹਾਂ ਦੀ ਬੋਲੀ ਬੋਲਦਾ ਇਹਨੂੰ ਕੋਈ ਸ਼ਰਾਬ ਦੀ ਬੋਤਲ ਦੇ ਕੇ ਖੁਸ਼ ਨਹੀਂ ਕਰ ਸਕਦਾ ਇਹ ਵਕਾਊ ਮਾਲ ਨਹੀਂ ਉਹ ਬੱਚੇ ਸਾਡੇ ਆਉਣ ਵੇਖਣ ਸਾਨੂੰ 30 ਸਾਲਾਂ ਵਿੱਚ ਲੱਖ ਬੱਚਾ ਆਉਣਾ ਹੈ 50,000 ਬੱਚੇ ਦੇ ਸੁਧਰਨ ਦੇ ਚਾਂਸ ਬਣ ਜਾਣਗੇ ਜਦੋਂ ਮਾਹੌਲ ਇਦਾਂ ਦਾ ਬਣਾ ਲਾਂਗੇ ਪਰ ਜੇ ਐਡਾ ਵਿਗੜਿਆ ਸਿਸਟਮ ਸਾਡਾ ਰਹੇਗਾ ਜਿਵੇਂ ਦੇ ਅਸੀਂ ਅੱਜ ਹਾਂ ਤੇ ਸਾਡੇ ਨਿਆਣੇ ਵੇਖ ਕੇ ਉਹ ਵੀ ਉਹੋ ਜਿਹੇ ਬਣਦੇ ਆ ਕਰਮਕਾਂਡੀ ਪਖੰਡੀ ਸਭ ਕੁਝ ਆਰਟੀਫਿਸ਼ਲ ਨਕਲੀ ਨਕਲੀ ਤਾਂ ਕਰਕੇ ਜ਼ਿੰਦਗੀ ਸਦਾ ਜਿਉਣ ਦਾ ਸਵਾਦ ਤਾਂ ਆਉਣਾ ਹੈ ਜਦੋਂ ਆਲਾ ਦੁਆਲਾ ਵੀ ਠੀਕ ਹੋਇਆ ਅਜੇ ਸਮਾਂ ਲੱਗਣਾ ਪਰ ਆਪਣੇ ਤੋਂ ਸ਼ੁਰੂਆਤ ਕਰੀਏ ਜ਼ਿੰਦਗੀ ਜਿਉਣ ਦਾ ਸਵਾਦ ਆਵੇ ਗੁਰਬਾਣੀ ਇਸ ਜਗ ਮਹਿ ਚਾਨਣ ਗਿਆਨ ਲੈ ਕੇ ਜ਼ਿੰਦਗੀ ਵਿੱਚ ਚਾਨਣ ਕਰੀਏ ਹਨੇਰੇ ਵਿੱਚ ਧੱਕੇ ਨਾ ਖਾਈਏ ਠੋਕਰਾਂ ਨਾ ਖਾਈਏ ਗਿਆਨ ਦਾ ਦੀਵਾ ਸਾਡੀ ਜ਼ਿੰਦਗੀ ਵਿੱਚ ਜਗੇ ਤੇ ਜਦੋਂ ਗਿਆਨ ਦਾ ਦੀਵਾ ਬਲਿਆ ਜਿਵੇਂ ਮਲੌਦ ਆਪਾਂ ਪੜ੍ਹਿਆ ਸੀ ਦੀਵਾ ਬਲੈ ਅੰਧੇਰਾ ਜਾਏ ਜੇ ਗਿਆਨ ਦਾ ਦੀਵਾ ਬਲੇਗਾ ਤੇ ਜ਼ਿੰਦਗੀ ਦੇ ਵਿੱਚ ਚਾਨਣ ਆ ਜਾਏਗਾ ਲਓ ਇੱਕ ਇੱਕ ਆ ਆਪਾਂ ਸ਼ਬਦ ਨਾਲ ਹੋਰ ਪੜ੍ਹਦੇ ਹਾਂ, ਸਾਰੇ ਰਲ ਕੇ ਪੜ੍ਹਿਓ। ਗਿਆਨ ਦਾ ਦੀਵਾ ਬਾਲੋ, ਗਿਆਨ ਦਾ ਲੋ ਪੜ੍ਹੋ।
ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ,
ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ,
ਪੜੋ ਜੀ ਸਾਰੇ।
ਦੀਵਾ ਬਲੇ
ਗਿਆਨ ਦਾ ਦੀਵਾ ਅੱਗੇ
ਬੇਦੂ ਪਾਠ ਮਤ ਪਾਪਾਂ ਖਾਏ, ਬੇਦੂ ਪਾਠ ਮਤ ਪਾਪਾਂ ਖਾਏ,
ਦੀਵਾ ਬਲੇ ਅੰਧੇਰਾ ਜਾਏ,
ਜੀ
ਦੀਵਾ ਬਲੇ
ਇੱਕ ਗੱਲ ਸੁਣਿਓ, ਇੱਕ 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 ਮਿੰਟ ਲਈ ਸੁਣ ਲਓ। ਕਹਿੰਦੇ ਵੇਦ ਪਾਪ ਵੇਦ ਪਾਠ ਮਤ ਪਾਪਾਂ ਖਾਏ। ਵੇਦ ਪਾਠ ਦਾ ਮਤਲਬ ਹੈ ਵੀ ਧਾਰਮਿਕ ਗ੍ਰੰਥ, ਜੇ ਧਾਰਮਿਕ ਗ੍ਰੰਥ ਪੜ੍ਹੇ ਜਾਣ ਬਈ ਮੈਂ ਭੈੜੀ ਸੋਚ ਖਤਮ ਕਰਨ ਲਈ ਚੰਗੇ ਚੰਗੇ ਗ੍ਰੰਥ ਪੜ੍ਹ ਰਿਹਾ। ਕਾਹਦੇ ਲਈ ਪੜ੍ਹਦਾ ਭਾਈ? ਵੀ ਮੇਰੀ ਚੰਗੀ ਸੋਚ ਬਣੇ, ਮੈਂ ਮਾੜੀ ਸੋਚ ਤਿਆਗਣੀ ਚਾਹੁੰਦਾ, ਚੰਗੀ ਸੋਚ ਲਈ ਤੂੰ ਪਾਠ ਪੜ੍ਹ। ਗਿਆਨ ਧਾਰਮਿਕ ਪੁਸਤਕਾਂ ਧਾਰਮਿਕ ਗ੍ਰੰਥ ਜੇ ਭੈੜੀ ਸੋਚ ਮਿਟਾਉਣ ਲਈ ਪੜ੍ਹਨਾ ਚਾਹੁੰਦਾ ਤੇ ਪੜ੍ਹ ਲੈ, ਫਿਰ ਨੀ ਮਾੜੇ। ਪਰ ਸਾਡੇ ਪਾਠ ਪੜ੍ਹਨਾ ਪੜ੍ਹਾਉਣਾ ਇਹ ਤੇ ਧੰਦਾ ਬਣ ਗਿਆ, ਇਹ ਤੇ ਬਿਜ਼ਨਸ ਬਣ ਗਿਆ। ਅਸੀਂ ਕਿ ਕਰਾਉਣਾ ਹੈ ਪਾਠ, ਹਜੇ 5000 ਦੇ ਦਿਓ ਪਾਠ ਕਰਾ ਲਓ, 10000 ਦੇ ਦਿਓ ਪਾਠ ਕਰਾ ਲਓ, ਤੇ ਸਾਡੇ ਵਰਗੇ ਅਗਲਾ ਕਹਿੰਦਾ ਇੱਕ ਪਾਠ ਦਾ 1000 ਰੁਪਈਆ ਮਿਲ ਜਾਂਦਾ ਹੈ, 5-7 ਪਾਠ ਆ ਜਾਂਦੇ ਆ ਤੇ ਜ਼ਿੰਦਗੀ ਲੰਘੀ ਜਾਂਦੀ ਹੈ। ਇਹ ਪੜ੍ਹਨਾ ਪੜ੍ਹਾਉਣਾ ਸੰਸਾਰ ਦਾ ਕੰਮ ਬਣ ਗਿਆ, ਜਿਵੇਂ ਦੁਨੀਆ ਦੇ ਧੰਦੇ ਹੈ ਇਦਾਂ ਪਾਠ ਵੀ ਹੋਣਾ। ਅਗਲੀਆਂ ਪੰਗਤੀਆਂ ਚਾਹੂ ਲਓ, ਸੁਣਿਓ। ਜੇ ਤੇ ਇਹਦੇ ਲਈ ਪਾਠ ਕਰੀਏ ਵੀ ਮੇਰੀ ਸੋਚ ਬਦਲੇ, ਫਿਰ ਤੇ ਪਾਠ ਮੁਬਾਰਕ। ਧਾਰਮਿਕ ਪੁਸਤਕਾਂ ਪੜ੍ਹਨੀਆਂ ਚੰਗੀਆਂ, ਪਰ ਜੇ ਧੰਦਾ ਬਣਾ ਕੇ ਪਾਠ ਪੜ੍ਹਦਾ ਹੈ ਫਿਰ ਕੋਈ ਫਾਇਦਾ ਨਹੀਂ। ਇੱਕ ਹੈ ਧੰਦਾ, ਮੇਰੀ ਡਿਊਟੀ ਲੱਗੀ ਹੈ ਮੈਂ ਪਾਠ ਕਰਨਾ ਹੀ ਕਰਨਾ ਮੈਨੂੰ, ਕਿਉਂਕਿ ਕਾਰਜ ਤਾਂ ਰਾਸ ਹੋਣਗੇ ਵੀ ਧੰਦਾ ਹੀ ਹੈ। ਇੱਕ ਸੁਖਮਨੀ ਸਾਹਿਬ ਅਕਲ ਲੈਣ ਨਹੀਂ ਪੜ੍ਹਦਾ, ਬੰਦਾ ਕਹਿੰਦਾ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ। ਸੁਖਮਨੀ ਸਾਹਿਬ ਕਾਹਦੇ ਲਈ ਕਰਦਾ? ਮੈਨੂੰ ਬਾਬਾ ਜੀ ਨੇ ਕਿਹਾ ਸੀ ਵੀ ਰੋਜ਼ ਇੱਕ ਪਾਠ ਕਰਨਾ, ਕਰਦਾ 50 ਸਾਲ ਦਾ ਕਰੀ ਜਾਂਦਾ। ਮੈਨੂੰ ਬਾਬਾ ਜੀ ਨੇ ਕਿਹਾ ਸੀ ਸੁਖਮਨੀ ਸਾਹਿਬ ਪੜ੍ਹਨਾ ਹੀ ਪੜ੍ਹਨਾ, 5 ਪਾਠ ਰੋਜ਼ ਕਰਨੇ ਨੇ, ਮੈਂ ਰੋਜ਼ ਕਰਦਾ। ਇੱਕ ਤੇ ਹੈ ਪੜ੍ਹਦਾ ਹੈ ਵੀ ਮੈਂ ਤਾਂ ਹੀ ਸੁਖੀ ਵਸੂ ਜੇ ਪਾਠ ਕਰੂੰ, ਇਹ ਧੰਦਾ ਹੈ। ਪਰ ਇੱਕ ਕਹਿੰਦਾ ਮੈਂ ਪਾਠ ਕਰਦਾ ਕਾਹਦੇ ਲਈ? ਵੀ ਸੁਖਮਨੀ ਸਾਹਿਬ ਚ ਗੁਰੂ ਅਰਜਨ ਦੇਵ ਜੀ ਸਮਝਾ ਕੇ ਕੀ ਗਏ ਹੈ, ਮੈਂ ਗਿਆਨ ਲੈਣ ਲਈ ਪੜ੍ਹਦਾ ਵੀ ਇਸ ਅਸ਼ਟਪਦੀ ਦੇ ਅਰਥ ਕੀ ਹੈ, ਇਹਦਾ ਮਤਲਬ ਕੀ ਹੈ, ਇਹਦਾ ਮੀਨਿੰਗ ਕੀ ਹੈ, ਮੈਂ ਆਪਣੇ ਆਪ ਨੂੰ ਮਤ ਦੇਣ ਲਈ ਪੜ੍ਹਦਾ, ਮੈਨੂੰ ਅਕਲ ਆਵੇ। ਮੈਂ ਧੰਦਾ ਨਹੀਂ, ਮੈਂ ਧਰਮ ਸਮਝਣਾ ਚਾਹੁੰਦਾ, ਨਿਯਮ ਸਮਝਣਾ ਚਾਹੁੰਦਾ, ਧੰਦਾ ਨਾ ਬਣਾਇਓ। ਲੋ ਸੁਣਿਓ ਅਗਲੀਆਂ ਪੰਗਤੀਆਂ।
ਉਗੂਵੇ ਸੂਰ ਨਾ ਜਾਪੇ ਚੰਦ, ਉਗੂਵੇ ਸੂਰ ਨਾ ਜਾਪੇ ਚੰਦ, ਜਿਹੇ ਗਿਆਨ ਪਰਗਾਸ ਅਗਿਆਨ ਮਿਟੰਦ।
दीवा बले अंधेरा जाए, दीवा बले अंधेरा जाए,
जी दीवा बले
अंधेरा जाए,
ਅਕਲ ਲੈਣ ਲਈ ਪੜਦਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਪਰ ਐ ਪੜਦਾ ਧੰਦੇ ਲਈ ਵੀ ਮੇਰਾ ਤੇ ਵੀਜ਼ਾ ਲੱਗ ਜੂ ਜੇ ਮੈਂ 100 ਪਾਠ ਕਰ ਲਿਆ ਜਿਵੇਂ ਬ੍ਰਹਮ ਕਵਚ ਦਾ ਨਹੀਂ ਰੌਲਾ ਪਿਆ ਪਿਆ ਕਿੰਨਾ ਪਿੱਛੇ ਜੇ ਵੀ ਮੈਂ ਸਟੇਜ ਤੇ ਕਹਿਤਾ ਵੀ ਬ੍ਰਹਮ ਕਵਚ ਕਰ ਲੋ ਕਹਿੰਦੇ ਆਪੇ ਹੀ ਸਾਰੇ ਕਾਰਜ ਰਾਸ ਹੋ ਜਾਣਗੇ ਤੇ ਮੈਂ ਬੇਨਤੀ ਕੀਤੀ ਸੀ ਬ੍ਰਹਮ ਕਵਚ ਗੁਰੂ ਗੋਬਿੰਦ ਸਿੰਘ ਨੇ ਨਹੀਂ ਪੜਿਆ ਜਿਨ੍ਹਾਂ ਨੇ ਬਾਣੀਆਂ ਰਚੀਆਂ ਉਹਨਾਂ ਤੇ ਕਿੰਨੇ ਦੁੱਖ ਆਏ ਆ ਕਿੰਨੀਆਂ ਤਕਲੀਫਾਂ ਆਈਆਂ ਜਿਨ੍ਹਾਂ ਦੇ ਸੰਕਟ ਮੋਚਨ ਪੜ ਲਓ ਜੀ ਕਹਿੰਦੇ ਸ਼ਬਦ ਪੜੋਗੇ ਤੁਹਾਡੇ ਦੁੱਖ ਦੂਰ ਹੋ ਜਾਣਗੇ ਭਾਈ ਜਿਨ੍ਹਾਂ ਨੇ ਸ਼ਬਦ ਉਚਾਰੇ ਆ ਦੁੱਖ ਤੇ ਉਹਨਾਂ ਤੇ ਬਹੁਤ ਆਏ ਐ ਤਕਲੀਫਾਂ ਤੇ ਉਹਨਾਂ ਤੇ ਬਹੁਤ ਆਈਆਂ ਗੁਰਬਾਣੀ ਦੇ ਗਿਆਨ ਨਾਲ ਬੰਦਾ ਅੰਦਰੋਂ ਕਾਇਮ ਹੋ ਜਾਂਦਾ ਹੈ ਦਿਮਾਗ ਐਡਾ ਵੱਡਾ ਹੋ ਜਾਂਦਾ ਹੈ ਕਿ ਦੁੱਖ ਆਪੀ ਛੋਟੇ ਛੋਟੇ ਰਹਿ ਜਾਂਦੇ ਆ ਅਕਲ ਹੀ ਇੰਨੀ ਆ ਜਾਂਦੀ ਹੈ ਕਿ ਮੌਤ ਵੀ ਛੋਟੀ ਲੱਗਣ ਲੱਗ ਪੈਂਦੀ ਹੈ ਨਿੱਕੀਆਂ ਮੋਟੀਆਂ ਬਿਮਾਰੀਆਂ ਕੀ ਮੌਤ ਵੀ ਛੋਟੀ ਲੱਗਦੀ ਆ ਜਾ ਭਾਈ ਆਉਣਾ ਹੀ ਹੈ ਐਡਾ ਦਿਮਾਗ ਐਡਾ ਵਿਕਸਿਤ ਹੋ ਜਾਂਦਾ ਹੈ ਦਿਮਾਗੀ ਵਿਕਾਸ ਹੁੰਦਾ ਗਿਆਨ ਨਾਲ ਐਦਾਂ ਨਹੀਂ ਕੋਈ ਗੁਰੂ ਸਾਹਿਬ ਨੇ ਸਾਨੂੰ ਵੀ ਰੱਟੇ ਲਾਇਓ ਮੰਤਰਾਂ ਵਾਂਗੂ ਬਾਣੀ ਪੜੋ ਮੰਤਰਾਂ ਵਾਂਗੂ ਵੀ ਤੁਹਾਡੇ ਦੁੱਖ ਦੂਰ ਹੋ ਜਾਣਗੇ ਨਹੀਂ ਭਾਈ ਅਕਲ ਲਓ ਤੇ ਆਪਣੀ ਜ਼ਿੰਦਗੀ ਦੇ ਦੁੱਖ ਦੂਰ ਕਰਨੇ ਤੈਨੂੰ ਮਿਹਨਤ ਕਰਨੀ ਪੈਣੀ ਕੰਮ ਕਰਨਾ ਪੈਣਾ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਫਰਜ਼ ਪਛਾਣਨੇ ਪੈਣਗੇ ਲੋ ਅੱਗੇ ਸੁਣ ਲਓ ਹਾਂਜੀ
ਬੇਦ ਪਾਠ ਸੰਸਾਰ ਕੀ ਕਾਰ
ਪੰਗਾ ਆ ਪੰਗਾ ਪਿਆ ਵੀ ਵੇਦ ਪਾਠ ਭਾਵ ਕੇ ਧਾਰਮਿਕ ਪੁਸਤਕਾਂ ਦਾ ਧਾਰਮਿਕ ਗ੍ਰੰਥਾਂ ਦਾ ਪਾਠ ਸੰਸਾਰ ਦੀ ਕਾਰ ਬਣ ਗਿਆ ਕੰਮ ਬਣ ਗਿਆ ਕਹੀ ਦੀਵਾ ਨਹੀਂ ਬਾਲ ਰਹੇ ਵੀ ਜ਼ਿੰਦਗੀ ਚ ਚਾਨਣ ਆਵੇ ਕਹਿੰਦੇ ਧੰਦੇ ਜਿਵੇਂ ਸੰਸਾਰ ਦੇ ਹੁਣ ਇੱਕ ਬੰਦਾ ਕਹਿੰਦਾ ਹੈ ਮੈਂ ਖੇਤੀ ਕਰਦਾ ਦੂਜਾ ਕਹਿੰਦਾ ਮੈਂ ਡਰਾਈਵਰੀ ਕਰਦਾ ਜੀ ਧੰਦਾ ਹੈ ਤੀਜਾ ਕਹਿੰਦਾ ਮੈਂ ਜੀ ਟਰੱਕ ਚਲਾਉਂਦਾ ਚੌਥਾ ਕਹਿੰਦਾ ਮੈਂ ਨੌਕਰੀ ਕਰਦਾ ਜੀ ਪੰਜਵਾਂ ਕਹਿੰਦਾ ਮੈਂ ਸੀਰੀ ਹਾਂ ਜੀ ਮੈਂ ਵੀ ਨੌਕਰ ਲਿਆ ਹੋਇਆ ਕਿਸੇ ਨਾਲ ਇੱਕ ਕਹਿੰਦਾ ਮੈਂ ਮਿਸਤਰੀ ਹਾਂ ਜੀ ਮੈਂ ਘਰ ਬਣਾਉਂਦਾ ਮੈਂ ਠੇਕੇਦਾਰ ਹਾਂ ਜੀ ਮੈਂ ਕੰਮ ਕਰਦਾ ਤੇ ਮੇਰੇ ਵਰਗਾ ਹੱਥ ਖੜ ਕਰ ਕਹਿੰਦਾ ਮੈਂ ਜੀ ਪਾਠ ਕਰਦਾ ਮੈਂ ਮੇਰਾ ਕੰਮ ਕੀ ਹੈ ਪਾਠ ਕਰਕੇ ਜ਼ਿੰਦਗੀ ਲੰਘ ਮੈਂ ਕਥਾ ਕਰਦਾ ਜੀ ਐ ਵਾਂਗ ਘੜੀ ਕਰ ਲਈ ਮੈਂ ਕਥਾ ਕਰਦਾ ਕਿਸੇ ਦਾ ਕੋਈ ਧੰਦਾ ਕਿਸੇ ਦਾ ਕੋਈ ਧੰਦਾ ਤੇ ਕਿਸੇ ਦਾ ਪਾਠ ਧੰਦਾ ਸੰਸਾਰ ਕੀ ਕਾਰ ਬਣ ਗਿਆ ਪਾਠ ਲੋਕੀ ਜ਼ਿੰਦਗੀ ਵਿੱਚ ਦੀਵਾ ਜਗਾਉਣ ਲਈ ਚਾਨਣ ਲਈ ਪਾਠ ਨਹੀਂ ਕਰਦੇ ਪਾਠ ਕਰਦੇ ਐ ਧੰਦਾ ਧਰਮ ਬਣ ਗਿਆ ਧੰਦਾ ਆ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਲੈਣਾ ਸੀ ਆਪ ਪੜ੍ਹਦੇ ਸਮਝਦੇ ਪਰ ਸਾਨੂੰ ਤੇ ਇਹ ਸਮਝਾਉਂਦੇ ਐ ਵੀ ਨੇੜੇ ਨਾ ਲੱਗੀ ਹੱਥ ਨਾ ਲਾਈ ਤੂੰ ਹੱਥ ਨਹੀਂ ਲਾ ਸਕਦਾ ਪਾਠ ਤੂੰ ਕਰ ਨਹੀਂ ਸਕਦਾ ਗਲਤ ਕਰੇਗਾ ਜਿੰਨੇ ਬੰਦੇ ਵੀ ਅੱਜ ਪਾਠ ਕਰਦੇ ਆ ਕਦੇ ਤੇ ਗਲਤ ਕਰਦੇ ਹੀ ਸੀ ਸ਼ੁਰੂਆਤ ਵਿੱਚ ਬੰਦਾ ਗਲਤ ਕਰਦਾ ਹੌਲੀ ਹੌਲੀ ਆਪੇ ਸ਼ੁੱਧ ਕਰਨ ਲੱਗ ਜਾਂਦਾ ਪਰ ਸਾਨੂੰ ਤੇ ਡਰਾਇਆ ਹੀ ਇਹਨਾਂ ਵੀ ਤੂੰ ਨੇੜੇ ਨਹੀਂ ਜਾ ਸਕਦਾ ਸਾਨੂੰ ਤੇ ਅਗਲੇ ਅੰਦਰ ਨਹੀਂ ਵੜਨ ਦਿੰਦੇ ਹੱਥ ਨਹੀਂ ਤੂੰ ਲਾ ਸਕਦਾ ਐਦਾਂ ਦੀਆਂ ਗੱਲਾਂ ਭਾਈ ਕਰਕੇ ਗੁਰਬਾਣੀ ਨਾਲੋਂ ਪਾਠ ਨਾਲੋਂ ਸਾਨੂੰ ਸਗੋਂ ਦੂਰ ਕਰਤਾ ਅਕਲ ਲੈਣ ਵਾਸਤੇ ਗੁਰਬਾਣੀ ਪੜ੍ਹ ਫਿਰ ਠੀਕ ਹੈ ਪਰ ਪੰਗਾ ਇਹ ਪੈ ਗਿਆ ਲੋਕੀ ਦੀਵਾ ਜ਼ਿੰਦਗੀ 'ਚ ਜਗਾਉਣ ਦੇ ਮਾਰੇ ਪਾਠ ਨਹੀਂ ਪੜ੍ਹਦੇ ਧਰਮ ਬਣ ਗਿਆ ਧੰਦਾ ਧੰਦਾ ਬਣ ਗਿਆ ਇਸੇ ਕਰਕੇ ਨੁਕਸਾਨ ਹੋ ਰਿਹਾ ਅੱਜ ਅਸੀਂ ਕਰਾਉਣ ਦਾ ਧੰਦਾ ਕਰਦੇ ਹਾਂ ਅਗਲੇ ਪਾਠ ਕਰਨ ਦਾ ਧੰਦਾ ਕਰਦੇ ਆ ਧੰਦਾ ਹੋ ਗਿਆ ਇਸੇ ਕਰਕੇ ਵਿਕਾਸ ਕੋਈ ਨਹੀਂ ਹੋਇਆ ਨਹੀਂ ਤੇ ਧਰਮ ਵਾਲੇ ਪਾਸਿਓਂ ਵੀ ਸਮਾਜ ਦਾ ਵਿਕਾਸ ਹੋ ਸਕਦਾ ਸੀ ਗਿਆਨ ਨੂੰ ਗੁਰੂ ਮੰਨਦੇ ਸੀ ਵਿਕਾਸ ਹੋਣ ਦੇ ਚਾਂਸ ਸੀ ਪੂਰੇ ਪਰ ਸਾਡੇ ਵੀ ਧਰਮ ਧੰਦਾ ਬਣ ਗਿਆ ਨਵਾਂ ਰਾਹ ਗੁਰੂ ਨਾਨਕ ਸਾਹਿਬ ਨੇ ਦੱਸਿਆ ਪਰ ਇੱਥੇ ਵੀ ਪੁਜਾਰੀ ਆ ਗਿਆ ਉਹ ਪੁਜਾਰੀ ਬੋਦੀ ਵਾਲਾ ਨਹੀਂ ਪੁਜਾਰੀ ਟਿੱਕਿਆਂ ਵਾਲਾ ਨਹੀਂ ਪੁਜਾਰੀ ਧੋਤੀ ਪਾ ਕੇ ਨਹੀਂ ਆਇਆ ਇੱਥੇ ਪੁਜਾਰੀ ਆਇਆ ਚੋਲੇ ਪਾ ਕੇ ਇੱਥੇ ਪੁਜਾਰੀ ਆਇਆ ਮੇਰੇ ਵਰਗੀ ਪੱਗ ਬੰਨ੍ਹ ਕੇ ਇੱਥੇ ਪੁਜਾਰੀ ਨੀਲੀ ਚਿੱਟੀ ਪੱਗ ਚਾਇਆ ਕਾਲੀ ਪੱਗ ਚਾਇਆ ਇੱਥੇ ਪੁਜਾਰੀ ਆਇਆ ਫੇਰ ਇਹ ਨਵਾਂ ਧਰਮ ਸੀ ਜਿਹੜਾ ਗਿਆਨ ਦੇਣ ਵਾਲੀ ਗੱਲ ਗੁਰੂ ਸਾਹਿਬ ਨੇ ਕੀਤੀ ਸੀ ਅਕਲ ਵਰਤੋ ਦਿਮਾਗ ਵਰਤੋ ਪਰ ਪੁਜਾਰੀ ਨੇ ਬੋਧੀ ਲਾਤੀ ਪੱਗ ਬੰਨ ਲਈ ਉਹ ਗਾਇਤਰੀ ਦਾ ਪਾਠ ਕਰਦਾ ਸੀ ਸਾਡੇ ਵਾਲੇ ਕਹਿੰਦੇ ਐਂ ਕਰਾਈ ਚੱਲੋ ਹੈ ਉਹੀ ਚੀਜ਼ ਉਹਨਾਂ ਨੇ ਮੰਦਰਾਂ ਦਾ ਢਾਂਚਾ ਖੜਾ ਕਰ ਲਿਆ ਆਪਾਂ ਗੁਰਦੁਆਰਿਆਂ ਦਾ ਢਾਂਚਾ ਖੜਾ ਕਰ ਲਿਆ ਹੈ ਕਾਪੀ ਕਾਪੀ ਕਰਤੀ ਪੂਰੀ ਦੀ ਪੂਰੀ ਗਿਆਨ ਲੈਣਾ ਸਮਝ ਲੈਣੀ ਹੈ ਇਹ ਤੇ ਗੱਲ ਹੀ ਖਤਮ ਕਰਤੀ ਕਿੰਨਾ ਕੁ ਵਿਕਾਸ ਹੋ ਗਿਆ ਤੁਸੀਂ ਦੱਸ ਦਿਓ ਬੜੂੰਦੀ 'ਚ ਰਹਿੰਦੇ ਹੋ ਇੱਥੇ ਨੇੜੇ ਨੇੜੇ ਪਿੰਡਾਂ 'ਚ ਰਹਿੰਦੇ ਹੋ ਪੁੱਛ ਲਓ ਇੱਕ ਇੱਕ ਪਿੰਡ 'ਚ ਪੰਜ ਪੰਜ ਗੁਰਦੁਆਰੇ ਆ ਵੀ ਦੱਸਿਓ ਵੀ ਤੁਹਾਡੇ ਨਿਆਣੇ ਕੈਨੇਡਾ ਗੁਰਦੁਆਰਿਆਂ ਕਰਕੇ ਕਿੰਨਾ ਕੁ ਗਿਆਨ ਲੈ ਕੇ ਉੱਥੋਂ ਗੁਰਦੁਆਰੇ ਗਏ ਆ ਆ 15 20 ਸਾਲਾਂ ਵਿੱਚ ਸਕੂਲ ਬਣ ਗਏ ਪਿੰਡਾਂ 'ਚ ਸਾਡੇ ਵੇਖਦਿਆਂ ਵੇਖਦਿਆਂ 30 ਸਾਲਾਂ ਵਿੱਚ ਪਿਛਲੇ 30 ਸਾਲਾਂ ਵਿੱਚ ਪ੍ਰਾਈਵੇਟ ਸਕੂਲ ਆਏ ਸਰਕਾਰੀ ਸਕੂਲਾਂ ਦੇ ਹਾਲ ਦਾ ਸਾਨੂੰ ਪਤਾ ਹੀ ਹੈ ਤੇ ਪ੍ਰਾਈਵੇਟ ਸਕੂਲਾਂ 'ਚ ਤੁਸੀਂ ਨਿਆਣੇ ਪੜ੍ਹਨੇ ਪਾ ਲਿਆ ਜਿੰਨਿਆਂ ਦੇ ਕੈਨੇਡਾ ਜਾ ਰਹੇ ਆ ਇਹ ਸਾਰੇ ਪ੍ਰਾਈਵੇਟਾਂ 'ਚ ਪੜ੍ਹ ਪੜ੍ਹ ਕੇ ਗਏ ਆ ਪਰ ਪਿਛਲੇ 100 ਸਾਲ ਤੋਂ 200 ਸਾਲ ਤੋਂ ਪਿੰਡ ਪਿੰਡ ਗੁਰਦੁਆਰੇ ਬਣੇ ਆ ਕੀ ਵਿਕਾਸ ਹੋਇਆ ਪ੍ਰਧਾਨਗੀਆਂ ਦੇ ਝਗੜੇ ਲੜਾਈਆਂ ਝਗੜੇ ਹੋਰ ਅਸੀਂ ਖੱਟਿਆ ਕੀ ਹੈ ਜਿਹੜਾ ਸਵੇਰੇ ਜਪਜੀ ਸਾਹਿਬ ਹੁੰਦਾ ਉਹਦਾ ਪਤਾ ਲੱਗਿਆ ਵੀ ਸੋਚੈ ਸੋਚ ਨਾ ਹੋਵੀ ਜੇ ਸੋਚੀ ਦਾ ਅਖਬਾਰ ਦਾ ਅਰਥ ਕੀ ਹੈ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਲਵਤਾਰ ਦਾ ਅਰਥ ਕੀ ਹੈ ਜ਼ਿੰਦਗੀਆਂ ਲੰਘ ਗਈਆਂ ਬੁੜੇ ਹੋ ਗਏ ਵਿਕਾਸ ਨਹੀਂ ਹੋਇਆ ਆ ਤੇ ਐਜੂਕੇਸ਼ਨ ਮਾੜੀ ਮੋਟੀ ਪ੍ਰਾਈਵੇਟ ਸਕੂਲਾਂ 'ਚ 50-50 ਹਜ਼ਾਰ ਫੀਸਾਂ ਦੇ ਕੇ ਨਿਆਣੇ ਪੜ੍ਹਾ ਲਏ ਤਾਂ ਮਾੜੇ ਮੋਟੇ ਦਿਮਾਗ ਚੱਲ ਪਏ ਇਹਨਾਂ ਦੇ ਤਾਂ ਕੈਨੇਡਾ ਕਨੂਡਾ ਨੂੰ ਪਹੁੰਚ ਗਿਆ ਕੋਈ ਆਸਟ੍ਰੇਲੀਆ ਜਾ ਵੜਿਆ ਪਰ ਧਾਰਮਿਕ ਢਾਂਚੇ ਨੇ ਸਾਡੇ ਨੇ ਵਿਕਾਸ ਕੀ ਕੀਤਾ ਬਿਨਾਂ ਜੇਬਾਂ ਖਾਲੀ ਕਰਾਉਣ ਤੋਂ ਬਿਨਾਂ ਨੋਟ ਕੱਢਣ ਤੋਂ ਸਾਡੇ ਪਿੰਡ ਵਾਲੇ ਗੁਰਦੁਆਰੇ ਜਾਂਦੇ ਆ 5-10 ਦਾ ਨੋਟ ਕੱਢ ਲੈ ਤੇ ਵੱਡੇ ਗੁਰਦੁਆਰੇ ਜਾਂਦੇ ਆ 100 ਦਾ ਕੱਢ ਲੈ ਜਿੱਤੇ ਬਹੁਤੇ ਵੱਡੇ ਤੀਰਥ ਸਥਾਨ ਤੇ ਜਾਏਗਾ ਉਹ ਤੋਂ ਵੱਡਾ 2000 ਦਾ ਕੱਢ ਲਈ ਤੇ ਅਗਲੇ ਵੀ ਤਿਆਰ ਬੈਠੇ ਆ ਜੇ 100 ਕੱਢੇਗਾ ਤੇ ਸਰੋਪਾ ਪਤਾਸੇ ਤੇ ਜੇ ਨਹੀਂ ਤੇ ਫਿਰ ਵੇਖੀ ਚੱਲ ਵੀ ਤੈਨੂੰ ਨਹੀਂ ਪਤਾਸੇ ਮਿਲਣੇ 100 ਦਾ ਨੋਟ ਕੱਢ ਇਹ ਧੰਦਾ ਨਹੀਂ ਇਹ ਧੰਦਾ ਨਹੀਂ ਗਿਆਨ ਗੁਰੂ ਆ ਕਿੰਨੇ ਸਮਝਾਇਆ ਗਿਆਨ ਲੈਣਾ ਐਜੂਕੇਟ ਕਰਨਾ ਕਿਹੜੇ ਤੀਰਥ ਸਥਾਨ ਤੇ ਤੁਸੀਂ ਦੱਸਦੇ ਹੋ ਸਵੇਰੇ ਘੰਟਾ ਕਥਾ ਕਰ ਲਈ ਗੱਲ ਹੋ ਗਈ ਖਤਮ ਸਾਰਾ ਦਿਨ ਲੈਣਾ ਤੇ ਐ ਲੱਗੀਆਂ ਇਹਨਾਂ ਨੂੰ ਕਿਹੜਾ ਕਿਹੜਾ ਗਿਆਨ ਦੇ ਕੇ ਭੇਜਿਆ ਗੁਰਬਾਣੀ ਤੇ ਗਿਆਨ ਨੂੰ ਤੀਰਥ ਮੰਨਦੀ ਹੈ ਤੁਸੀਂ ਅਗਲੇ ਤੋਂ ਜੇਬਾਂ ਤੇ ਖਾਲੀ ਕਰਾ ਲਓ ਯਾਰ ਛੱਡੋ 2000 ਦਾ ਨੋਟ ਕੀ ਹੈ ਭਾਵੇਂ ਤੂੰ 2 ਲੱਖ ਲੈ ਲੈ ਪਰ ਗਿਆਨ ਤੇ ਕਰਾ ਇਹਨਾਂ ਨੂੰ ਵਿਕਾਸ ਲਈ ਤੇ ਅਗਲੇ ਸਕੂਲਾਂ 'ਚ ਤੁਰੇ ਫਿਰਦੇ ਆ ਵਿਕਾਸ ਤੇ ਅਗਲਿਆਂ ਨੇ ਪ੍ਰਾਈਵੇਟ ਸਕੂਲਾਂ 'ਚ 50-50 ਹਜ਼ਾਰ ਦਾ ਰੁਪਈਆ ਦੇ ਕੇ ਤਾਂ ਨਿਆਣੇ ਦਾ ਦਿਮਾਗ ਖੋਲਿਆ ਤੈਂ ਕੀ ਖੋਲਿਆ ਗੁਰਦੁਆਰੇ 'ਚ ਬੈਠੇ ਪਾਂਡਿਆ ਬੋਧੀ ਵਾਲਿਆ ਓਏ ਤੂੰ ਪੱਗ ਬੰਨੀ ਫਿਰਦਾ ਹੈ ਤੈਂ ਦਿਮਾਗ ਕਿਹੜਾ ਖੋਲਿਆ ਲੋਕਾਂ ਦਾ ਤੈਂ ਵਿਕਾਸ ਕੀ ਕਰਦਾ ਅਗਲਾ 50-50 ਹਜ਼ਾਰ ਰੁਪਈਆ ਲੱਖ ਰੁਪਈਆ ਫੀਸਾਂ ਭਰ ਕੇ ਤਾਂ ਜਾ ਕੇ ਮਾੜਾ ਮੋਟਾ ਦਿਮਾਗ ਖੁੱਲੇ ਨਿਆਣਿਆਂ ਦੇ ਤੈਂ ਕੀ ਵਿਕਾਸ ਕਰਦਾ ਧਰਮ ਵਾਲੇ ਪਾਸਿਓਂ ਬੁੱਧੂ ਬਣਾਇਆ ਤੁਸੀਂ ਡੈੱਡ ਕੀਤਾ ਦਿਮਾਗ ਜੇਬਾਂ 'ਚੋਂ ਪੈਸੇ ਕਢਾਉਣ ਦੇ ਤਰੀਕੇ ਆ ਅੱਜ ਸੰਗਰਾਂਦ ਹੈ ਜੀ ਸਵੇਰੀ ਬੋਲ ਦਿੰਦੇ ਆ ਪੁੱਛ ਲਓ ਪਿਆਰਿਓ ਮੈਨੂੰ ਦੱਸਿਓ ਜਰਾ ਥਿੱਤੀ ਵਾਰ ਸੇਵੈ ਹੈ ਮੁਗਦ ਗਵਾਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਥਿੱਤਾਂ ਵਾਰਾਂ ਦੀਆਂ ਗੱਲਾਂ ਕਰਨ ਵਾਲੇ ਗਵਾਰ ਬੰਦੇ ਐ ਦਿਨ ਕੋਈ ਖਾਸ ਜਾਂ ਮਾੜਾ ਨਹੀਂ ਹੁੰਦਾ ਸੰਗਰਾਂਦਾਂ ਪੰਚਮੀਆਂ ਮੱਸਿਆ ਪੂਰਨਮਾਸ਼ੀਆਂ ਇੱਕ ਇਹ ਕਿੰਨਾਂ ਦੇ ਵਿੱਚ ਨੇ ਹਿੰਦੂਆਂ 'ਚ ਨੇ ਸਿੱਖਾਂ 'ਚ ਨਹੀਂ ਸਿੱਖਾਂ ਵਿੱਚ ਨਹੀਂ ਮਨਾਈਆਂ ਜਾਂਦੀਆਂ ਮੱਸਿਆ ਪੂਰਨਮਾਸ਼ੀ ਸੰਗਰਾਂਦ ਵੀ ਅੱਜ ਖਾਸ ਦਿਨ ਹੈ ਕੱਲ ਨੂੰ ਮਾੜਾ ਹੈ ਅਗਲਾ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਭਰਿਆ ਹੁੰਦਾ ਹੈ ਅੱਜ ਅੱਜ ਮੇਰੇ ਖਿਆਲ ਅਸੂ ਦਾ ਨਹੀਂ ਚੜਿਆ ਮਹੀਨਾ ਅੱਜ ਵੀ ਸੰਗ ਕੱਲ ਨੂੰ ਹੈ ਕੱਲ ਹੈ ਹੁਣ ਵੇਖਿਓ ਕੱਲ ਨੂੰ ਗੁਰਦੁਆਰੇ ਕਿੰਨੇ ਲੋਕ ਜਾਣਗੇ ਹਰੇਕ ਗੁਰਦੁਆਰੇ 'ਚ ਵੇਖਿਓ ਭਰਿਆ ਹੋਣਾ ਹੈ ਪਰਸੋਂ ਨੂੰ ਕੱਟ ਜਾਣਗੇ ਕਿਉਂ ਕਿਉਂਕਿ ਅੱਜ ਹੀ ਮੱਥਾ ਟੇਕੋ ਮਹੀਨਾ ਵਧੀਆ ਲੰਘੂ ਐ ਸੋਚਦੇ ਨਹੀਂ ਪਰ ਰੋਜ਼ ਕਿਉਂ ਨਹੀਂ ਜਾਂਦੇ ਬਈ ਸਦਾ ਕਿਉਂ ਨਹੀਂ ਜੁੜਦੇ ਗਿਆਨ ਨਾਲ ਇੱਕ ਦਿਨ ਇਹ ਪੁਜਾਰੀ ਦਾ ਢਾਂਚਾ ਹੈ ਮੱਸਿਆ ਪੂਰਨਮਾਸ਼ੀਆਂ ਸੰਗਰਾਂਦਾਂ ਇਹ ਹਿੰਦੂ ਧਰਮ ਮੰਨਦਾ ਸਿੱਖ ਧਰਮ ਨਹੀਂ ਮੰਨਦਾ ਇੱਥੇ ਸਾਈ ਘੜੀ ਸੁਲੱਖਣੀ ਸੌ ਨਾਲ ਵਿਹਾਵੈ ਕੋਈ ਸਾਹਾ ਨਾ ਗਿਣ ਸਾਹਾ ਗਣ ਹੈ ਨਾ ਕਰ ਹੈ ਵਿਚਾਰ ਸਾਹੇ ਉੱਪਰ ਇੱਕ ਅੰਕਾਰ ਜਦੋਂ ਐ ਕਹਿੰਦਾ ਹੈ ਆਹ ਦਿਨ ਬਾਲਾ ਚੰਗਾ ਹੈ ਬੁੱਧ ਕੰਮ ਸ਼ੁੱਧ ਤੇ ਅੱਜ ਇਹ ਇਹ ਦਿਨ ਕਿੰਨੇ ਬਣਾਇਆ ਰੱਬ ਨੇ ਜਦੋਂ ਕਹਿੰਦਾ ਵੀ ਆਹ ਦਿਨ ਮਾੜਾ ਰੱਬ ਦਾ ਨਿੰਦਕ ਹੈ ਰੱਬ ਨੇ ਮਾੜਾ ਬਣਾਇਆ ਸਵੇਰੇ ਹੈ ਜੀ ਸੰਗਰਾਂਦ ਤੇ ਤੂੰ ਸਵੇਰੇ ਟੇਕਿਆ ਮੱਥਾ ਤੇ ਉਦੋਂ ਬਾਅਦ ਕੋਈ ਕਰਤੂਤ ਇਹੋ ਜਿਹੀ ਕਰੇਗਾ ਛਿੱਤਰ ਕੱਲ ਨੂੰ ਪਈ ਪਏ ਲੈ ਕੀ ਸੰਗਰਾਂਦ ਕੱਲ ਨੂੰ ਛਿੱਤਰ ਨਹੀਂ ਪੈਣੇ ਕਈਆਂ ਨੂੰ ਜਿਨ੍ਹਾਂ ਦੀਆਂ ਕਰਤੂਤਾਂ ਮਾੜੀਆਂ ਪੈਣਗੀਆਂ ਜਿਨ੍ਹੇ ਗਲਤੀਆਂ ਕਰਨੀਆਂ ਉਹਦੇ ਭਾਵੇਂ ਸੰਗਰਾਂਦ ਹੋਵੇ ਭਾਵੇਂ ਮੱਸਿਆ ਹੋਵੇ ਚਾਹੇ ਪੂਰਨਮਾਸ਼ੀ ਹੋਵੇ ਬਾਹਰ ਦਿਨ ਬਦਲਦੇ ਰਹਿਣ ਗੱਲ ਤੇਰੇ ਅੰਦਰ ਦੇ ਬਦਲਾਵ ਦੀ ਹੈ ਚੇਂਜ ਤੇਰੇ ਅੰਦਰ ਆਉਣੀ ਚਾਹੀਦੀ ਹੈ ਤੇ ਕਿਹੜੀ ਕ੍ਰਾਂਤੀ ਆ ਗਈ ਦੱਸੋ ਅੱਜ ਸਾਰੇ ਦਾ ਸਾਰਾ ਢਾਂਚਾ ਕਾਪੀ ਕਰਕੇ ਰੱਖਤਾ ਲੈਣਾ ਲਵਾਤੀਆਂ ਦਿਮਾਗ 'ਚ ਵਾੜਤਾ ਪੈਸੇ ਕੱਢ ਮੱਥਾ ਟੇਕ ਫਟਾਫਟ ਲੰਘੀ ਚੱਲੋ ਲੰਘੀ ਚੱਲੋ ਲੰਘੀ ਚੱਲੋ ਐਂ ਕਰੀ ਜਾਂਦੇ ਨੇ ਸਾਰਾ ਦਿਨ ਖੜੇ ਸੇਵਾਦਾਰ ਖੜਾਏ ਐ 20-20 ਹਜ਼ਾਰ ਉਹਨਾਂ ਦੀਆਂ ਤਨਖਾਹਾਂ ਐ ਲੰਘੀ ਚੱਲੋ ਬਸ ਅਗਲਾ ਪੈਸੇ ਸਿੱਟੀ ਜਾਂਦਾ ਲੰਘੀ ਜਾਂਦਾ 100 ਵਾਲੇ ਨੂੰ ਪਤਾਸੇ ਵੀ ਦੇ ਦਿਓ ਸਰੋਪਾ ਵੀ ਦੇ ਦਿਓ ਜਿਹੜਾ ਘੱਟ ਦਿੰਦਾ ਉਹਨੂੰ ਰਹਿਣ ਦਿਓ ਐਂ ਲੰਘਾ ਦਿਓ ਤੇ ਧੰਦਾ ਹੀ ਬਣ ਗਿਆ ਫਿਰ ਪਰ ਤੀਰਥ ਕਿਹੜਾ ਸੀ ਤੀਰਥ ਹਮਰਾ ਹਰ ਕੋ ਨਾਮ ਮੇਰੇ ਉਹ ਵੀਰੋ ਭਾਈਓ ਅਗਲਾ ਗੁੱਸਾ ਤੇ ਕਰਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ ਤੀਰਥ ਨਾਵਣ ਜਾਉਂ ਮੈਂ ਤੀਰਥ ਤੇ ਜਾਂਦਾ ਹਾਂ ਤੀਰਥ ਨਾਮ ਹੈ ਮੇਰਾ ਤੀਰਥ ਹੈ ਗਿਆਨ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਮੇਰਾ ਤੀਰਥ ਕਿਹੜਾ ਹੈ ਨਾਮ ਤੇ ਅਗਲੀ ਪੰਕਤੀ ਵਿੱਚ ਨਾਮ ਦੀ ਵਿਆਖਿਆ ਕਰਦੀ ਤੀਰਥ ਨਾਵਣ ਜਾਉਂ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਆ ਮੇਰਾ ਤੀਰਥ ਗਿਆਨ ਵਿੱਚ ਨਹਾਉਣਾ ਤੀਰਥ ਨਹਾਉਣਾ ਅੱਛਾ ਹੁਣ ਗਿਆਨ ਵਾਲਾ ਤੀਰਥ ਹੈ ਜਿਹੜਾ ਜਿੱਦੇ ਕੈਨੇਡਾ ਚਲੇ ਗਏ ਉੱਥੇ ਵੀ ਨਹਾ ਸਕਦੇ ਆ ਅਮਰੀਕਾ 'ਚ ਰਹਿ ਲਓ ਉੱਥੇ ਵੀ ਨਹਾ ਲਓ ਉਹ ਭਾਈ ਇੱਥੇ ਬੈਠਾ ਇੱਥੇ ਨਹਾਈ ਜਾ ਘਰੇ ਜਾ ਕੇ ਸਵੇਰੇ ਟੇਪ ਸੁਣਦਾ ਬਾਣੀ ਦੀ ਕਥਾ ਸੁਣਦਾ ਜਾਂ ਪੜ੍ਹਦਾ ਹੈ ਉਦੋਂ ਵੀ ਨਹਾਈ ਚੱਲ ਉਹ ਸਿੱਖੋ ਦਿਨ ਰਾਤ ਨਹਾ ਸਕਦੇ ਆ ਇਹ ਐਸਾ ਤੀਰਥ ਹੈ ਬਾਕੀ ਸਾਡੇ ਵਰਗਾ ਬੰਦਾ ਉਹ ਵਿਹਲਾ ਰੁਪਈਏ ਚੰਗੇ ਆ ਜੇਬ ਦੇ ਵਿੱਚ ਗੱਡੀ ਲਈ ਕਦੇ ਕਿਸੇ ਤੀਰਥ ਤੇ ਕਦੇ ਕਿਸੇ ਤੀਰਥ ਤੇ ਇੱਕ ਵਿਚਾਰਾ ਸਾਰੀ ਜ਼ਿੰਦਗੀ ਨੌਕਰ ਹੈ ਉਹ 250-300 ਰੁਪਈਆ ਦਿਹਾੜੀ ਕਮਾਉਂਦਾ ਹੈ ਉਹ ਤੇ ਵੇਖਦਾ ਹੀ ਰਹਿੰਦਾ ਵੀ ਆਹ ਤੇ ਯਾਰ ਤੀਰਥਾਂ ਤੇ ਅਸੀਂ ਤੇ ਪਾਪੀ ਬੰਦੇ ਇੱਕ ਗਿਆਨ ਵਾਲਾ ਤੀਰਥ ਹੈ ਉਹ ਦਿਹਾੜੀ ਕਰਦਾ ਵੀ ਉਹਦੇ 'ਚ ਵੀ ਨਹਾ ਸਕਦਾ ਕੰਮ ਕਰਦਾ ਵੀ ਨਹਾਈ ਜਾਂਦਾ ਗਿਆਨ ਵਾਲੇ ਤੀਰਥ ਵਿੱਚ ਮਨ ਦਾ ਇਸ਼ਨਾਨ ਹੋਣਾ ਹੈ ਮਨ ਦੀ ਮੈਲ ਲੈਣੀ ਹੈ ਜਦੋਂ ਮਰਜ਼ੀ ਜਿੱਥੇ ਮਰਜ਼ੀ ਨਹਾਓ ਪਰ ਗਿਆਨ ਵਾਲਾ ਤੀਰਥ ਨਹੀਂ ਸਮਝਾਇਆ ਸਪੈਸ਼ਲ ਤੀਰਥ ਨੇ ਸਾਡੇ ਸਪੈਸ਼ਲ ਪਰ ਸਾਡੇ ਤੇ ਕਹਿੰਦੇ ਸੀ ਜਿੱਦੇ ਅਕਲ ਆ ਗਈ ਤੈਨੂੰ 68 ਤੀਰਥਾਂ ਦਾ ਨਾਉਣ ਹੋ ਗਿਆ ਤੇਰਾ ਧੰਦਾ ਬਣ ਗਿਆ ਨਾ ਜੀ ਪਾਠ ਪੜ੍ਹਨਾ ਵੇਦ ਪਾਠ ਜਿਹੜਾ ਆ ਇਹ ਧਾਰਮਿਕ ਗ੍ਰੰਥ ਜਿਹੜੇ ਆ ਇਹ ਤੇ ਕਾਰ ਕੰਮ ਬਣ ਗਿਆ ਲੋ ਲਾਸਟ ਪੰਕਤੀਆਂ ਗਾ ਰਹੇ ਸੀ ਆਪਾਂ ਸੁਣ ਲਓ ਜੀ ਹਾਂਜੀ
ਵੇਦ ਪਾਠ ਸੰਸਾਰ ਕੀ ਕਾਰ ਪੜ੍ਹ ਪੜ੍ਹ ਪੰਡਤ ਕਰੂ ਹੈ ਵਿਚਾਰ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ
ਅੱਜ ਕੇ
ਦੀਵਾ ਬਲੈ
ਆ ਦੀਵਾ ਬਾਲ ਕੇ ਰੱਖਿਓ ਬਾਲਿਓ ਪਿਆਰਿਓ ਜ਼ਿੰਦਗੀ 'ਚ ਉਹਦੇ ਬਲੂ ਜਿਹੜਾ ਬਾਲਣਾ ਚਾਹੂ ਜਿਹੜਾ ਕਹਿੰਦਾ ਨਹੀਂ ਜੀ ਅਸੀਂ ਤੇ ਐਂ ਕਰਾਂਗੇ ਕਰੀ ਜਾ ਫਿਰ ਭਾਈ ਦੀਵਾ ਬਾਲੋ ਔਖਾ ਹੈ ਕੰਮ ਆ ਸਕਿਉਰਿਟੀ ਲਾਓ ਜੀ ਆ ਕਿੰਨਾ ਕੁਝ ਚੱਲਦਾ ਸਾਡੇ ਦੀਵਾਨ ਕਿਤੇ ਐਂ ਲੱਗਦੇ ਸੀ ਇੱਥੇ ਅਹਿਮਦਗੜ੍ਹ ਲਾਉਂਦੇ ਰਹੇ ਆ ਇੰਨਾ ਕਦੇ ਸਾਡੇ ਆਪਣੇ ਦੀਵਾਨ ਵਿੱਚ ਮੇਰੇ ਨਾਲ ਕਦੇ ਇੱਕ ਬੰਦੂਕ ਵਾਲਾ ਬੰਦਾ ਨਹੀਂ ਸੀ ਹੁੰਦਾ ਰਾਈਫਲ ਇੱਕ ਨਹੀਂ ਸੀ ਹੁੰਦੀ ਕਿਤੇ ਇੱਕ ਵੀ ਸਿਕਿਉਰਿਟੀ ਵਾਲਾ ਬੰਦਾ ਖੜਾ ਕਰਨਾ ਪੈਂਦਾ ਸੀ ਇਕੱਠ ਤੇ ਉਦੋਂ ਵੀ ਰਾਏਕੋਟ ਆਉਂਦੇ ਹੀ ਰਹੇ ਆ ਕਿੰਨੇ ਸਾਲ ਹੋ ਗਏ ਦੀਵਾਨ ਲੱਗਦਿਆਂ ਨੂੰ ਆ ਹੁਣ ਕਿਉਂ ਜਦੋਂ ਤੋਂ ਕਹਿ ਰਿਹਾ ਦਿਮਾਗ ਖੋਲੋ ਅੱਖਾਂ ਖੋਲੋ ਪੁਜਾਰੀ ਲੁੱਟ ਕੇ ਖਾ ਗਿਆ ਤੁਹਾਨੂੰ ਇਹ ਬੁੱਧੂ ਬਣਾਉਂਦੇ ਨੇ ਚਾਹੇ ਰਾਜਨੀਤਿਕ ਬੰਦੇ ਚਾਹੇ ਧਾਰਮਿਕ ਬੰਦੇ ਉਹਦੇ ਤੋਂ ਅੱਗ ਲੱਗੀ ਹੈ ਇਹਨਾਂ ਨੂੰ ਇਹ ਉਹਦੇ ਛਬੀਲਾਂ ਲਾਉਂਦੇ ਆ ਇਹ ਸੌਖਾ ਨਹੀਂ ਪਿਆ ਰਿਹਾ ਤੁਹਾਡੇ ਲਈ ਵੀ ਸੌਖਾ ਨਹੀਂ ਹੋਣਾ ਜਿੰਨਾ ਕੁ ਲੱਤਾਂ 'ਚ ਦਮ ਹੋਇਆ ਉਨਾ ਕੁ ਝੱਲ ਕਰ ਫਿਰ ਹਿੰਮਤ ਹੈ ਤੇਰੀ ਗਿਆਨ ਦੀਵਾ ਬਾਲਣਾ ਦੇ ਬਾਲ ਫਿਰ ਔਖਾ ਤੇ ਹੋਣਾ ਹੈ ਕਈ ਰੁੱਸਣਗੇ ਕਈਆਂ ਦੇ ਮੂੰਹ ਬਣ ਜਾਣੇ ਐ ਪਰ ਲੋਕਾਂ ਨੂੰ ਗਿਆਨ ਦੇਣ ਨਾ ਤੁਰ ਪਈ ਆਪਣੇ ਆਪ ਨੂੰ ਚੇਂਜ ਕਰ ਲੈ ਬਸ ਬਦਲ ਜਾ ਤੇਰੇ ਵੱਲ ਵੇਖ ਕੇ ਜੇ ਤੀਰਾ ਦੀਵਾ ਜਗ ਗਿਆ ਦੀਵੇ ਜਗੇ ਵੱਲ ਵੇਖ ਕੇ ਦੂਜੇ ਦਾ ਜਗ ਜਾਣਾ ਜਗਿਆ ਕਈਆਂ ਨੂੰ ਜਗਾ ਦਿੰਦਾ ਕਈ ਬੰਦੇ ਵਹਿਮਾਂ ਭਰਮਾਂ ਚੋਂ ਨਿਕਲੇ ਕਈਆਂ ਨੂੰ ਕੱਢ ਦਿੰਦੇ ਐ ਤਾਂ ਕਰਕੇ ਆਪਣੀ ਜ਼ਿੰਦਗੀ 'ਚ ਤੇ ਦੀਵਾ ਜਗਾਉਣਾ ਸੌਖਾ ਨਹੀਂ ਹੋਣਾ ਆਪਣਿਆਂ ਦਾ ਵਿਰੋਧ ਝੱਲਣਾ ਪਊ ਤੇਰੇ ਹੀ ਯਾਰ ਰੁੱਸਣਗੇ ਤੇਰੇ ਹੀ ਮਿੱਤਰ ਤੇਰੇ ਵਿਰੁੱਧ ਹੋਣਗੇ ਪੰਗੇ ਬਹੁਤ ਪੈਣੇ ਐ ਅਕਲ ਵਾਲੀ ਗੱਲ ਇੱਥੇ ਕੋਈ ਨਹੀਂ ਦੇਣੀ ਚਾਹੁੰਦਾ ਸਾਡਾ ਖਾਸ ਕਰਕੇ ਭਾਰਤ ਦਾ ਢਾਂਚਾ ਇਦਾਂ ਦਾ ਹੈ ਲੋਕਾਂ ਨੂੰ ਐਜੂਕੇਟ ਨਾ ਬਣਾਇਓ ਬੁੱਧੂ ਰਹਿਣ ਦਿਓ ਕਮਲਿਆਂ ਦੀ ਲੋੜ ਬਾਬਿਆਂ ਨੂੰ ਬਹੁਤ ਹੈ ਕਮਲਿਆਂ ਦੀ ਲੋੜ ਹੀ ਰਾਜਨੀਤਿਕਾਂ ਨੂੰ ਲੋੜ ਹੈ ਨਾ ਤੇ ਰਾਜਨੀਤਿਕ ਚਾਹੁੰਦੇ ਆ ਲੋਕ ਸਿਆਣੇ ਹੋਣ ਤੇ ਨਾ ਬਾਬੇ ਚਾਹੁੰਦੇ ਆ ਸਿਆਣੇ ਹੋਣ ਬਾਬਿਆਂ ਦੀ ਗੱਦੀ ਨੂੰ ਖਤਰਾ ਹੈ ਤੇ ਰਾਜਨੀਤਿਕਾਂ ਦੀ ਬੋਲਦੇ ਹੋ ਯਾਰ ਕੁਰਸੀ ਤੇ ਗੱਦੀ 'ਚ ਫਰਕ ਕੀ ਹੈ ਉਹਦੇ ਤੇ ਕੱਪੜਾ ਪਾਇਆ ਹੁੰਦਾ ਹੈ ਬਾਬਾ ਜੀ ਕੱਪੜਾ ਲਾ ਕੇ ਬਹਿੰਦੇ ਐ ਤੇ ਦੂਜਾ ਬਿਨਾਂ ਕੱਪੜੇ ਤੋਂ ਬਹਿੰਦਾ ਬਾਬਾ ਕੁਰਸੀ ਤੇ ਗੱਦੀ ਨੂੰ ਅੱਗ ਲੱਗੀ ਇਹਨਾਂ ਨੂੰ ਹੋਰ ਕੀ ਐ ਇਹ ਨਹੀਂ ਚਾਹੁੰਦੇ ਲੋਕਾਂ ਨੂੰ ਅਕਲ ਆਵੇ ਦਿਮਾਗ ਖੁੱਲੇ ਇਹਨਾਂ ਦਾ ਇਹ ਨਹੀਂ ਚਾਹੁੰਦੇ ਤਾਂ ਕਰਕੇ ਜੇ ਤੁਸੀਂ ਚਾਹੋਗੇ ਇਹਨਾਂ ਦੇ ਚਾਹਣ ਨਾਲ ਨਾ ਚਾਹਣ ਨਾਲ ਕੀ ਹੁੰਦਾ ਇਹ ਚਾਹੁੰਦੇ ਨਹੀਂ ਨਾ ਚਾਹਣ ਪਰ ਜੇ ਤੁਸੀਂ ਚਾਹੋਗੇ ਨਾ ਫਿਰ ਦੀਵਾ ਜਗਣੋਂ ਨਹੀਂ ਹਟ ਸਕਦਾ ਫਿਰ ਜਗੂ ਹੀ ਜਗੂ ਤੂੰ ਚਾਹ ਵੀ ਜਗਾਉਣਾ ਫਿਰ ਕਿਹੜਾ ਬਾਬਾ ਆਜੂ ਵਿਚਾਲੇ ਤੂੰ ਚਾਹ ਅਸੀਂ ਖੁਦ ਬਾਬਿਆਂ ਦੀ ਗੁਲਾਮੀ ਕੀਤੀ ਹੈ ਸਾਰੀ ਜ਼ਿੰਦਗੀ 20 ਸਾਲ ਮੈਨੂੰ ਹੋ ਗਏ ਪ੍ਰਚਾਰ ਕਰਦਿਆਂ ਤੇ ਮੈਂ ਇਹਨਾਂ 20 ਸਾਲਾਂ ਵਿੱਚੋਂ 15 ਸਾਲ ਬਾਬਿਆਂ ਦੀ ਗੁਲਾਮੀ ਕੀਤੀ ਹੈ ਤਲੂਏ ਚੱਟੇ ਆ ਪੂਰੇ ਰੱਜ ਕੇ ਗੁਲਾਮੀ ਕੀਤੀ ਹੈ ਪਰ ਜਿੱਦੇ ਆ ਗਈ ਨਾ ਸਮਝ ਵੀ ਜਗਾਉਣਾ ਯਾਰ ਦੀਵਾ ਕੋਈ ਬਾਬਾ ਨਹੀਂ ਵਿਚਾਲਿਆ ਆ ਫਿਰ ਮੁੜ ਕੇ
ਸਤ ਸ੍ਰੀ ਅਕਾਲ
ਫਲਾਣਾ ਬਾਬਾ ਐ ਕਹਿੰਦਾ ਫਲਾਣਾ ਬਾਬਾ ਐ ਕਹਿੰਦਾ ਮੈਂ ਛੱਡ ਉਪਰੇ ਗੁਰੂ ਕੀ ਕਹਿੰਦਾ ਇਹ ਵੇ ਸੈਂਸ ਬਣਦੀ ਐ ਦਿਮਾਗ ਖੁੱਲਦਾ ਐ ਵਿਕਾਸ ਹੁੰਦਾ ਕਿ ਨਹੀਂ ਹੁੰਦਾ ਇਹ ਵੇਖ ਛੱਡ ਪਰੇ ਬਾਬਾ ਕੀ ਕਹਿੰਦਾ ਜੇ ਇੱਕ ਕਮਲਾ ਤੇ ਅਸੀਂ ਕਮਲੇ ਨਹੀਂ ਹੋਣਾ ਜੇ ਫਲਾਣਾ ਗਲਤ ਬੋਲਦਾ ਪੁਰਾਣੇ ਸਮਿਆਂ 'ਚ ਪਤਾ ਨਹੀਂ ਉਹਨੇ ਕਿੱਦਾਂ ਕਿਹਾ ਪਰ ਸਾਡੀ ਸਾਨੂੰ ਜਿਹੜੀ ਸਮਝ ਆਉਂਦੀ ਹੈ ਉਹ ਸਮਝਣੀ ਪੈਣੀ ਹੈ ਸਾਨੂੰ ਸਾਨੂੰ ਸਾਡੀ ਜ਼ਿੰਦਗੀ 'ਚ ਗਿਆਨ ਦਾ ਦੀਵਾ ਜਗਾਉਣਾ ਪੈਣਾ ਤੇ ਮੇਰੇ ਵੀਰੋ ਤੁਸੀਂ ਚਾਹੋ ਜਗਾਉਣਾ ਕਿਹੜਾ ਰਾਜਨੀਤਿਕ ਰੋਕ ਲੂ ਕਿਹੜਾ ਬਾਬਾ ਰੋਕ ਲੂ ਤੂੰ ਜਗਾਉਣਾ ਚਾਹ ਤੂੰ ਹਿੰਮਤ ਕਰ ਲਿਆ ਦਲੇਰੀ ਆਪਣੇ ਅੰਦਰ ਵੀ ਯਾਰ ਅਗਲ ਨਾਲ ਜ਼ਿੰਦਗੀ ਜਿਵਾਂਗੇ ਪਸ਼ੂ ਥੋੜਾ ਅਸੀਂ ਅਗਲਾ ਖੁੰਡ ਨਾਲ ਬੰਨ ਲੈਂਦਾ ਪਸ਼ੂ ਬਣਾ ਕੇ ਅਸੀਂ ਬੰਦੇ ਆ ਸਾਨੂੰ ਰੱਬ ਨੇ ਤਾਕਤ ਦਿੱਤੀ ਹੈ ਖੁਦ ਮੁਖਤਿਆਰ ਬਣਾਇਆ ਸੋਚਣ ਦੀ ਸ਼ਕਤੀ ਦਿੱਤੀ ਹੈ ਮੈਂ ਆਪਣੇ ਅੰਦਰ ਗਿਆਨ ਨੂੰ ਥਾਂ ਦਿਆਂਗਾ ਮੈਂ ਆਪਣੇ ਅੰਦਰ ਗੁਰੂ ਨੂੰ ਥਾਂ ਦਿਆਂਗਾ ਮੇਰੇ ਅੰਦਰ ਜਗ੍ਹਾ ਹੈ ਗਿਆਨ ਲਈ ਮੈਂ ਜੀ ਆਇਆਂ ਨੂੰ ਕਹਿਣਾ ਹੈ ਆਓ ਜੀ ਤੂੰ ਆਓ ਹਮਾਰੇ ਮੈਂ ਉਹ ਗਿਆਨ ਨੂੰ ਜੀ ਆਇਆਂ ਨੂੰ ਕਹਿਣਾ ਹੈ ਮੈਂ ਨਹੀਂ ਸੁਣਦਾ ਹੁਣ ਕੁਛ ਮੈਂ ਨਹੀਂ ਮੰਨਦਾ ਇਹ ਸਮਝਣਾ ਪੈਣਾ ਤੁਹਾਨੂੰ ਮੇਰੇ ਵੀਰੋ ਦਿਮਾਗ ਖੋਲ੍ਹ ਕੇ ਸੋਚਣਾ ਪੈਣਾ ਵਿਚਾਰ ਕੇ ਵੇਖਿਓ ਲਓ ਆ ਲਾਸਟ ਪੰਕਤੀਆਂ ਰਹਿ ਗਈਆਂ ਸੁਣ ਲਈਏ ਫਟਾਫਟ
ਬਿਨ ਪੂਜੇ ਸਭ ਹੋਏ ਖੁਆਰ
ਬਿਨ ਸਮਝਣ ਤੋਂ ਖੁਆਰ ਹੋਣਗੇ ਸਾਰੇ ਬਿਨ ਬੂਝੇ ਸਮਝੇ ਬੁੱਝਣਾ ਮਤਲਬ ਸਮਝਣਾ ਅਕਲ ਤੋਂ ਬਿਨਾਂ ਕਹਿੰਦੇ ਖੁਆਰ ਹੋਣਗੇ ਇਦੋਂ ਵੱਧ ਕੀ ਗਰਕਣਾ ਹੈ ਆ ਜਿੰਨੇ ਖੁਆਰ ਅਸੀਂ ਅੱਜ ਹੋਏ ਫਿਰਦੇ ਆ ਇਦੋਂ ਵੱਧ ਖੁਆਰ ਹੋਣਾ ਅੱਜ ਜਿਹੜੀ ਖੁਆਰੀ ਹੈ ਇਦੋਂ ਗਾਹ ਜਾਣਾ ਅਸੀਂ ਸਮਝੇ ਬਿਨਾਂ ਕਹਿੰਦੇ ਲੋਕ ਖੁਆਰ ਹੁੰਦੇ ਆ ਹੋ ਰਹੇ ਆ ਸਾਡੇ ਸਾਹਮਣੇ ਹਾਂਜੀ
ਬਿਨ ਪੂਜੇ ਸਭ ਹੋਏ ਖੁਆਰ ਨਾਨਕ ਗੁਰ ਮੁਖ ਉਤਰਸ ਪਾਰ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਦੀਵਾ
ਰੱਜ ਕੇ ਬਈ
ਅੰਧੇਰਾ ਜਾਏ
ਦੀਵਾ ਬਾਲੋ ਤੁਹਾਡੇ ਬਾਲਿਆਂ ਤੇ ਹੀ ਬਲੇ ਮੈਂ ਫਿਰ ਕਹਿੰਦਾ ਪਿਰਥੀ ਚੰਦ ਜੇ ਮੈਂ ਆ ਤੇ ਪਿਤਾ ਗੁਰੂ ਰਾਮਦਾਸ ਸਾਹਿਬ ਵੀ ਹੋਵੇ ਭਾਵੇਂ ਜੇ ਮੈਂ ਪਿਰਥੀ ਚੰਦ ਰਹਿਣਾ ਹੈ ਤੇ ਮੇਰਾ ਪਿਤਾ ਭਾਵੇਂ ਵੱਡਾ ਗੁਰੂ ਵੀ ਹੋਵੇ ਕੁਛ ਨਹੀਂ ਕਰ ਸਕਦਾ ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਜੇ ਘਾਟ ਮੇਰੇ ਚ ਹੈ ਬਸ ਮੈਂ ਸਿੱਧੀ ਕਹਿ ਲੋ ਤੇਰੀ ਜ਼ਿੰਦਗੀ ਚ ਕਿਸੇ ਦਾ ਕੋਈ ਇੰਟਰਫੇਅਰ ਨਹੀਂ ਕਰ ਸਕਦਾ ਤੇਰੀ ਲਾਈਫ ਤੇਰੀ ਹੈ ਤੇਰੀ ਤੈਂ ਜਿਉਣੀ ਹੈ ਕਿੱਦਾਂ ਦੀ ਜਿਉਣੀ ਹੈ ਮਰਜ਼ੀ ਕਰ ਆਪਣੀ ਤੇ ਕੋਈ ਸਿਰ ਤੇ ਹੱਥ ਰੱਖ ਕੇ ਨਹੀਂ ਜ਼ਿੰਦਗੀ ਬਦਲ ਸਕਦਾ ਕਹਿੰਦੇ ਸਿਰ ਤੇ ਹੱਥ ਰਖਾਓ ਜ਼ਿੰਦਗੀ ਬਦਲ ਜੇ ਮੈਨੂੰ ਕਈ ਇੱਥੇ ਮਿਲ ਪੈਂਦੇ ਆ ਜਦੋਂ ਮੈਂ ਤੁਰਦਾ ਕਦੇ ਉੱਥੇ ਆ ਜਾਂਦੇ ਆ ਅਮਰ ਜਾ ਨਿਆਣੇ ਤੇ ਹੱਥ ਰੱਖਿਓ ਸਿੱਖੀ ਚ ਜੁੜਿਆ ਰਵੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪ੍ਰਿਥੀ ਚੰਦ ਨੂੰ ਕਦੇ ਨਾ ਕਦੇ ਤੇ ਜਦੋਂ ਗੋਦੀ ਚੱਕਦੇ ਹੱਥ ਤੇ ਵੀ ਰੱਖੇ ਰੱਖਦੇ ਹੀ ਹੋਣਗੇ ਸਿਰ ਤੇ ਐ ਫੇਰ ਦਿੰਦੇ ਹੋਣਗੇ ਹੱਥ ਨਹੀਂ ਕੁਝ ਬਣ ਸਕਦਾ ਜੇ ਪ੍ਰਿਥੀ ਚੰਦ ਪ੍ਰਿਥੀ ਚੰਦ ਕਿਹਦਾ ਹੱਥ ਰਖਾਉਣਾ ਤੁਸੀਂ ਜੇ ਮੈਂ ਨਿਕੰਮਾ ਨਾ ਤੇ ਜਿੱਥੇ ਮਰਜ਼ੀ ਲੈ ਜਾਓ ਪਰ ਜੇ ਮੈਂ ਕੰਮ ਦਾ ਬਣਨਾ ਚਾਹੁੰਦਾ ਨਾ ਬਦਲਣਾ ਚਾਹੁੰਦਾ ਫਿਰ ਇਸ ਗੱਲ ਬਣਾ ਤਾਂ ਕਰਕੇ ਭਾਈ ਲੱਤਾਂ ਤੇ ਭਾਰ ਪਾ ਜ਼ਿੰਮੇਵਾਰੀ ਤੇਰੀ ਹੈ ਜਿਹੇ ਜੀ ਮਰਜ਼ੀ ਜ਼ਿੰਦਗੀ ਬਤੀਤ ਕਰ ਲੈ ਸੋ ਅਕਲ ਲੈ ਕੇ ਜ਼ਿੰਦਗੀ ਜਿਉਣੀ ਹੈ ਸ਼ਬਦ ਚੱਲਦਾ ਲੋ ਉਹਨੂੰ ਥੋੜਾ ਜਿਹਾ ਰਹਿ ਗਿਆ ਇਕਾਗਰਤਾ ਨਾਲ ਸੁਣ ਲਿਓ ਚਾਰ ਪੰਕਤੀਆਂ ਨੇ ਬਸ ਹਾਂਜੀ
ਨਾਮ ਲੈ ਤੁਜਾ ਮਨ ਨੇੜ ਨਾ ਆਵੇ
ਅਕਲ ਵਾਲਿਆਂ ਦੇ ਵਕਾਰ ਨੇੜੇ ਨਹੀਂ ਆਉਂਦੇ ਵਕਾਰ ਕਾਬੂ ਰੱਖਦਾ ਉਹ ਆਪਣੇ ਆਪ ਤੇ ਅੱਗੇ
ਨਾਮ ਲੈ ਦਰਗਾਹ ਸੁਖ ਪਾਵੇ
ਪਰਮਾਤਮਾ ਦੀ ਦਰਗਾਹ ਸਾਰੇ ਪਾਸੇ ਹੀ ਹੈ ਕਿਉਂਕਿ ਰੱਬ ਹਰ ਥਾਂ ਤੇ ਹੈ ਦਰਗਾਹ ਵੀ ਹਰ ਥਾਂ ਤੇ ਹੈ ਪਰ ਸਾਰੀ ਦੁਨੀਆ ਵਿੱਚ ਸੋਖੀ ਪਾਉਂਦਾ ਜਿੱਥੇ ਜਾਂਦਾ ਸੁਖੀ ਸੁਖੀ ਕਿਉਂਕਿ ਅਕਲ ਵਾਲਾ ਸਮਝ ਵਾਲਾ ਸਮਝ ਵਾਲਾ ਜ਼ਿੰਦਗੀ ਜਿਉਂਦਾ ਚਾਹੇ ਰਿਸ਼ਤੇਦਾਰੀ 'ਚ ਜਾਵੇ ਚਾਹੇ ਕਿਤੇ ਬਾਹਰ ਜਾਵੇ ਚਾਹੇ ਘਰੇ ਰਵੇ ਘਰ ਬਾਹਰ ਹਰ ਪਾਸੇ ਅਕਲ ਵਾਲਾ ਹੋਣ ਕਰਕੇ ਸੌਖਾ ਹੀ ਰਹਿੰਦਾ ਕਿਉਂਕਿ ਦਰਗਾਹ ਹਰ ਥਾਂ ਤੇ ਹਰ ਜਗ੍ਹਾ ਹੈ ਹਾਂਜੀ
ਨਾਮ ਲੈ ਤੂੰ ਪ੍ਰਭ ਕਹੇ ਸ਼ਾਬਾਸ਼
ਪਰਮਾਤਮਾ ਦੀ ਸ਼ਾਬਾਸ਼ ਮਿਲਦੀ ਹੈ ਕਹਿੰਦੇ ਉਹ ਸੰਤੁਸ਼ਟੀ ਹੈ ਬਸ ਅੰਦਰ ਦੀ ਹਾਂਜੀ
ਨਾਮ ਹਮਾਰੀ ਸਾਚੀ ਰਾਸ
ਇਹ ਹੈ ਅਸਲੀ ਖਜ਼ਾਨਾ ਰਾਸ ਖਜ਼ਾਨਾ ਸਾਡਾ ਆ ਜੇਬਾਂ ਵਾਲਾ ਨਹੀਂ ਬੈਂਕਾਂ ਚ ਪਿਆ ਨਹੀਂ ਅਕਲ ਅਕਲ ਖਜ਼ਾਨਾ ਮੱਤ ਵਿੱਚ ਰਤਨ ਜਵਾਹਰ ਮਾਨਕ ਆਹ ਖਜ਼ਾਨਾ ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਆਹ ਖਜ਼ਾਨਾ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਅੱਗੇ
ਗੁਰੇ ਉਪਦੇਸ਼ ਕਹਿਓ ਇਹ ਸਾਰ
ਗੁਰੂ ਨੇ ਇਹ ਸਾਰ ਕੱਢ ਕੇ ਨਿਚੋੜ ਕੱਢ ਕੇ ਦਿੱਤਾ ਗੁਰੂ ਦੇ ਉਪਦੇਸ਼ ਵਿੱਚੋਂ ਹਾਂਜੀ
ਹਰ ਕੀਰਤ ਮਨ ਨਾਮ ਆਧਾਰ
ਹਰੀ ਦੀ ਕੀਰਤੀ ਕਰਨੀ ਨਾਮ ਨੂੰ ਬੇਸ ਆਧਾਰ ਬਣਾ ਕੇ ਗਿਆਨ ਨੂੰ ਆਧਾਰ ਬਣਾ ਕੇ ਰੱਖਣਾ ਹਾਂਜੀ
ਨਾਨਕ ਉਧਰੇ ਨਾਮ ਪੁਨੇ ਚਾ
ਅਸਲੀ ਪਛਤਾਵਾ ਗਿਆਨ ਲੈ ਲਿਆ ਜੀ ਮੈਂ ਅਗਲਾ ਕਹਿੰਦਾ ਫਲਾਣੇ ਥਾਂ ਤੇ ਪੇਸ਼ ਹੋ ਜਾ ਫਲਾਣੇ ਥਾਂ ਤੇ ਹੋ ਜਾ ਐਂ ਕਰ ਲੈ ਐਂ ਕਰ ਲੈ ਅਸਲੀ ਪਛਤਾਵਾ ਤੇਰਾ ਪਛਤਾਤਾਪ ਇਹਨੂੰ ਐਂ ਕਹਿ ਲਓ ਫਿਰ ਪੰਕਤੀ ਸੁਣਿਓ ਦੁਆਰਾ
ਨਾਨਕ ਉਧਰੇ ਨਾਮ ਪੁਨਾ ਚਾ
ਅਸਲੀ ਪਛਤਾਵਾ ਜਿਹੜਾ ਹੈ ਨਾ ਤੇਰਾ ਜਿਹੜੀ ਆਪਾਂ ਕਹਿੰਦੇ ਹਾਂ ਵੀ ਪਛਤਾਤਾਪ ਸ਼ਬਦ ਵਰਤੋ ਵੀ ਪਛਤਾਤਾਪ ਤੇਰਾ ਅਸਲ ਇਹ ਹੈ ਵੀ ਤੂੰ ਅਕਲ ਲੈ ਲੈ ਵੀ ਮੁੜ ਕੇ ਨਹੀਂ ਕਰਦਾ ਇਹ ਅਸਲੀ ਪਛਤਾਤਾਪ ਹੈ ਆਪਣੇ ਅੰਦਰ ਕਰ ਵੀ ਆਹ ਕੰਮ ਮੈਂ ਕਰਦਾ ਸੀ ਅਕਲ ਲੈ ਲਈ ਹੁਣ ਨਹੀਂ ਮੈਂ ਕਰਦਾ ਅਸਲੀ ਪਛਤਾਤਾਪ ਇਹ ਹੈ ਹਾਂਜੀ
ਅਵਰ ਕਰਮ ਲੋਕੈ ਪਤਿਆਰ
ਬਾਕੀ ਦੇ ਕੰਮ ਕਾਰ ਕਰਮ ਤੇ ਨੇ ਲੋਕਾਂ ਨੂੰ ਖੁਸ਼ ਕਰ ਦੁਨੀਆ ਨੂੰ ਪਤਿਆਉਣ ਲਈ ਬਾਕੀ ਦੇ ਸਾਰੇ ਕਰਮ ਨੇ ਅਸਲ ਤੇਰਾ ਜਿਹੜਾ ਪਛਤਾਤਾਪ ਹੈ ਉਹ ਹੈ ਗੁਰੂ ਦਾ ਗਿਆਨ ਲੈਣਾ ਅਕਲ ਹਾਂਜੀ ਆ ਦੋਵੇਂ ਪੰਕਤੀਆਂ ਦੁਬਾਰਾ ਪੜ੍ਹ ਲਓ
ਨਾਨਕ ਉਧਰੇ ਨਾਮ ਪੁਨਾ ਚਾ ਅਵਰ ਕਰਮ ਲੋਕੈ ਪਤਿਆਰ
ਬਸ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਯਾਨਾ ਉਹ ਲੋਕਾਂ ਨੂੰ ਖੁਸ਼ ਕਰਕੇ ਕੀ ਕਰਨਾ ਹੈ ਬਸ ਅੰਦਰਲੀ ਅਸਲੀ ਪਛਤਾਤਾਪ ਹੈ ਵੀ ਉਹਦਾ ਗਿਆਨ ਲੈ ਕੇ ਜ਼ਿੰਦਗੀ ਸੋਹਣੀ ਬਦਲ ਲਈਏ ਚੇਂਜ ਕਰ ਲਈਏ ਬਸ ਡਾਇਰੈਕਸ਼ਨ ਬਦਲੋ ਜ਼ਿੰਦਗੀ ਜਿਉਣ ਦਾ ਚੱਜ ਸਿੱਖੋ ਆਓ ਪਿਆਰਿਓ ਗੁਰੂ ਸਾਹਿਬ ਜਾਣਗੇ ਫੇਰ ਚੱਲਾਂਗੇ ਪੰਜ ਕੁ ਮਿੰਟ ਬਸ ਟਕਾ ਰੱਖਿਓ ਸਰੂਪ ਗੁਰੂ ਸਾਹਿਬ ਤੇ ਜਾਣਗੇ ਫੇਰ ਆਪਾਂ ਚੱਲਦੇ ਹਾਂ ਤੇ ਜਿਨ੍ਹਾਂ ਨੇ ਅਜੇ ਕਈ ਪ੍ਰੇਮੀ ਪਿਆਰ ਵਾਲੇ ਵੀਰ ਰਹਿ ਗਏ ਜਿਨ੍ਹਾਂ ਨੇ ਪ੍ਰੇਮ ਭੇਟਾ ਰੱਖਣੀ ਅਜੇ ਉਹ ਅੱਗੇ ਆ ਕੇ ਮੱਥਾ ਟੇਕ ਲਿਓ ਬਾਕੀ ਸਾਰੀ ਸੰਗਤ ਸਜੀ ਰਹੋ ਕਿਸੇ ਨੇ ਉੱਠਣਾ ਨਹੀਂ ਗੁਰੂ ਜੀ ਜਾਣਗੇ ਫੇਰ ਆਪਾਂ ਚੱਲਦੇ ਹਾਂ ਪੰਜ ਕੁ ਮਿੰਟ ਬੈਠੋ ਪਿਆਰਿਓ ਕੱਲ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੱਤੀ ਭੋਜੂ ਇਹੀ ਲਿਖਿਆ ਪੱਤੀ ਭੋਜੂ ਪਿੰਡ ਬੜੂੰਦੀ ਸ਼ਾਮ 6 ਵਜੇ ਦੇ ਕਰੀਬ ਭਾਈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਦਾਖਲਾ ਲੈਣਾ ਹੈ ਆਓ ਪਹਿਲੇ ਡੰਡੇ ਤੇ ਪੈਰ ਰੱਖੀਏ ਸ਼ੁਰੂਆਤ ਤੇ ਕਰੀਏ ਮਾੜਾ ਮੋਟਾ ਤੇ ਬਦਲੀਏ ਦਾੜੀ ਵਧਾ ਲਈਏ ਥੋੜੀ ਥੋੜੀ ਪੱਗ ਬੰਨਣੀ ਸ਼ੁਰੂ ਕਰ ਲਈਏ ਫਿਰ ਥੋੜਾ ਥੋੜਾ ਟਾਈਮ ਕੱਢਣਾ ਸ਼ੁਰੂ ਕਰੀਏ ਨਿਤਨੇਮ ਆਪਣੇ ਸਮਾਂ ਕੱਢਣ ਦਾ ਸੁਭਾਅ ਬਣਾਈਏ ਨਿਤਨੇਮ ਕਰਨ ਦਾ ਮਤਲਬ ਹੈ ਟਾਈਮ ਕੱਢੀਏ ਆਦਤ ਬਣਾਈਏ ਹੈਬਿਟ ਬਣੇ ਦਸਵੰਦ ਹੈ ਸਮੇਂ ਦਾ ਥੋੜੀ ਥੋੜੀ ਸ਼ੁਰੂਆਤ ਕਰੀਏ ਤੇ ਜਿਹੜੇ ਜਿਹੜੇ ਮੇਰੇ ਵੀਰ ਭਰਾ ਭੈਣਾਂ ਦਾ ਮਨ ਮੰਨੇ ਉਹ ਆਓ ਪੰਜ ਪਿਆਰਿਆਂ ਦੇ ਅੱਗੇ ਆ ਕੇ ਤੇ ਜੋ ਸਾਡੀ ਮਰਿਆਦਾ ਉਸ ਹਿਸਾਬ ਨਾਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦਾਖਲਾ ਲਓ ਤੇ ਤਿਆਰੀ ਕਰੋ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਇੱਕੋ ਦੀਵਾਨ ਬਾਕੀ ਰਹਿੰਦਾ ਕੱਲ ਫਿਰ ਇਸੇ ਤਰ੍ਹਾਂ ਅੱਜ ਵਾਂਗੂ ਵੇਲੇ ਨਾਲ ਆ ਕੇ ਆਪੋ ਆਪਣੀ ਜਗ੍ਹਾ ਤੇ ਆ ਕੇ ਬੈਠ ਜਾਣਾ ਸੱਜ ਜਾਣਾ ਕੱਲ ਬੜੂੰਦੀ ਦਾ ਇੱਥੋਂ ਦਾ ਲਾਸਟ ਦੀਵਾਨ ਹੈ ਬਹੁਤ ਦੂਰੋਂ ਨੇੜੋਂ ਚੱਲ ਕੇ ਆਪ ਜੀ ਨੇ ਤਿੰਨੇ ਦਿਨ ਕੱਲ ਤੇ ਅੱਜ ਹਾਜ਼ਰੀ ਭਰੀ ਹੈ ਕੱਲ ਦਾ ਦਿਨ ਰਹਿ ਗਿਆ ਵੱਧ ਚੜ ਕੇ ਆਈਏ ਸੇਵਾਦਾਰ ਪ੍ਰਬੰਧਕ ਵੀਰ ਤਕੜੇ ਹੋ ਕੇ ਇੱਕ ਦਿਨ ਰਹਿ ਗਿਆ ਬਹੁਤ ਕੱਲ ਸੰਗਤ ਕਾਫੀ ਹੋਏਗੀ ਤਕੜੇ ਹੋ ਕੇ ਰਲ ਮਿਲ ਕੇ ਸੇਵਾ ਕਰੋ ਇੱਕ ਦਿਨ ਰਹਿ ਗਿਆ ਲਾਹਾ ਲਈਏ ਅੰਮ੍ਰਿਤ ਛਕਣ ਵਾਲੇ 6 ਵਜੇ ਆ ਜਿਓ ਮੇਰੇ ਵੀਰੋ ਭਾਈਓ ਭੈਣੋ ਮੇਰੀਓ ਜਿਨ੍ਹਾਂ ਦਾ ਮਨ ਮੰਨੇ ਤਿਆਰੀ ਕਰਿਓ ਜ਼ਰੂਰ ਆਓ ਤੇ ਦਾਖਲਾ ਲਈਏ ਇਸ ਟੀਮ ਦੇ ਮੈਂਬਰ ਬਣੀਏ ਤੇ ਅਕਲ ਵਾਲੇ ਪਾਸੇ ਨੂੰ ਤੁਰੀਏ ਗਿਆਨ ਵਾਲੇ ਪਾਸੇ ਨੂੰ ਤੁਰੀਏ ਦਿਮਾਗ ਖੋਲੀਏ ਵਿਕਾਸ ਕਰੀਏ ਥੋੜਾ ਜਿਹਾ ਸੋ ਤੀਰਥ ਹਮਰਾ ਹਰ ਕੋ ਨਾਮ ਸਾਡਾ ਗਿਆਨ ਹੈ ਜਿਹੜਾ ਅਕਲ ਲੈਣੀ ਇਹੀ ਸਾਡਾ ਤੀਰਥ ਹੈ ਸੋ ਆਓ 11:15 ਹੋਣ ਵਾਲੇ ਆ ਸਮਾਂ ਕਾਫੀ ਹੋ ਗਿਆ ਬਹੁਤ ਟਿਕਾਅ ਨਾਲ ਆਪ ਜੀ ਨੇ 3 ਘੰਟੇ ਅੱਜ ਹਾਜ਼ਰੀ ਭਰੀ ਹੈ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜਦੇ ਆ ਹੁਕਮਨਾਮੇ ਸੁਣਦੇ ਆ ਆਰਾਮ ਨਾਲ ਚੱਲਦੇ ਆ 5 ਮਿੰਟ ਟਿਕਾਅ ਰੱਖਿਓ ਬਈ ਸੇਵਾਦਾਰ ਕਹਿੰਦੇ ਸੀ ਵੀ ਕਈ ਮੋਟਰਸਾਈਕਲਾਂ ਵਾਲੇ ਵੀਰ ਗੱਡੀਆਂ ਵਾਲੇ ਬਹੁਤ ਤੇਜ਼ੀ ਕਰਦੇ ਆ ਤੇਜ਼ੀ ਨਾ ਕਰਿਓ ਜਦੋਂ ਨਿਕਲਦੇ ਹੋ ਆਰਾਮ ਨਾਲ ਨਿਕਲਿਆ ਕਰੋ ਮੇਰੇ ਵੀਰ ਜਿਹੜੇ ਆ ਚੇਤਾ ਰੱਖਿਓ ਆਰਾਮ ਨਾਲ ਗੱਡੀਆਂ ਵੀ ਹੌਲੀ ਹੌਲੀ ਕੱਢੋ ਤੇ ਮੋਟਰਸਾਈਕਲ ਵਗੈਰਾ ਆਰਾਮ ਨਾਲ ਕੱਢਿਆ ਕਰੋ ਤਾਂ ਜੋ ਸਾਰਿਆਂ ਨੂੰ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਲੰਗਰ ਪ੍ਰਸ਼ਾਦਾ ਨਹੀਂ ਛਕਿਆ ਜਿਨ੍ਹਾਂ ਨੇ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਕੇ ਫਿਰ ਚੱਲ ਪਾਇਓ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਰਿਵਾਰ ਪਰੀਆ ਸ਼ਬਦ ਹੋਆ ਸਤਿਗੁਰੂ ਮੈਂ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਐਹਨ ਸੁਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੇ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਨ ਇਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸੁਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ